ਇੰਟਰਸਟ ਰੇਟ ਮੰਨ ਲਿਆ ਘੱਟ ਹੋ ਜਾਂਦਾ ਸ਼ਾਇਦ ਲੋਕਾਂ ਦੀ ਜਿਹੜੀ ਮੌਰਗੇਜ ਆ ਥੋੜੀ ਬਹੁਤੀ ਉਹਦੇ ਚ ਫਰਕ ਪੈ ਜਾਏਗਾ। ਯੁਧਵੀਰ ਜੀ ਜਿਹੜੀ ਵੱਧ ਪਾਓ ਜਿਹੜੀ ਸਾਡੀ ਰੋਜ਼ਮਰਾ ਜ਼ਿੰਦਗੀ ਦੀਆਂ ਜ਼ਰੂਰਤਾਂ ਕੀ ਉਹ ਵੀ ਘੱਟ ਜਾਣਗੀਆਂ? ਤੁਸੀਂ ਦੇਖੋ ਨਾ ਹਰ ਗੱਲ ਦੇ ਵਿੱਚ ਪ੍ਰਾਈਜ਼ਾਂ ਇਹਨਾਂ ਨੇ ਡਬਲ ਤੋਂ ਵੀ ਜ਼ਿਆਦਾ ਚੱਕਤੀਆਂ। ਤੁਸੀਂ ਆਪਣੀ ਇੰਡੀਅਨ ਗਰੋਸਰੀ ਨੂੰ ਕਈ ਵਾਰ ਦੁੱਖ ਇਸ ਗੱਲ ਦਾ ਹੁੰਦਾ ਜੇ ਤੁਸੀਂ ਪ੍ਰਾਈਸ ਚੋਪਰ ਚ ਜਾਂ ਫਰੈਸ਼ ਕੋ ਇਧਰੋਂ ਕੋਈ ਚੀਜ਼ ਲਵੋਗੇ ਤਾਂ ਥੋੜੀ ਜੀ ਤੁਹਾਨੂੰ ਡਾਲਰ 50 ਸੈਂਟ ਘੱਟ ਮਿਲ ਜਾਣਗੇ। ਜੇ ਤੁਸੀਂ ਆਪਣੇ ਦੇਸੀ ਸਟੋਰ ਚ ਜਾਓਗੇ ਉਹਨਾਂ ਨੇ 2.5 ਗੁਣਾ ਵੱਧ ਲਾਈ ਹੁੰਦੀ ਹੈ, ਤਾਂ ਪ੍ਰਾਈਜ਼ਾਂ ਕਿੱਥੋਂ ਘੱਟ ਜਾਣਗੀਆਂ? ਯੁਧਵੀਰ ਜੀ ਮੈਨੂੰ ਨੀ ਸਮਝ ਆ ਰਹੀ ਕਿ ਇਕਾਨਮੀ ਦਾ ਕੀ ਹੋਣਾ ਕੀ ਨਹੀਂ ਹੋਣਾ। ਠੀਕ ਹੈ ਜਿਹੜੇ ਬੰਦੇ ਸੈਟਲ ਹੈਗੇ ਆ ਦਾਲ ਫੁਲਕਾ ਆਪਣਾ ਉਹਨਾਂ ਨਾਲ ਚੱਲੀ ਜਾਣਾ ਖਾ ਲੈਣਗੇ, ਪਰ ਜਿਹੜਾ ਇੱਕ ਨਵਾਂ ਆਇਆ ਇਨਸਾਨ ਹੈ ਜਿਹਨੂੰ ਮੈਕਸੀਮਮ 10 ਸਾਲ ਵੀ ਹੋ ਗਏ ਉਹਨਾਂ ਲਈ ਬਹੁਤ ਹੀ ਮੁਸ਼ਕਿਲ ਹੈ। ਰਹੀ ਆਪਾਂ ਪਹਿਲਾਂ ਵੀ ਬਿਗਨਿੰਗ ਤੁਹਾਡੇ ਬ੍ਰੈਂਪਟਨ ਦੀ ਗੱਲ ਚੱਲ ਰਹੀ ਸੀ, ਦੇਖੋ ਯੁਧਵੀਰ ਜੀ ਜਿਹੜਾ ਵੀ ਕੋਈ ਸਿਟੀ ਹੁੰਦਾ ਨਾ ਉਹਨਾਂ ਦੀ ਇੱਕ ਲਿਮਿਟ ਦੇ ਹਿਸਾਬ ਨਾਲ ਉਸ ਸਿਟੀ ਦੇ ਵਿੱਚ ਸਕੂਲ ਬਣਦੇ ਆ ਕਿ ਤੁਹਾਡੀ ਪਾਪੂਲੇਸ਼ਨ ਕਿੰਨੀ ਆ, ਉਸੀ ਪਾਪੂਲੇਸ਼ਨ ਦੇ ਹਿਸਾਬ ਨਾਲ ਤੁਹਾਡੇ ਹਾਸਪਿਟਲ ਬਣਦੇ ਆ। ਹੁਣ ਤੁਸੀਂ ਮੈਨੂੰ ਦੱਸ ਦੋ ਕਿ ਜੋ ਬ੍ਰੈਂਪਟਨ ਦਾ ਡਾਟਾ, ਆਪਾਂ ਦੂਰ ਨਹੀਂ ਜਾਂਦੇ ਬ੍ਰੈਂਪਟਨ ਦੀ ਗੱਲ ਕਰੋ ਆਪਾਂ, ਕੀ ਬ੍ਰੈਂਪਟਨ ਵਾਲਿਆਂ ਦੇ ਡਾਟੇ ਦੀ ਰਾਈਟ ਇਨਫੋਰਮੇਸ਼ਨ ਹੈ ਸਿਟੀ ਕੋਲ ਵੀ ਇੱਥੇ ਪਾਪੂਲੇਸ਼ਨ ਕਿੰਨੀ ਆ? ਕਿਸੇ ਕੋਲ ਐਗਜੈਕਟ ਪਾਪੂਲੇਸ਼ਨ ਦਾ ਡਾਟਾ ਹੈ ਹੀ ਨਹੀਂ ਹੈ, ਕਿਉਂਕਿ 9 out of 10 ਘਰਾਂ ਦੀ ਬੇਸਮੈਂਟਾਂ ਦੇ ਵਿੱਚ ਜਿਹੜੀਆਂ ਬੇਸਮੈਂਟ ਰੈਂਟ ਤੇ ਚੜੀਆਂ ਹੋਈਆਂ, ਜੋ ਬੇਸਮੈਂਟ ਰੈਂਟ ਤੇ ਨਹੀਂ ਚੜਾਉਂਦੇ ਯੁਧਵੀਰ ਜੀ ਤਾਂ ਉਹ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਆਪਣਾ ਘਰ ਅਫੋਰਡ ਕਰ ਲੈਣ। ਇੰਪੋਸੀਬਲ, ਲੋਕਾਂ ਨੇ ਬੇਸਮੈਂਟ ਪਹਿਲੀ ਘਰ ਜਿਹੜਾ ਲੈਂਦੇ ਆ ਉਹਨਾਂ ਦੀ ਪ੍ਰਾਇਓਰਟੀ ਹੁੰਦੀ ਹੈ ਕਿ ਜੀ ਬੇਸਮੈਂਟ ਹੈ, ਬੇਸਮੈਂਟ ਫਿਨਿਸ਼ ਚਾਹੀਦੀ ਹੈ, ਲਾਇਸੈਂਸ ਚਾਹੀਦੀ ਹੈ, ਕਿਉਂਕਿ ਪਹਿਲਾ ਕੰਮ ਉਹਨਾਂ ਦਾ ਇਹ ਹੈ ਕਿ ਅਸੀਂ ਇਸ ਨੂੰ ਰੈਂਟ ਕਰਨਾ। ਲੇਕਿਨ ਉਸਦੇ ਮੁਤਾਬਕ ਜਿੰਨੀ ਸਾਡੀ ਪਾਪੂਲੇਸ਼ਨ ਹੈ ਉਹਦੇ ਮੁਤਾਬਕ ਟੈਕਸ ਤਾਂ ਜਾ ਹੀ ਨਹੀਂ ਰਿਹਾ। ਜਿਹੜਾ ਘਰ ਦਾ ਮਾਲਕ ਹੈ ਉਹ ਤਾਂ ਪ੍ਰੋਪਰਟੀ ਟੈਕਸ ਦੇ ਦਿੰਦਾ, ਨੋ ਡਾਊਟ। ਹੁਣ ਜਿਹੜਾ ਰੈਂਟ ਤੇ ਹੈ, ਰੈਂਟ ਵਾਲਾ ਤਾਂ ਪ੍ਰੋਪਰਟੀ ਟੈਕਸ ਨਹੀਂ ਨਾ ਦਿੰਦਾ ਰਿਹਾ, ਤੇ ਉਹਨਾਂ ਕੋਲ ਰਾਈਟ ਇਨਫੋਰਮੇਸ਼ਨ ਹੈ ਨਹੀਂ, ਤਾਂ ਇਸ ਕਰਕੇ ਸਾਰਾ ਕੰਮ ਜਿਹੜਾ ਹੈ ਮਿਕਸਅਪ ਜਿਹਾ ਹੋਗਾ। ਯੁਧਵੀਰ ਜੀ ਇਹ ਸੰਭਾਵਨਾ ਥੋੜੀ ਜਿਹੀ ਘੱਟ ਹੈ, ਮੈਨੂੰ ਨਹੀਂ ਲੱਗਦਾ ਕਿ ਜਿੱਥੇ ਆਪਾਂ ਕਹੀ ਜਾਂਦੇ ਆਲਵੇਜ ਕਿ ਜੀ ਇੰਟਰਸਟ ਰੇਟ 2% ਘੱਟ ਜੇ, ਮੈਂ ਕਹਿੰਦਾ ਇੰਟਰਸਟ ਰੇਟ 4% ਤੇ ਵੀ ਆ ਜੇ ਜਿਹੜੀ ਆਮ ਇੱਕ ਇਨਸਾਨ ਹੈ ਉਹਦੀ ਜ਼ਿੰਦਗੀ ਬੜੀ ਮੁਸ਼ਕਿਲ ਹੈ ਹੁਣ ਦੁਬਾਰਾ ਤੋਂ ਆਉਣੀ, ਕਿਉਂਕਿ ਚੜੀਆਂ ਹੋਈਆਂ ਕੀਮਤਾਂ ਕਦੀ ਉਹ ਡਾਊਨ ਨਹੀਂ ਹੁੰਦੀਆਂ। ਜਿਹੜਾ ਸਾਗ ਦਾ ਡੱਬਾ ਮੈਂ 199 ਖੁਦ ਲੈ ਕੇ ਆਉਂਦਾ ਹੁੰਦਾ ਸੀ, ਅੱਜ ਉਹ $3.5 ਦਾ ਹੋ ਗਿਆ। ਹੁਣ ਤੁਸੀਂ ਆਪ ਲਗਾਓ ਵੀ ਜਿਹੜੀ ਪ੍ਰਾਈਜ਼ ਹੈ ਜਾ ਕਿੱਥੇ ਨੂੰ ਰਹਿੰਦੀਆਂ, ਤੁਹਾਡਾ ਕੀ ਐਕਸਪੀਰੀਅੰਸ ਹੈ ਇਹਦੇ ਬਾਰੇ? ਤੁਸੀਂ ਵੀ ਫੈਮਿਲੀ ਵਾਲੇ ਬੰਦੇ ਹੋ, ਤੁਸੀਂ ਵੀ ਰੋਜ਼ ਤੁਹਾਡੇ ਮਿਸਿਸ ਗਰੋਸਰੀ ਕਰਦੇ ਆ, ਸਾਰਾ ਕੁਝ ਉਹਨਾਂ ਨੂੰ ਹੀ ਪਤਾ। ਤੇ ਰੈਸਟੋਰੈਂਟ ਚ ਯੁਧਵੀਰ ਜੀ ਮੈਂ ਪਰਸੋਂ ਜਾ ਕੇ ਆਇਆ, ਬੜਾ ਪਾਪੂਲਰ ਰੈਸਟੋਰੈਂਟ ਹੈ ਰੈਕਸਟੇਲ ਚ, ਉੱਥੇ ਮੈਨੇ ਕੌਂਬੋ ਸੀ ਆਪਣਾ ਖਾਣਾ ਸੀ ਸਾਗ ਤੇ ਮੱਕੀ ਦੀ ਰੋਟੀ, ਤੇ ਬੰਦੇ ਕਿੰਨੇ ਸੀ ਉੱਥੇ ਯੁਧਵੀਰ ਜੀ? ਟੋਟਲ 6, ਤੇ ਸਟਾਫ ਦਾ ਵੀ ਖਰਚਾ ਕੱਢਣਾ, ਉਹਨਾਂ ਨੇ ਆਪਣਾ ਵੀ ਕੱਢਣਾ, ਤੇ ਏਦਾਂ ਫਿਰ ਕਿੱਦਾਂ? ਮੈਨੂੰ ਤਾਂ ਲੱਗਦਾ ਨੀ, ਬੜਾ ਹਾਰਡ ਹੈ ਯੁਧਵੀਰ ਜੀ, ਤੁਸੀਂ ਕੁਛ ਕਹਿਣਾ ਚਾਹੋ ਤਾਂ ਦੱਸ ਦੋ ਬਸ, ਫਿਰ ਨੈਕਸਟ ਮੇਰਾ ਇੱਕ ਕੁਐਸਚਨ ਹੋਏਗਾ, ਦੈਨ ਆਈ ਵਿਲ ਲੈਟ ਯੂ ਗੋ।
ਸਰ ਮੈਂ ਤੇ ਆਪ ਅੱਜ ਕੱਲ ਮੇਰੇ ਫਰੈਂਡਸ ਵੀ ਕਹਿੰਦੇ ਆ ਕਿ ਇੰਨੇ ਸਾਲ ਤਾਂ ਤੂੰ ਕਦੇ ਮਹਿੰਗਾਈ ਦੀ ਗੱਲ ਕੀਤੀ ਨੀ। ਮੈਂ ਕਿਹਾ ਜੀ ਗੱਲ ਇਹ ਆ ਕਿ ਸਾਡੀ ਆਪਣੀ ਤੰਗੀ ਸੀ ਤੇ ਮੈਂ ਚੰਗਾ ਨੀ ਲੱਗਦਾ ਸੀ ਰੇਡੀਓ ਤੇ ਮਹਿੰਗਾਈ ਦੀ ਗੱਲ ਕਰਦੇ ਆ, ਉਹੀ ਜੋ ਤੁਸੀਂ ਹੁਣੇ 2 ਮਿੰਟ ਪਹਿਲਾਂ ਗੱਲ ਕਰਕੇ ਹਟੇ ਹੋ ਕਿ ਚਲੋ ਅਸੀਂ ਪੁਰਾਣੇ ਵੇਲੇ ਉਸ ਵੇਲੇ ਘਰ ਲੈ ਲਿਆ, ਅੱਜ ਤੇ ਅਸੀਂ ਆਪ ਕਈ ਵਾਰ ਆਪਸ ਫਰੈਂਡ ਮਜ਼ਾਕ ਕਰਦੇ ਆ ਸਾਰੇ ਇੱਕ ਦੂਸਰੇ, ਅਸੀਂ ਕਿਹਾ ਦੁਬਾਰਾ ਅਸੀਂ ਆਪਣਾ ਘਰ ਲੈਣਾ ਹੋਵੇ ਤੇ ਅਸੀਂ ਘਰ ਨਹੀਂ ਲੈ ਸਕਦੇ, ਤੇ ਚਲੋ ਦਾਲ ਫੁਲਕਾ ਆਪਣਾ ਤੇ ਚਲਦੀ ਜਾਏਗਾ। ਲੇਕਿਨ ਮੈਂ ਉਹਨਾਂ ਦੇ ਬਾਰੇ ਸੋਚਦਾ, ਚਲੋ ਅਸੀਂ ਜਾਂਦੇ ਹਾਂ, ਸਾਨੂੰ ਵੀ ਮਹਿਸੂਸ ਹੁੰਦਾ ਜੋ ਗੱਲ ਤੁਸੀਂ ਕਹੀ, ਚਾਹੇ ਰੈਸਟੋਰੈਂਟ ਜਾਈਏ ਕਿਤੇ ਜਾਈਏ, ਕ੍ਰੈਡਿਟ ਕਾਰਡ ਚ ਵੀ ਇੱਦਾਂ ਹੀ ਮਹਿਸੂਸ ਹੁੰਦਾ। ਕ੍ਰੈਡਿਟ ਕਾਰਡ ਅੱਜ ਅਸੀਂ ਪੈਸੇ ਭਰਦੇ ਹਾਂ ਕਿ ਠੀਕ ਹੈ ਜੀ ਅੱਜ ਕਲੀਅਰ ਹੋ ਗਿਆ ਕ੍ਰੈਡਿਟ ਕਾਰਡ ਪੇਮੈਂਟ ਕਰ ਦਿੱਤੀ ਹੈ, ਫੌਰਨ ਫੇਰ ਦੁਆਰਾ ਕ੍ਰੈਡਿਟ ਕਾਰਡ ਤੜਾਤੜ ਚੜੀ ਜਾਂਦਾ। ਸੋ ਅੱਜ ਬਿਲਕੁਲ ਉਹ ਮਹਿੰਗਾਈ ਮਹਿਸੂਸ ਹੋ ਰਹੀ। ਹਾਂ, ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਇਹ ਜਿਹੜੀ ਮਹਿੰਗਾਈ ਹੋਰ ਇਸ ਲਈ ਟਾਈਟ ਕਰ ਰਹੀ ਹੈ ਸਰ, ਕਿਉਂਕਿ ਨਾ ਘਰ ਦੀ ਹਰ ਬੰਦਾ, ਤੁਸੀਂ ਕਿਸੇ ਨੂੰ ਪੁੱਛ ਲਓ, ਉਹ ਕਹਿੰਦੇ ਜੀ ਕੱਲ ਤੱਕ ਜੇ ਸਾਡੀ ਕਿਸ਼ਤ 2200 ਸੀਗੀ, 2400 ਸੀਗੀ, ਠੀਕ ਹੈ, ਜਿਹਨਾਂ ਲੋਕਾਂ ਦੀ ਕਿਸ਼ਤ 2200 2400 2800 ਸੀਗੀ, ਜੇ ਉਹਦੀ ਅੱਜ ਘਰ ਦੀ ਕਿਸ਼ਤ 4000 5000 5500 ਹੋ ਗਈ ਹੈ, ਕਿੱਥੇ 2200 2400 2800, ਕਿੱਥੇ 4000, ਉਹ $1500-2000 ਜਿਹੜਾ ਨਾ ਸਰ, ਉਹ ਬਹੁਤ ਖਰਾਬ ਕਰ ਰਿਹਾ ਲੋਕਾਂ ਨੂੰ, ਕਿ ਉਹ $1500-2000 ਐਕਸਟਰਾ। ਅੱਛਾ, ਉਹ ਪ੍ਰੈਸ਼ਰ ਅੱਗੇ ਕਿਤੇ ਪਾਉਣਗੇ ਜਿਹੜਾ ਬੰਦਾ ਰੈਂਟ ਤੇ ਰਹਿ ਰਿਹਾ। ਸਰ ਆਹ ਬੇਸਮੈਂਟ ਤੁਸੀਂ ਦੇਖ ਲਓ, ਅੱਜ ਬੇਸਮੈਂਟ ਮਿਲਦੀ ਕਿੱਥੇ ਆ? ਅੱਜ ਤੁਸੀਂ 2 bedroom ਬੇਸਮੈਂਟ ਲੈਣੀ ਹੋਵੇ ਬ੍ਰੈਂਪਟਨ ਦੇ ਵਿੱਚ, ਤਾਂ ਤੁਹਾਨੂੰ 1500-1800-2000 ਨੂੰ ਪੈ ਜਾਂਦੀ ਹੈ। ਤੁਸੀਂ ਅੰਦਾਜ਼ਾ ਲਾਓ ਕਿ ਜੇ ਜਿਹੜਾ ਨਵਾਂ ਬੰਦਾ ਆਇਆ, ਜੇ $2000 ਹਸਬੈਂਡ ਵਾਈਫ ਕਪਲ ਆ ਕੋਈ ਲਗਾ ਲਓ, ਜੇ $2000 ਬੇਸਮੈਂਟ ਦਾ ਹੀ ਰੈਂਟ ਦੇਣਗੇ, ਤੇ ਉਹ ਕਿੰਨਾ ਵੱਡਾ ਪ੍ਰੈਸ਼ਰ ਪੈ ਗਿਆ ਉਹਨਾਂ ਦੇ ਉੱਤੇ। ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ, ਹੁਣ ਸਾਡੇ ਟਾਈਮ ਜਦੋਂ ਅਸੀਂ ਆਏ ਸੀਗੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ, $1400 ਬੰਦੇ ਨੇ ਘਰ ਲਾਇਆ ਸੀ ਬ੍ਰੈਂਟਨ ਗਾਰਡੀਅਨ, $1400। ਇਹ ਮੈਂ ਐਡਰੈਸ ਵੀ ਦੱਸ ਦਿੰਦਾ, 28 Wood Center Run, ਅਸੀਂ Wood Center Run ਤੇ ਰਹੇ ਹਾਂ ਬ੍ਰੈਂਪਟਨ ਦੇ ਵਿੱਚ। ਤੇ ਅਸੀਂ ਇੰਡੀਆ ਤੋਂ ਨਵੇਂ ਨਵੇਂ ਆਏ ਸੀ, ਅਸੀਂ ਜਾ ਕੇ ਉਹਨੂੰ ਕਿਹਾ ਜੀ ਤੁਹਾਨੂੰ$1500 ਦੇਣਾ। ਉਹ ਬੰਦਾ ਸਾਡੀ ਸ਼ਕਲ ਦੇਖਣ ਲੱਗ ਪਿਆ ਵੀ ਇਹ ਮਜ਼ਾਕ ਕਰਦੇ ਪਏ ਆ। ਮੈਂ ਕਿਹਾ ਜੀ, ਉਹ ਕਹਿੰਦਾ ਕੀ ਤੁਹਾਡੀ ਗੱਲ ਨਹੀਂ ਸਮਝ ਆਈ। ਮੈਂ ਕਿਹਾ ਤੁਸੀਂ ਬਰੈਂਪਟਨ ਗਾਰਡੀਅਨ ਚ ਐਡ ਲਾਈਏ $1400 ਘਰ ਦੀ। ਉਹ ਕਹਿੰਦੇ ਹਾਂਜੀ। ਮੈਂ ਕਿਹਾ ਅਸੀਂ ਤੁਹਾਨੂੰ 1500 ਦੇਣਾ ਤੇ 3000 ਸਾਡਾ ਰੈਡੀ ਆ। ਉਹ ਦੇਖਣ ਲੱਗ ਪਿਆ ਸਾਡਾ ਮੂੰਹ, ਇਹ ਨਵੇਂ ਇਮੀਗ੍ਰੈਂਟ ਆਏ ਕਰੀ ਕੀ ਜਾ ਰਹੇ। ਮੈਂ ਕਿਹਾ ਜੀ ਸਾਨੂੰ ਤਾਂ ਸਸਤਾ ਪੈਣਾ, ਅਸੀਂ 5 ਲੜਕੇ ਆ, 2 ਦਾ ਸਾਡਾ ਵਿਆਹ ਹੋ ਗਿਆ, ਸਾਡੀਆਂ ਵਾਈਫ ਨੇ ਹਜੇ ਆਉਣਾ ਉੱਥੋਂ, ਅਸੀਂ ਕੱਲੇ ਆ, ਤੇ 3 ਜਣੇ ਹਜੇ ਕੱਲੇ ਆ, ਕੁਆਰੇ ਨੇ, ਤੇ ਅਸੀਂ 5 ਇੰਜੀਨੀਅਰ ਆ, ਤੇ ਸਾਨੂੰ ਤਾਂ $300 ਨੂੰ ਪੈਣਾ। ਤੇ ਜਦ ਉਹਨੇ ਸਾਨੂੰ ਘਰ ਦੇ ਦਿੱਤਾ ਤੇ ਸਰ ਯਕੀਨ ਕਰੋ ਵੀ ਇੱਕ ਮਾਸਟਰ ਬੈਡਰੂਮ ਮੈਂ ਲੈ ਲਿਆ, 2 ਮੇਰੇ ਫਰੈਂਡ ਦੇ ਉਹਨਾਂ ਨੇ ਆਪਣੇ ਇੱਕ ਇੱਕ 2-2 ਕਮਰੇ ਲੈ ਲਏ, ਤੇ ਥੱਲੇ ਸਾਡੇ ਕੋਲ ਫਰਨੀਚਰ ਕੋਈ ਵੀ ਨਹੀਂ ਸੀ, ਸਾਰਾ ਖਾਲੀ ਥੱਲੇ ਏਰੀਆ, 1 ਟੀਵੀ ਲਿਆ ਕੇ ਅਸੀਂ ਥੱਲੇ ਰੱਖ ਲਿਆ, ਕਿਚਨ 'ਚ ਥੋੜੇ ਜਿਹੇ ਅਸੀਂ ਬਰਤਨ ਰੱਖੇ, ਤਾਂ ਸਾਰੇ ਕਮਰੇ ਥੱਲੇ ਸਾਰਾ ਫੈਮਿਲੀ ਰੂਮ ਲਿਵਿੰਗ ਰੂਮ ਬਿਲਕੁਲ ਖਾਲੀ, ਤੇ ਅਸੀਂ ਗੱਡੀਆਂ 2 ਲਈਆਂ। ਤੇ ਮਤਲਬ ਉਹ ਦੌਰ, ਮਤਲਬ ਤੁਸੀਂ ਦੇਖੋ ਵੀ $1400 ਦੇ ਵਿੱਚ ਘਰ ਮਿਲ ਜਾਂਦਾ ਸੀਗਾ, ਪੂਰਾ ਘਰ। ਅਸੀਂ ਇੱਥੇ ਵੁੱਡਸਨ ਰਨ 'ਚ ਰਹੇ ਹਾਂ, 30 ਇੱਥੇ ਮੇਵੀ ਸੌਰ ਚੰਗੂਜੀ ਤੇ, ਅੱਜ $1400 ਚ ਬੇਸਮੈਂਟ ਨੀ ਮਿਲਦੀ ਇੰਨੀ, ਮਤਲਬ। ਅੱਛਾ, ਉਹ ਤਨਖਾਹ ਦੇਖੋ ਜ਼ਿਆਦਾ ਵਧੀ ਨੀ ਹੈ, ਤਨਖਾਹ ਜਿਹੜੀ ਉਸ ਵੇਲੇ ਸੀਗੀ ਜੀ, ਅੱਜ ਤੁਸੀਂ ਤਨਖਾਹਾਂ ਦੇਖ ਲਓ, ਹਾਈ ਪੇਇੰਗ ਜੋਬਸ ਹੈ ਹੀ ਨਹੀਂ। ਮੈਂ ਤੇ ਕਹਿੰਦਾ ਵੀ ਸਾਰੀ ਉਮਰ ਅਸੀਂ ਲੋਕਾਂ ਨੇ ਮਿਹਨਤਾਂ ਕੀਤੀਆਂ, ਮੈਂ ਤੇ ਇਹ ਗੱਲ ਤੇ ਸੋਚ ਰਿਹਾ ਬਈ ਜਿਨ੍ਹਾਂ ਲੋਕ, ਸਰ ਇੱਕ ਗੱਲ ਮੈਂ ਕਹਿ ਦਿੰਦਾ, ਜਿਹੜੇ ਸੈਕਿੰਡ ਜਨਰੇਸ਼ਨ ਦੇ ਬੱਚੇ ਆ, ਜੇ ਪੇਰੈਂਟਸ ਨਾ ਸਪੋਰਟ ਕਰਨ, ਪੇਰੈਂਟਸ ਨੇ ਇੰਨੀ ਮਿਹਨਤ ਕਰਕੇ ਘਰ ਬਣਾਏ, ਕਿਸੇ ਨੇ ਟੈਕਸੀ ਚਲਾਈ, ਫੈਕਟਰੀ ਚ ਕੰਮ ਕੀਤਾ, ਸਵੇਰੇ ਅਰਲੀ ਉੱਠ ਕੇ ਟਰੱਕ ਚਲਾਏ, ਉਹ ਸਾਰੀ ਮਿਹਨਤ ਜਿਹੜੀ ਆ ਉਹਦੇ ਕਾਰਨ ਬਚਾਵ ਹੈ ਜਿਹੜੀ ਸੈਕਿੰਡ ਜਨਰੇਸ਼ਨ ਹੈ। ਲੇਕਿਨ ਵਿਦ ਯੂ ਰਿਸਪੈਕਟ ਕਹਾਂਗਾ ਵੀ ਜਿਹੜੇ ਹੁਣ ਆਪਣੀ ਕਮਿਊਨਿਟੀ ਦੇ ਹੈਗੇ ਜਾਂ ਜਿਹੜੇ ਹੋਰ ਕਈ ਮੇਨ ਸਟ੍ਰੀਮ ਕਮਿਊਨਿਟੀ ਦੇ ਆ, ਜਿਨ੍ਹਾਂ ਕੋਲ ਸੇਵਿੰਗ ਨਹੀਂ ਹੈ, ਘਰ ਨਹੀਂ ਹੈ, ਜਾਂ ਜਿਨ੍ਹਾਂ ਬੱਚਿਆਂ ਨੇ ਆਪਣੇ ਆਪ ਕਰ ਲੈਣੇ ਆ, ਉਹਨਾਂ ਲਈ ਤਾਂ ਸਰ ਅੱਜ ਮੇਰੇ ਤਾਂ ਹਿਸਾਬ ਨਾਲ ਕੈਨੇਡੀਅਨ ਡ੍ਰੀਮ ਕੋਈ ਰਹਿ ਨਹੀਂ ਗਿਆ ਕੋਈ ਉਹਨਾਂ ਲਈ।
ਹਾਂਜੀ, ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸੀ ਯੁਧਵੀਰ ਜੀ। ਬਾਕੀ ਇੱਕ ਕੁਐਸਚਨ ਮੈਂ ਤੁਹਾਡੇ ਤੋਂ ਹੋਰ ਕਰਨਾ ਜਾਂਦੇ ਜਾਂਦੇ, ਕਿਉਂਕਿ ਤੁਹਾਨੂੰ ਆਵਾਜ਼ ਆ ਰਹੀ ਹੈ ਯੁਧਵੀਰ ਜੀ ਮੇਰੀ?
ਹਾਂਜੀ ਬਿਲਕੁਲ ਆ ਰਹੀ ਹੈ ਸਰ, ਬਿਲਕੁਲ ਆ ਰਹੀ
ਹੈ। ਇਸ ਤਰ੍ਹਾਂ ਯੁਧਵੀਰ ਜੀ, ਕੱਲ ਪਰਸੋਂ ਦਾ ਇੱਕ ਟੌਪਿਕ ਚੱਲ ਰਿਹਾ ਸੀ ਤੁਹਾਡੇ ਪ੍ਰੋਗਰਾਮ ਦੇ ਵਿੱਚ, ਚੱਲ ਰਿਹਾ ਸੀ
ਜੀ
ਗਲੋਬਲ ਮੇਲ ਦੇ, ਜੋ ਉਹਨਾਂ ਨੇ ਆਪਣਾ ਆਰਟੀਕਲ ਛਾਪਿਆ। ਪਰ ਮੈਂ ਇਹ ਪੁੱਛਣਾ ਚਾਹੁੰਦਾ ਯੁਧਵੀਰ ਜੀ, ਉਹਨਾਂ ਨੇ ਵੀ ਕਾਫੀ ਕੁਝ ਚੈੱਕਆਊਟ ਕੀਤਾ, ਆਪਾਂ ਨਹੀਂ ਜ਼ਿਆਦਾ ਗੱਲ ਕਰਦੇ ਉਸ ਚੀਜ਼ ਤੇ। ਮੈਂ ਤਾਂ ਤੁਹਾਡੇ ਤੋਂ ਇੱਕ ਪਰਿਭਾਸ਼ਾ ਜਾਣਨਾ ਚਾਹੁੰਦਾ ਸੀ ਕਿ ਵਟ ਇਜ਼ ਦਾ ਡਿਫਰੈਂਸ ਬਿਟਵੀਨ ਐਕਟਿਵਿਸਟ, ਸੋਸ਼ਲ ਵਰਕਰ, ਜੋ ਵੀ ਐਕਟਿਵਿਸਟ ਹੈ, ਇਹਨੂੰ ਆਪਾਂ ਕਿਸ ਨਜ਼ਰੀਏ ਨਾਲ, ਇਹਨਾਂ ਦੀ ਕੀ ਜੋਬਸ ਹੈ, ਇਹਨਾਂ ਦਾ ਆਪਣੀ ਨਿੱਜੀ ਜ਼ਿੰਦਗੀ ਚ ਜਾਂ ਲੋਕਾਂ ਲਈ ਇਹ ਕੀ ਕਰਦੇ ਹੈ, ਇਹ ਮੈਂ ਜਾਣਨਾ ਚਾਹੁੰਦਾ।
ਹਾਂ, ਉਹ ਸਰ ਉਹਨਾਂ ਨੇ ਵੀ ਜਿਹੜਾ ਗਲੋਬਲ ਮੇਲੇ ਵਿੱਚ ਜਿਹੜਾ ਆਰਟੀਕਲ ਲਿਖਿਆ ਨਾ, ਉਹਦੇ ਵਿੱਚ ਉਹ ਕਹਿੰਦੇ ਆ ਵੀ 2 ਤਰ੍ਹਾਂ ਦੇ ਨੈਰੇਟਿਵ ਹੈ, ਚਾਹੇ ਅਸੀਂ ਹਰਦੀਪ ਨਿੱਜਰ ਦੀ ਗੱਲ ਕਰ ਲਈਏ, ਮੈਂ ਇਨ ਜਨਰਲ ਵੀ ਗੱਲ ਕਰ ਦਿੰਦਾ ਕਿ ਉਹ ਇੱਕ ਤੇ ਨੈਰੇਟਿਵ ਇਹ ਹੈ ਕਿ ਹਰਦੀਪ ਨਿੱਜਰ ਸਾਹਿਬ ਇੱਕ ਐਕਟਿਵਿਸਟ ਸੀਗੇ, ਠੀਕ ਹੈ, ਤੇ ਉਹ ਇੱਕ ਕੌਜ਼ ਲਈ ਲੜਦੇ ਸੀਗੇ, ਜੋ ਜ਼ਿਆਦਾਤਰ ਹੁਣ ਮੀਡੀਆ 'ਚ ਪਿਕਚਰ ਪੇਂਟ ਹੋਈ ਹੈ। ਪਰ ਜਦ ਉਹਨਾਂ ਨੇ ਜਾ ਕੇ ਇੰਡੀਆ ਵੀ ਸਾਰਾ ਉਹਨਾਂ ਦੀ ਦੇਖਿਆ ਵੀ ਕਿੱਥੇ ਕੋਰਟ ਦੇ ਡਾਕੂਮੈਂਟ ਐਕਸੈਸ ਕੀਤੇ, ਬੜਾ ਕੁਛ, ਉਹਨਾਂ ਨੇ ਕਿਹਾ ਵੀ ਇਹ ਇਕੱਲੇ ਐਕਟਿਵਿਸਟ ਨਹੀਂ ਹੈ, ਬਟ ਕੀ ਇਹ ਹੋਰ ਵੀ ਕੁਛ ਨੇ ਉਹਨਾਂ ਦੇ ਜ਼ਿਆਦਾ। ਉਹ ਕਹਿੰਦੇ ਉਹ ਅਸੀਂ ਲੋਕਾਂ, ਉਹਨਾਂ ਨੇ ਦੱਸ ਦਿੱਤਾ ਵੀ ਕਿਹਨਾਂ ਦੇ ਨਾਲ ਇਹਨਾਂ ਦੇ ਸੰਬੰਧ ਰਹੇ ਆ ਤੇ ਕੀ ਕੁਛ ਉਹਨਾਂ ਲੋਕਾਂ ਨੇ ਕੀਤਾ। ਤੇ ਉਹ ਕਹਿੰਦੇ ਜੀ ਹੁਣ ਲੋਕ ਆਪਣੇ ਆਪ ਡਿਸਾਈਡ ਕਰਨ ਇਹਦੇ ਬਾਰੇ ਕਿ ਕੀ ਉਹ ਐਕਟਿਵਿਸਟ ਨੇ ਇਕੱਲੇ ਜਾਂ ਹੋਰ ਵੀ ਕੁਛ ਨੇ। ਹੁਣ ਮੈਂ ਆ ਜਾਂਦਾ ਮੁੱਦੇ ਦੀ ਗੱਲ ਦੇ ਉੱਤੇ। ਮੇਨ ਚੀਜ਼ ਇਹ ਹੈ ਕਿ ਸਰ, ਜੇ ਤੇ ਤੁਸੀਂ ਪੀਸਫੁਲ ਐਕਟਿਵਿਸਟ ਹੋ ਫਿਰ ਤੇ ਠੀਕ ਹੈ, ਪਰ ਜੇ ਤੁਸੀਂ ਨਾਲ ਵਾਇਲੈਂਸ ਦੀ ਗੱਲ ਕਰਦੇ ਹੋ, ਗਲੋਬਲ ਮੇਲ ਇਹ ਕਹਿੰਦਾ, ਲਿਖਦਾ ਵੀ ਹੈ, ਕਹਿੰਦਾ ਵੀ ਹੈ, ਔਰ ਵੀਡੀਓ ਵੀ ਸ਼ੇਅਰ ਕਰਦਾ ਹੈ ਕਿ ਜਿੱਥੇ ਉਹ ਕਹਿੰਦੇ ਨੇ ਕਿ ਜੇ ਹੁਣ ਨਹੀਂ ਗੱਲ ਬਣਦੀ ਪਈ ਨਾਨ ਵਾਇਲੈਂਸ ਦੇ ਨਾਲ, ਸ਼ਾਂਤਮਈ ਢੰਗ ਦੇ ਨਾਲ, ਤਾਂ ਫਿਰ ਵਾਇਲੈਂਸ ਵੀ ਕਿਤੇ ਨਾ ਕਿਤੇ ਜਸਟੀਫਾਈਡ ਹੈ, ਔਰ ਜਿਨ੍ਹਾਂ ਲੋਕਾਂ ਦੇ ਨਾਲ ਇਹਨਾਂ ਦੇ ਹਰਦੀਪ ਨਿੱਜਰ ਦੇ ਸੰਬੰਧ ਰਹੇ ਆ, ਉਹ ਵੀ ਉੱਥੇ ਇੰਡੀਆ ਦੇ ਵਿੱਚ ਵਾਇਲੈਂਸ ਨੂੰ ਜਸਟੀਫਾਈ ਕਰਦੇ। ਸੋ ਸਰ, ਪ੍ਰੋਬਲਮ ਇੱਥੇ ਖੜੀ ਹੋ ਜਾਂਦੀ ਹੈ ਕਿ ਜਿੱਥੇ ਤੱਕ ਤੇ ਮਾਮਲਾ ਪੀਸਫੁਲ ਹੈ, ਬਿਲਕੁਲ ਸ਼ਾਂਤਮਈ ਆ, ਉੱਥੇ ਤੱਕ ਤਾਂ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ। ਉਹ ਇੰਡੀਆ 'ਚ ਵੀ ਕੋਈ ਦਿੱਕਤ ਨਹੀਂ ਹੈ, ਤੁਸੀਂ ਉੱਥੇ ਸਿਮਰਜੀਤ ਸਿੰਘ ਮਾਨ ਸਾਹਿਬ 3 ਵਾਰ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ, ਤੁਹਾਨੂੰ ਗੱਡੀਆਂ ਮਿਲਦੀਆਂ, ਸਹੂਲਤ ਮਿਲਦੀ, 5 ਕਰੋੜ ਰੁਪਿਆ ਸਰਕਾਰ ਦਿੰਦੀ ਹੈ ਤੁਹਾਨੂੰ ਸਾਲ ਦਾ, 5 ਸਾਲਾਂ 'ਚ 25 ਕਰੋੜ ਰੁਪਿਆ ਤਾਂ ਸਰਕਾਰ ਦੇ ਦਿੰਦੀ ਹੈ ਮੈਂਬਰ ਪਾਰਲੀਮੈਂਟ ਨੂੰ, 25 ਕਰੋੜ ਰੁਪਏ ਲਓ, ਨਾਲੇ ਆਰਾਮ ਦੇ ਨਾਲ ਹਰ ਤਰ੍ਹਾਂ ਦੀ ਸਹੂਲਤ ਹੈ। ਆ ਸਿਮਰਜੀਤ ਸਿੰਘ ਮਾਨ ਸਾਹਿਬ ਕਰੀ ਜਾਣ ਖਾਲਿਸਤਾਨ ਜਿੰਦਾਬਾਦ, ਕੋਈ ਰੋਕ ਥੋੜੀ ਹੈ ਉੱਥੇ। ਆ ਸਰਬਜੀਤ ਸਿੰਘ ਖਾਲਸਾ ਸਾਹਿਬ ਨੇ, ਉਹ ਵੀ ਜਿੱਤ ਗਏ ਉੱਥੇ, ਆਰਾਮ ਨਾਲ ਸਹੁੰ ਚੁੱਕੀ, ਠੀਕ ਹੈ। ਆ ਹੁਣ ਅੰਮ੍ਰਿਤਪਾਲ ਸਿੰਘ ਜੀ ਨੂੰ ਆਪ ਸਰਕਾਰੀ ਪੈਸਾ ਲਾ ਕੇ ਸਾਰਾ ਕੁਛ ਕਰਕੇ ਦਿੱਲੀ ਆਓ ਜੀ, ਤੁਹਾਨੂੰ ਪੈਰੋਲ ਦਿੱਤੀ ਜਾ ਰਹੀ ਹੈ, ਸਹੁੰ ਚੁੱਕੋ, ਸਾਰਾ ਕੁਛ ਹੈ। ਜੇ ਸ਼ਾਂਤਮਈ ਹੈ ਫਿਰ ਤਾਂ ਕੋਈ ਦਿੱਕਤ ਨਹੀਂ ਹੈ। ਪ੍ਰੋਬਲਮ ਉੱਥੇ ਆਉਂਦੀ ਹੈ ਕਿ ਜਦੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵਾਇਲੈਂਸ ਐਸੋਸੀਏਟਿਡ ਆ, ਫਿਰ ਜ਼ਰੂਰ ਉਹ ਮਾਮਲਾ ਟੈਰਰਿਜ਼ਮ ਵੱਲ ਚਲਾ ਜਾਂਦਾ, ਫਿਰ ਉਹ ਐਕਟਿਵਿਜ਼ਮ ਇਕੱਲਾ ਨਹੀਂ ਰਹਿ ਜਾਂਦਾ। ਇਹ ਫਰਕ ਹੈ ਜੀ ਬਸ ਜੀ।
ਮੈਂ ਇਹੀ ਤੁਹਾਡੇ ਮੂੰਹ ਤੋਂ ਸੁਣਨਾ ਚਾਹੁੰਦਾ ਸੀ, ਤੁਸੀਂ ਦੱਸਤਾ ਯੁਧਵੀਰ ਜੀ। ਦੇਖੋ, ਕੋਈ ਵੀ ਇਨਸਾਨ ਕਿਸੇ ਵੀ ਕੰਟਰੀ ਦਾ ਹੋਵੇ, ਜੇ ਉਹ ਵਾਇਲੈਂਸ ਕਰਕੇ ਆਪਣੇ ਆਪ ਨੂੰ ਐਕਟਿਵਿਸਟ ਕਹਿੰਦਾ, ਤਾਂ ਮੇਰਾ ਖਿਆਲ ਫਿਰ ਉਹਨੂੰ ਆਪਾਂ ਕਿਸ ਨਜ਼ਰੀਏ ਨਾਲ ਦੇਖੀਏ, ਤਾਂ ਫਿਰ ਲੋਕਾਂ ਨੇ ਡਿਸਾਈਡ ਕਰਨਾ। ਬਾਕੀ ਰਹੀ ਯੁਧਵੀਰ ਜੀ, ਇਹਦੇ ਵਿੱਚ ਕੋਈ ਵੀ ਚਾਹੇ ਉਹ ਕ੍ਰਿਸਚੈਨਿਟੀ ਆਪਣੇ ਚਰਚਿਸ ਹੋਣ, ਮਸਜਿਦ ਹੋਣ ਜਾਂ ਗੁਰਦੁਆਰਾ ਜਾਂ ਮੰਦਰ ਹੋਣ, ਉਹ ਇਹ ਵੀ ਯੁੱਧ ਵਿਧੀ ਇਹਨਾਂ ਚ ਵੀ ਡਿਵੀਜ਼ਨ ਹੈ। ਦੇਖੋ ਕੁਛ ਧਾਰਮਿਕ ਸੰਸਥਾਵਾਂ ਸਾਡੀਆਂ ਡੇਰੀਆਂ ਦੀ ਹੈਗੀਆਂ ਜਿਹੜੀਆਂ ਵਾਇਲੈਂਸ ਨੂੰ ਪ੍ਰਮੋਟ ਕਰਦੀਆਂ, ਮੈਨੂੰ ਇਸ ਕਹਿਣ ਚ ਕੋਈ ਝਿਜਕ ਨਹੀਂ, ਮੈਂ ਬਿਨਾਂ ਨਾਮ ਲਈ ਤੋਂ ਦੱਸ ਰਿਹਾ। ਉਹ ਇੱਥੇ ਦੇ ਬੱਚੇ ਬੱਚੇ ਨੂੰ ਪਤਾ ਵੀ ਉਹ ਧਾਰਮਿਕ ਸੰਸਥਾਵਾਂ ਕਿਹੜੀਆਂ ਤੇ ਜਿਨ੍ਹਾਂ ਦਾ ਪਿੱਛੇ ਹੱਕ ਹੈ ਹਰ ਚੀਜ਼ ਦੇ ਵਿੱਚ, ਤੇ ਉਹਨਾਂ ਦਾ ਵੋਟ ਬੈਂਕ ਵੀ ਬੜਾ ਕੰਸੀਡਰ ਕੀਤਾ ਜਾਂਦਾ। ਇਸ ਗੱਲ ਨੂੰ ਵੀ ਅਸੀਂ ਅਕੋਲੇ ਨਹੀਂ ਕੀਤਾ ਜਾਂਦਾ, ਕਿਉਂਕਿ ਇਹ ਸਭ ਬੱਚਾ ਬੱਚਾ ਜਾਣਦਾ ਵੀ, ਤੇ ਇਹਦੇ ਚ ਫਿਰ ਸਾਡੇ ਜਿਹੜੇ ਲੀਡਰ ਹੁੰਦੇ ਆ ਨਾ, ਇਹਨਾਂ ਦੀ ਮਜਬੂਰੀ ਹੋ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਵੀ ਦਿਖਦਾ ਸਾਡੀ ਵੋਟ ਕਿੱਧਰ ਨੂੰ ਜ਼ਿਆਦਾ ਜਾ ਰਹੀ ਹੈ, ਤੇ ਉਹਨਾਂ ਨੂੰ ਫਿਰ ਇਹ ਜਿਹੜੇ ਇਹ ਧਾਰਮਿਕ ਸੰਸਥਾਵਾਂ ਵਾਲੇ ਆ ਇੰਨੇ ਪਾਵਰਫੁਲ ਹੈ, ਉਹਨਾਂ ਦੀ ਧੌਲ ਨੂੰ ਫੜ ਕੇ ਨਾ ਕਾਲਰ ਤੋਂ ਆਪਣਾ ਕੰਮ ਕਰਵਾ ਲੈਂਦੇ ਆ। ਇਹ ਗੱਲ ਮੇਰੀ ਕਿਸੇ ਨੂੰ ਬੁਰੀ ਲੱਗੇ ਚੰਗੀ ਲੱਗੇ, ਮੈਂ ਸੱਚ ਕਰਨੀ ਹੈ ਗੱਲ, ਤੇ ਨਾ ਹੀ ਮੇਰਾ ਕਿਸੇ ਪਾਰਟੀ ਦੇ ਨਾਲ ਕੋਈ ਮੇਲ ਮਿਲਾਪ ਹੈਗਾ, ਨਾ ਕੋਈ ਮੈਂ ਕਿਸੇ ਨੂੰ ਮਦਦ ਕਰਦਾ, ਨਾ ਮੇਰੇ ਨਾਲ ਕਿਸ ਤੋਂ ਕੁਛ ਲੈਣਾ ਮਿਲੇ। ਮੈਂ ਇੰਨਾ ਕਹਿੰਦਾ ਹੋਇਆ, ਤੁਹਾਡਾ ਬਹੁਤ ਧੰਨਵਾਦ ਵੀਰ ਵੀਰ ਜੀ, ਥੈਂਕ ਯੂ ਵੈਰੀ ਮਚ। ਮੈਂ ਇਸ ਕਰਕੇ ਤੁਹਾਨੂੰ ਇਹ ਕੁਸ਼ਚਨ ਕਰ ਦਿੱਤਾ ਕਿਉਂਕਿ ਦੋ ਤਿੰਨ ਦਿਨਾਂ ਤੋਂ ਬਲਕਿ ਗਲੋਬਲ ਮੇਲ ਤੇ ਵੀ ਐਲੀਗੇਸ਼ਨ ਲੱਗ ਰਹੇ ਕਿ ਦੇਖੋ ਜੀ ਇਹਨਾਂ ਨੇ ਜਾਣ ਕੇ ਇਹ ਕੀਤਾ ਉਹ ਕੀਤਾ, ਤੁਹਾਡੇ ਪ੍ਰੋਗਰਾਮ ਦੀ ਮੈਂ ਸੁਣਿਆ। ਸੋ ਇਸ ਕਰਕੇ ਆਈ ਹੋਪ ਕਿ ਮੇਰੀ ਗੱਲ ਜਿਹੜੀ ਹੈ ਕਿਸੇ ਨੂੰ ਮਾਇਨ ਨਹੀਂ ਕਰਨਗੇ। ਥੈਂਕ ਯੂ ਵੈਰੀ ਮਚ ਵੀਰ ਵੀਰ ਜੀ, ਤੁਸੀਂ ਕੁਛ ਕਹਿਣਾ ਚਾਹੋ ਤਾਂ ਕਹਿ ਸਕਦੇ।
ਪਰਮੇਸ਼ਰ ਚੌਹਾਨ ਸਾਹਿਬ, ਮੈਂ ਇਹੀ ਗੱਲ ਕਹਿਣਾ ਚਾਹਾਂਗਾ ਕਿ ਸਾਡੀਆਂ ਮਿਸਪਲੇਸਡ ਪ੍ਰਾਇਓਰਟੀਜ਼ ਰਹੀਆਂ ਨੇ ਪੰਜਾਬ ਦੇ ਵਿੱਚ ਵੀ, ਜਿਹਦੇ ਕਾਰਨ ਕਿ ਅਸੀਂ ਅੱਜ ਇੱਥੇ ਆ ਗਏ ਹਾਂ। ਪਹਿਲੀ ਗੱਲ ਤੇ ਮੈਂ ਵਿਦ ਡਿਊ ਰਿਸਪੈਕਟ ਅੱਜ ਬਹੁਤ ਅਦਰ ਸਤਿਕਾਰ ਨਾਲ ਗੱਲ ਕਹਿਣਾ ਚਾਹੁੰਦਾ ਹਾਂ ਕਿ ਸਾਡਾ ਸਿਰ ਉਸ ਵੇਲੇ ਹੀ ਸ਼ਰਮ ਨਾਲ ਝੁੱਕ ਜਾਣਾ ਚਾਹੀਦਾ ਹੈ ਕਿ ਜਦੋਂ ਅਸੀਂ ਆ ਕੇ ਇਹਨਾਂ ਦੇ ਦਰਵਾਜ਼ੇ, ਜਿਨ੍ਹਾਂ ਤੋਂ ਅਸੀਂ ਕਹਿੰਦੇ ਸੀ ਅਸੀਂ ਆਜ਼ਾਦੀ ਲੈਣਾ ਚਾਹੁੰਦੇ ਹਾਂ, ਅਸੀਂ ਸ਼ਹੀਦੀਆਂ ਦਿੱਤੀਆਂ ਭਗਤ ਸਿੰਘ ਜੀ ਤੋਂ ਲੈ ਕੇ ਰਾਜਗੁਰੂ ਸੁਖਦੇਵ ਜੀ, ਉਹਨਾਂ ਨੇ ਸ਼ਹੀਦੀ ਦਿੱਤੀ ਕਿ ਸਾਨੂੰ ਤੁਹਾਡੇ ਤੋਂ ਆਜ਼ਾਦੀ ਚਾਹੀਦੀ ਹੈ, ਤੁਹਾਡਾ ਰਾਜ ਨਹੀਂ ਚਾਹੀਦਾ, ਸਾਨੂੰ ਤੁਹਾਡਾ ਰਾਜ ਨਹੀਂ ਚਾਹੀਦਾ। ਸਾਡਾ ਸਿਰ ਤੇ ਉਸ ਵੇਲੇ ਸ਼ਰਮ ਨਾਲ ਝੁੱਕ ਜਾਣਾ ਚਾਹੀਦਾ ਵੀ ਜਿਨ੍ਹਾਂ ਲੋਕਾਂ ਤੋਂ ਸਾਡੇ ਅਸੀਂ ਸ਼ਹੀਦੀਆਂ ਦੇ ਕੇ ਅਸੀਂ ਇੱਥੇ ਇਹਨਾਂ ਨੂੰ ਅਸੀਂ ਆਜ਼ਾਦੀ ਲਈ, ਤਾਂ ਅਸੀਂ ਫਿਰ ਦੁਬਾਰਾ ਆ ਕੇ ਇਹਨਾਂ ਦੇ ਦਰਵਾਜ਼ੇ ਤੇ ਹੱਥ ਜੋੜ ਕੇ, ਕੋਈ ਦੌੜ ਕੇ ਆਇਆ ਇੱਥੇ, ਕੋਈ ਹੱਥ ਜੋੜ ਕੇ ਆਇਆ, ਕੋਈ ਮਿੰਨਤ ਕਰਕੇ ਆਇਆ, ਤੇ ਅਸੀਂ ਸਾਰੇ ਫਿਰ ਇਹਨਾਂ ਦੇ ਆ ਕੇ ਦਰਵਾਜ਼ੇ ਤੇ ਹੱਥ ਜੋੜ ਕੇ ਖੜੇ ਹੋ ਗਏ ਆ ਵੀ ਸਾਡੇ ਕੋਲ ਸਾਡੇ ਵਾਸਤਾ ਕੰਮ ਨਹੀਂ ਹੈ ਤੇ ਪਲੀਜ਼ ਸਾਨੂੰ ਇੱਥੇ ਰਹਿਣ ਦਿਓ, ਤੇ ਅਸੀਂ ਇੱਥੇ ਰਹਿਣ ਲੱਗ ਪਏ ਆ ਕੇ। ਠੀਕ ਹੈ ਨੀ, ਚਲੋ ਇਹ ਵੀ ਇਮੀਗ੍ਰੈਂਟਸ ਨੇ, ਇਹਨਾਂ ਨੇ ਕਿਹਾ ਕੋਈ ਗੱਲ ਨੀ ਜੀ ਤੁਸੀਂ ਫਸਟ ਜਨਰੇਸ਼ਨ ਇਮੀਗ੍ਰੈਂਟ ਹੋ, ਸਾਡੇ ਅਸੀਂ ਵੀ ਸਾਰੇ ਇਮੀਗ੍ਰੈਂਟ ਹੀ ਆ, ਸੈਕਿੰਡ ਆ, ਥਰਡ, ਤੇ ਇਸ ਕੰਟਰੀ ਨੇ ਸਾਨੂੰ ਬੜਾ ਪਿਆਰ ਦਿੱਤਾ, ਸਭ ਕੁਝ ਦਿੱਤਾ, ਸੋ ਪਹਿਲਾਂ ਤਾਂ ਸਾਨੂੰ ਉਹੀ ਸੋਚਣਾ ਚਾਹੀਦਾ। ਬਟ ਪ੍ਰੋਬਲਮ ਕੀ ਹੈ, ਪ੍ਰੋਬਲਮ ਇਹ ਹੈ ਕਿ ਅਸੀਂ ਉੱਥੇ ਜਿਸ ਪ੍ਰੋਬਲਮ ਤੋਂ ਦੌੜ ਕੇ ਆਏ ਹਾਂ ਉਹ ਪ੍ਰੋਬਲਮ ਇੱਥੇ ਫਿਰ ਖੜੀ ਕਰ ਰਹੇ ਹਾਂ, ਜਿਨ੍ਹਾਂ ਪ੍ਰੋਬਲਮਸ ਤੋਂ ਅਸੀਂ ਉੱਥੇ ਦੌੜ ਕੇ ਆਏ ਹਾਂ ਨਾ, ਉਹ ਪ੍ਰੋਬਲਮਸ ਲਿਆ ਕੇ ਅਸੀਂ ਫਿਰ ਦੁਬਾਰਾ ਇੱਥੇ ਖੜੀਆਂ ਕਰ ਲਈਆਂ। ਕਿ ਸਾਨੂੰ ਇੱਥੇ ਜਿਹੜਾ ਸੋਸ਼ਲ ਫੈਬਰਿਕ ਆ, ਜਿਹੜੀ ਕੈਨੇਡੀਅਨ ਵੈਲਿਊਜ਼ ਹੈ, ਜਿਹਦੇ ਕਾਰਨ ਕਿ ਸਮਾਜ ਇੰਨਾ ਵਧੀਆ ਹੈ, ਜਿਹਦੇ ਕਾਰਨ ਕਿ ਅਸੀਂ ਆਉਣਾ ਚਾਹੁੰਦੇ ਸੀਗੇ, ਉਹ ਲਿਬਰਲ ਵੈਲਿਊਜ਼ ਉਹ ਤੇ ਅਸੀਂ ਇੱਥੇ ਅਡੋਪਟ ਹੀ ਨਹੀਂ ਕੀਤੀਆਂ। ਉੱਥੇ ਵੀ ਸਾਨੂੰ ਇਹੀ ਸਿਖਾਇਆ ਗਿਆ, ਸਾਡਾ ਧਰਮ ਖਤਰੇ, ਸਾਡਾ ਧਰਮ ਖਤਰੇ, ਔਰ ਉੱਥੋਂ ਅਸੀਂ ਹੱਥ ਜੋੜ ਕੇ ਦੌੜ ਕੇ ਇੱਥੇ ਆ ਗਏ ਹਾਂ ਕਿ ਇੱਥੇ ਬੱਚਿਆਂ ਲਈ ਐਜੂਕੇਸ਼ਨ, ਇੱਥੇ ਹਵਾ ਸਾਫ਼ ਹੈ, ਪਾਣੀ ਸਾਫ਼ ਹੈ, ਇਨਵਾਇਰਮੈਂਟ ਸਾਫ਼ ਹੈ, ਇੱਥੇ ਸੱਚਾਈ ਹੈ, ਲੋਕ ਸੱਚ ਬੋਲਦੇ ਨੇ, ਇੱਥੇ ਓਨੈਸਟੀ ਹੈ, ਇੱਥੇ ਰਿਸਪੈਕਟ ਹੈ, ਕਾਇੰਡਨੈਸ ਹੈ, ਕੰਪੈਸ਼ਨ ਹੈ, ਥੈਂਕ ਯੂ ਹੈ, ਕੈਨੇਡੀਅਨ ਵੈਲਿਊਜ਼ ਹੈ। ਲੇਕਿਨ ਅਸੀਂ ਫਿਰ ਉਹੀ ਸਾਰਾ ਕੁਛ ਅਸੀਂ ਸਿਸਟਮ ਇੱਥੇ ਬਣਾਤਾ। ਔਰ ਮੈਂ ਇੱਕ ਗੱਲ ਕਹਾਂਗਾ ਕਿ ਜਦੋਂ ਸਮਾਜ ਵਿੱਚ ਆਰਗਨਾਈਜ਼ਡ ਕ੍ਰਾਈਮ ਵੱਧਦਾ ਚਲਾ ਜਾਂਦਾ ਹੈ, ਆਰਗਨਾਈਜ਼ਡ ਕ੍ਰਾਈਮ ਅਸੀਂ ਪਤਾ ਕਿਹਨੂੰ ਕਹਿੰਦੇ, ਆਰਗਨਾਈਜ਼ਡ ਕ੍ਰਾਈਮ ਇਹ ਹੈ ਕਿ ਉਹ ਕਹਿੰਦੇ ਜੀ ਆਰਗਨਾਈਜ਼ਡ ਤਰੀਕੇ ਨਾਲ, ਇੱਕ ਕ੍ਰਾਈਮ ਹੁੰਦਾ ਹੈ ਕਿ ਜੀ ਬੰਦਾ ਬੇਰੋਜ਼ਗਾਰ ਹੈ, ਬੰਦੇ ਕੋਲ ਖਾਣਾ ਨਹੀਂ ਹੈ, ਗਲਤ, ਉਹ ਵੀ ਕ੍ਰਾਈਮ ਹੈ ਕਿ ਉਹ ਜਾ ਕੇ ਕਿਸੇ ਦੀ ਰੋਟੀ ਖੋ ਲੈਂਦਾ ਹੈ, ਸਟੋਰ ਤੋਂ ਕੋਈ ਚੀਜ਼ ਖੋ ਲੈਂਦਾ, ਉਹ ਵੀ ਕ੍ਰਾਈਮ ਹੈ। ਲੇਕਿਨ ਆਰਗਨਾਈਜ਼ਡ ਕ੍ਰਾਈਮ ਇਹ ਹੈ ਕਿ ਜਦੋਂ ਤੁਸੀਂ ਯੰਗ ਬੱਚੇ 16-18 ਸਾਲ ਦੇ ਇੰਪਲੋਈ ਕਰਦੇ ਹੋ, ਉਹਨਾਂ ਤੋਂ ਡਰੱਗ ਵਿਕਵਾਉਂਦੇ ਹੋ, ਉਹਨਾਂ ਤੋਂ ਗੱਡੀਆਂ ਚੋਰੀ ਕਰਾਉਂਦੇ ਹੋ, ਉਹਨਾਂ ਕੋਲ ਬ੍ਰੇਕ ਇਨ ਕਰਵਾਉਂਦੇ ਹੋ, ਠੀਕ ਹੈ, ਫਿਰ ਉਹਦਾ ਅਗਲਾ ਸਟੈਪ ਕੀ ਹੁੰਦਾ ਜੋ ਇੰਡੀਆ ਚ ਹੁੰਦਾ, ਉਹਦਾ ਅਗਲਾ ਸਟੈਪ ਇਹ ਹੁੰਦਾ ਹੈ ਜੋ ਇੰਡੀਆ ਚ ਕੀ ਹੁੰਦਾ, ਉਹਦਾ ਅਗਲਾ ਸਟੈਪ ਇਹ ਹੈ ਕਿ ਫਿਰ ਤੁਸੀਂ ਲੀਡਰ ਲੱਭਦੇ ਹੋ, ਫਿਰ ਤੁਸੀਂ ਲਾਅ ਇਨਫੋਰਸਮੈਂਟ ਏਜੰਸੀ ਚ ਬੰਦੇ ਲੱਭਦੇ ਹੋ ਜਿਹੜੇ ਤੁਹਾਡੇ ਪੈਸੇ ਖਾਣ, ਫਿਰ ਕਰਪਸ਼ਨ ਸ਼ੁਰੂ ਹੁੰਦੀ ਹੈ ਥੱਲੇ ਤੋਂ ਲੈ ਕੇ ਮਿਊਨਿਸਪਲ ਲੈਵਲ ਤੋਂ ਲੈ ਕੇ ਫਿਰ ਸਟੇਟ ਲੈਵਲ ਤੋਂ ਲੈ ਕੇ ਫਿਰ ਸੈਂਟਰ ਤੱਕ। ਇੰਡੀਆ ਚ ਇਹੀ ਸੀਗਾ ਵੀ ਥੱਲੇ ਕਰਪਸ਼ਨ, ਫਿਰ ਐਮਐਲਏ ਨੂੰ ਵੀ ਪੈਸੇ ਖਵਾਏ ਜਾਂਦੇ ਆ, ਫਿਰ ਐਮਪੀ ਨੂੰ ਵੀ ਪੈਸੇ ਖਵਾਏ ਜਾਂਦੇ ਆ, ਪੁਲਿਸ ਡਿਪਾਰਟਮੈਂਟ ਨੂੰ ਵੀ ਪੈਸੇ ਦਿੱਤੇ ਜਾਂਦੇ ਆ, ਫਿਰ ਜੱਜ ਵੀ ਖਰੀਦਣ ਦੀ ਗੱਲ ਹੁੰਦੀ ਇੰਡੀਆ ਪਾਕਿਸਤਾਨ ਚ ਹੁੰਦੀ ਹੈ ਨਾ, ਉਹ ਚੀਜ਼ਾਂ ਇੱਥੇ ਵੀ ਵਧੀਆਂ ਚੱਲੀਆਂ ਜਾਣਗੀਆਂ। ਆਰਗਨਾਈਜ਼ਡ ਕ੍ਰਾਈਮ ਇੰਨਾ ਖਤਰਨਾਕ ਰੂਪ ਲੈ ਲੈਂਦਾ, ਉਹ ਫਿਰ ਚਾਹੇ ਉਹ ਮੀਡੀਆ ਆ ਚਾਹੇ ਆਮ ਆਦਮੀ ਆ, ਫਿਰ ਹੱਥ ਖੜੇ ਹੋ ਜਾਂਦੇ ਆ ਸਭ ਦੇ, ਉਹ ਕਹਿੰਦੇ ਜੀ ਅਸੀਂ ਇਹਨਾਂ ਨਾਲ ਲੜਾਈ ਨਹੀਂ ਕਰ ਸਕਦੇ, ਅਸੀਂ ਇੱਥੋਂ ਬਾਹਰ ਜਾਈਏ। ਇਹੀ ਨਤੀਜਾ ਨਿਕਲਿਆ ਸੀ, ਕਿਉਂ ਆਏ ਬਾਹਰ ਮੈਨੂੰ ਦੱਸੋ, ਤੁਸੀਂ ਮੈਨੂੰ ਕਹੋ ਮੈਂ ਮੀਡੀਆ ਚਲਾ ਸਕਦਾ ਇੰਡੀਆ ਚ, ਸਵੇਰੇ ਉਹਨਾਂ ਨੇ ਉੱਥੇ ਚੱਕ ਕੇ ਮੈਨੂੰ ਜੇਲ੍ਹ ਦੇ ਅੰਦਰ ਕਰ ਦੇਣਾ। ਮੈਂ ਓਨੈਸਟਲੀ ਬੋਲਦਾ, ਸਾਨੂੰ ਇੰਡੀਆ ਨਾਲ ਬੜਾ ਪਿਆਰ ਹੈ, ਪਰ ਮੈਂ ਨਹੀਂ ਚਲਾ ਸਕਦਾ ਉੱਥੇ ਮੀਡੀਆ। ਇੱਥੇ ਵੀ ਬੜੀਆਂ ਦਿੱਕਤਾਂ ਵੱਧ ਰਹੀਆਂ ਨੇ, ਚਾਹੇ ਮੀਡੀਆ ਹੈ ਚਾਹੇ ਕਮਿਊਨਿਟੀ ਹੈ, ਤੇ ਉਹ ਆਪਸ ਵਿੱਚ ਫਿਰ ਉੱਪਰ ਦੀ ਰਜ਼ਮ ਵਿਦ ਯੂ ਰਿਸਪੈਕਟ ਕਹਾਂਗਾ, ਆਪਸ ਉੱਪਰ ਵਾਲਿਆਂ ਦੀ ਉਹ ਕਹਿੰਦੇ ਜੀ ਠੀਕ ਹੈ ਜੀ ਫਿਰ ਚਾਹੇ ਕਰਪਸ਼ਨ ਕਰੋ ਚਾਹੇ, ਤੁਹਾਨੂੰ ਲੱਗਦਾ ਨਹੀਂ ਕਿ ਪੈਸੇ ਤੁਹਾਡੀ ਜੇਬ ਤੋਂ ਜਾ ਰਹੇ ਆ, ਪਰ ਸਿੱਧੀ ਗੱਲ ਇਹ ਹੈ ਕਿ ਅੱਜ ਜੇ ਕੋਈ ਬੜਾ ਕਾਰੋਬਾਰੀ ਹੈ ਉਹਨੂੰ ਕੋਈ ਲੀਡਰ ਕੋਈ ਬੈਨੀਫਿਟ ਦਿੰਦਾ ਹੈ, ਠੀਕ ਹੈ, ਤੇ ਉਹ ਫਿਰ ਪੈਸੇ ਤਾਂ ਤੁਹਾਡੀ ਜੇਬ ਤੋਂ ਜਾ ਰਹੇ, ਹੋਰ ਕਿਹਦੀ ਜੇਬ ਤੋਂ ਜਾ ਰਹੇ ਆ, ਉਹੀ ਪੈਸਾ ਕਮਿਊਨਿਟੀ ਦੇ ਵਿੱਚ ਲੱਗ ਸਕਦਾ ਸੀ। ਸੋ ਉਹ ਚੀਜ਼ਾਂ ਇੱਥੇ ਵੀ ਹੋ ਰਹੀਆਂ, ਉੱਪਰਲੇ ਲੈਵਲ ਦੇ ਵਿੱਚ ਕਈ ਕੁਛ ਹੋ ਰਿਹਾ ਜੋ ਇੰਡੀਆ ਪਾਕਿਸਤਾਨ 'ਚ ਹੁੰਦਾ ਹੈ, ਉਹ ਤੁਸੀਂ ਦੇਖਣਾ ਹੈ ਕਿ ਅਸੀਂ ਉਹਦੇ ਵਿੱਚ ਫੋਕਸ ਕਰਨਾ ਹੈ, ਜਾਂ ਫਿਰ ਉਹ ਤੁਹਾਡੀ ਹੁਣ ਐਕਟਿਵਿਜ਼ਮ ਵਾਲੀ ਗੱਲ ਤੇ ਆ ਜਾਂਦਾ ਕਿ ਜਾਂ ਫਿਰ ਜੀ ਉਹ ਇੰਡੀਆ 'ਚ ਪੰਜਾਬ 'ਚ ਤੱਕਾ, ਪੰਜਾਬ ਨੂੰ ਆਜ਼ਾਦ ਕਰਾ ਲਓ ਤੇ SGPC ਆਜ਼ਾਦ ਕਰਾ ਲਓ ਤੇ ਖਾਲਿਸਤਾਨ ਬਣਾ ਲਓ ਤੇ ਕਸ਼ਮੀਰ ਆਜ਼ਾਦ ਕਰਾ ਲਓ, ਉਹ ਪੈਲੇਸਟਾਈਨ ਤੇ ਉਹਦੀ ਲੜਾਈ ਲੱਗੀ ਹੋਈ ਹੈ, ਠੀਕ ਹੈ, ਸਭ ਨੂੰ ਬੜਾ ਅਫਸੋਸ ਹੈ, ਮੈਨੂੰ ਵੀ ਬੜਾ ਗੁੱਸਾ ਹੈ, ਲੇਕਿਨ ਉਹਦੇ ਲਈ ਜੇ ਏਡ ਪਹੁੰਚਾਉਣੀ ਉਹ ਤਾਂ ਕਰ ਲਓ, ਪਰ ਇੱਥੇ ਲਿਆ ਕੇ ਅਸੀਂ ਇੱਕ ਦੂਸਰੇ ਨਾਲ ਲੜਾਈਆਂ ਲੈ ਰਹੇ ਹਾਂ, ਹੇਟਰਡ ਫੈਲਾ ਰਹੇ ਹਾਂ ਹਮਾਸ ਔਰ ਇਜ਼ਰਾਈਲ ਦੇ ਮੁੱਦੇ ਤੇ, ਪੈਲੇਸਟਾਈਨ ਦੇ ਮੁੱਦੇ ਤੇ, ਠੀਕ ਹੈ। ਇਸੇ ਤਰ੍ਹਾਂ ਰਸ਼ੀਆ ਯੂਕਰੇਨ ਦੀ ਜੰਗ ਆ, ਉਹ ਵੀ ਇੱਥੋਂ ਹੀ ਅਸੀਂ ਬਿਲੀਅਨਸ ਆਫ ਡਾਲਰ ਦੇ ਦਿੱਤੇ ਨੇ, ਨਹੀਂ, ਕੈਨੇਡਾ ਫਸਟ, ਅੱਜ ਫਿਰ ਰੋਜ਼ ਕਹਾਂਗੇ ਗੱਲ, ਕੈਨੇਡਾ ਫਸਟ, ਸਭ ਤੋਂ ਪਹਿਲਾਂ ਹੁਣ ਅਸੀਂ ਇੱਥੇ ਦੀ ਗੱਲ ਕਰੀਏ, ਸਾਨੂੰ ਖੁਸ਼ੀ ਹੈ ਕਿ ਪਾਕਿਸਤਾਨ ਗਰੋ ਕਰੇ, ਇੰਡੀਆ ਸ਼੍ਰੀਲੰਕਾ ਗਰੋ ਕਰੇ, ਪੈਲੇਸਟਾਈਨ ਇੱਕ ਸਟੇਟ ਬਣ ਜਾਏ, ਬਹੁਤ ਵਧੀਆ, ਉਹਨਾਂ ਨੂੰ ਵੀ ਫਿਲਿਸਤੀਨੀਆਂ ਨੂੰ ਆਪਣਾ ਹੱਕ ਮਿਲਣਾ ਚਾਹੀਦਾ, ਇੱਕ ਵਧੀਆ ਸਟੇਟ ਬਣੇ, ਇਜ਼ਰਾਈਲ ਗਲਤ ਹੋ ਰਿਹਾ, ਬਟ ਇਸ ਤੋਂ ਜ਼ਿਆਦਾ ਹੁਣ ਰਸ਼ੀਆ ਯੂਕਰੇਨ ਦੀ ਜੰਗ ਲੱਗੀ, ਅਸੀਂ ਸਿਰਫ ਏਡ ਭੇਜਣੀ ਆ, ਨਹੀਂ, ਇਸ ਤੋਂ ਜ਼ਿਆਦਾ ਕੁਛ ਨਹੀਂ, ਬਸ ਸਾਡਾ ਫੋਕਸ ਇੱਥੇ ਤੇ, ਕੈਨੇਡਾ ਫਸਟ, ਰੋਜ਼ ਇਹਦੀ ਗੱਲ ਕਰੀਏ, ਇੱਥੇ ਦੀ ਗੱਲ ਕਰੀਏ। ਜੇ ਮੈਨੂੰ ਕੋਈ ਨਾਲ ਦਾ ਕਹਿ ਰਿਹਾ ਕਿ ਯਾਰ ਉਹ ਯੂਕਰੇਨ ਨੂੰ ਅਸੀਂ ਆਜ਼ਾਦ ਕਰਾਉਣਾ ਜਾਂ ਰਸ਼ੀਆ ਨੂੰ, ਯਾਰ ਦੇਖੋ ਜੀ, ਰਸ਼ੀਆ ਯੂਕਰੇਨ ਦੀ ਬਹੁਤ ਦਿੱਕਤ ਹੈ, ਅਸੀਂ ਨਾਲ ਹੈ, ਕੋਈ ਪੈਸੇ ਲੈਣੇ, ਕੋਈ ਏਡ ਦੇਣੇ, ਕੋਈ ਕਰ ਲਾਂਗੇ, ਪਰ ਪਲੀਜ਼ ਮੇਰੇ ਨਾਲ ਇੱਥੇ ਦੀ ਗੱਲ ਕਰੋ। ਜਿਸ ਸ਼ਹਿਰ 'ਚ ਅਸੀਂ ਰਹਿੰਦੇ ਹਾਂ ਯਾਰ, ਸ਼ਰਮ, ਜ਼ੀਰੋ ਯੂਨੀਵਰਸਿਟੀ, ਬੰਦਾ ਕਹਿੰਦਾ ਜੀ ਇੱਕ ਯੂਨੀਵਰਸਿਟੀ ਨੂੰ ਬੈਟਰ ਕਿੱਦਾਂ ਕਰਨਾ, ਡਿਸਕਸ਼ਨ ਤੇ ਇੱਥੇ ਚਾਹੀਦੀ ਹੈ, ਯੂਨੀਵਰਸਿਟੀ ਆਪਣੀ ਜ਼ੀਰੋ ਹੈ, ਕ੍ਰਾਈਮ ਦੇਖੋ, 16 ਸਾਲ ਦਾ ਬੱਚੇ, ਅਸੀਂ ਰੋਜ਼ ਬੋਲਦੇ ਹਾਂ ਖਬਰ ਦੇ ਵਿੱਚ, ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਤਹਿਤ ਅਸੀਂ ਇਸ ਬੱਚੇ ਦਾ ਨਾਮ ਨਹੀਂ ਦੱਸ ਸਕਦੇ, 16 ਸਾਲ, 18 ਸਾਲ ਤੋਂ ਘੱਟ ਜੇ ਦੀ ਉਮਰ ਹੈ, 14 ਸਾਲ, 16 ਸਾਲ, ਇਹ ਬੱਚੇ ਉਹਨਾਂ ਨੇ ਬੁਲਾ ਕੇ ਇਹਨਾਂ ਨੂੰ ਪੈਸੇ ਦਿੰਦੇ ਆ ਕਿ ਤੁਹਾਡਾ ਕੰਮ ਸਿਰਫ ਇਹ ਹੈ ਵੀ ਗੱਡੀ ਚੋਰੀ ਕਰਕੇ ਇੱਥੇ ਪਹੁੰਚਦੀ ਕਰਨੀ ਆ, ਆਹ ਤੁਸੀਂ ਡਰੱਗ ਵੇਚਣੀ, ਆਹ ਕ੍ਰਾਈਮ ਕਰਨਾ, ਦੇਖੋ ਹਾਲਾਤ ਕਿੱਧਰ ਜਾ ਰਹੇ ਨੇ, ਕੈਨੇਡਾ ਫਸਟ, ਸਭ ਤੋਂ ਪਹਿਲਾਂ ਹੁਣ ਇੱਥੇ ਦੀ ਗੱਲ ਕਰੀਏ। ਮੈਂ ਅੱਜ ਬਹੁਤ ਅਦਬ ਸਤਿਕਾਰ ਨਾਲ ਗੱਲ ਕਰਨਾ ਚਾਹੁੰਦਾ, ਇਹ ਗੁਨਾਹ ਹੈ, ਇਹ ਹੁਣ ਸਾਡੇ ਲਈ ਗੁਨਾਹ ਹੈ ਕਿ ਜੇ ਮੇਰਾ ਸਾਰਾ ਫੋਕਸ ਉੱਥੇ ਪਾਕਿਸਤਾਨ, ਇੰਡੀਆ, ਅਸੀਂ ਵੰਡੇ ਹੋਏ ਹਾਂ, ਮੈਂ ਇਮਰਾਨ ਖਾਨ ਸਾਹਿਬ ਦਾ ਸਪੋਰਟਰ ਹਾਂ, ਤੁਸੀਂ ਨਵਾਜ਼ ਸ਼ਰੀਫ ਸਾਹਿਬ ਦੇ ਸਪੋਰਟਰ ਹੋ, ਮੈਂ ਕਾਂਗਰਸ ਦਾ ਸਪੋਰਟਰ ਹਾਂ, ਤੁਸੀਂ, ਇਹ ਗੱਲ ਦੀ ਹੱਦ ਤੱਕ ਠੀਕ ਹੈ ਕਿ ਠੀਕ ਅਸੀਂ ਡਿਸਕਸ਼ਨ ਕਰ ਲਈਏ ਉੱਥੇ ਤੱਕ ਠੀਕ ਹੈ, ਲੇਕਿਨ ਉਸ ਤੋਂ ਅੱਗੇ ਨਹੀਂ। ਔਰ ਫਿਰ ਇੱਕ ਹੋਰ ਬਹੁਤ ਵੱਡੀ ਪ੍ਰੋਬਲਮ ਹੈ, ਅੱਜ ਤੁਸੀਂ ਦੇਖੋ, ਮੈਨੂੰ ਸ਼ਰਮ ਆਉਂਦੀ ਹੈ ਕਵਰੇਜ ਕਰਦੇ ਹਾਂ, ਅਕਾਲੀ ਦਲ, ਸਾਡੀ ਸਭ ਤੋਂ ਪੁਰਾਣੀ ਪਾਰਟੀ, ਉਹ ਸਾਰੇ ਇੱਕ ਦੂਸਰੇ ਨੂੰ ਇੰਨੀ ਐਸੀ ਲੈਂਗੁਏਜ ਦਾ ਇਸਤੇਮਾਲ ਕਰ ਰਹੇ ਨੇ ਕਿ ਇਹ ਬੀਜੇਪੀ ਦਾ ਏਜੰਟ ਹੈ, ਉਹ ਕਹਿੰਦੇ ਜੀ ਇਹ ਸਾਰੇ ਬੀਜੇਪੀ ਦੇ ਏਜੰਟ ਹੈ, ਉਹ ਕਹਿੰਦੇ ਜੇ ਅਸੀਂ ਏਜੰਟੀ ਕੀਤੀ ਹੈ ਤਾਂ ਤੁਸੀਂ ਵੀ ਏਜੰਟ ਹੋ, ਤੁਸੀਂ ਉੱਥੇ ਸਾਰਾ ਕੁਝ ਉੱਥੇ ਲਈਆਂ ਸੀ, ਦਿੱਲੀ ਦੇ ਵਿੱਚ ਮਿਨਿਸਟਰੀਆਂ ਲਈਆਂ, ਤੁਸੀਂ ਕਰ ਲਏ ਕਾਰੋਬਾਰ, ਤੁਸੀਂ ਉੱਥੇ ਦਿੱਲੀ 'ਚ ਬੈਠ ਕੇ ਚਲਾਇਆ, ਤੁਸੀਂ ਬੀਜੇਪੀ। ਸੋ ਕੱਲ੍ਹ ਤੱਕ ਤਾਂ ਤੁਸੀਂ ਸਾਰੇ ਇਕੱਠੇ ਸੀਗੇ, ਤੁਸੀਂ ਕੱਲ੍ਹ ਤੱਕ ਸਾਰੇ ਇਕੱਠੇ ਸੀਗੇ, ਔਰ ਸਾਰੇ ਸੀਨੀਅਰ ਬੰਦੇ, ਕੋਈ 50 ਸਾਲ, ਕੋਈ 60 ਸਾਲ, ਕੋਈ 70 ਸਾਲ, ਤੇ ਜੇ ਸਾਡੀ ਜਿਹੜੀ ਲੀਡਰਸ਼ਿਪ ਹੈ ਅਕਾਲੀ ਦਲ, ਜਿਹੜੀ ਸਾਡੀ ਸਭ ਤੋਂ ਪੁਰਾਣੀ ਪਾਰਟੀ ਹੈ, ਉਹਦਾ ਇੰਨੇ ਲੀਡਰ ਜਾ ਕੇ ਮੀਡੀਆ ਦੇ ਵਿੱਚ ਇੱਕ ਦੂਸਰੇ ਨੂੰ ਇੰਨੀ ਬੁਰੀ ਤਰ੍ਹਾਂ ਗੱਲ ਕਰ ਰਹੇ ਨੇ ਕਿ ਜੀ ਇਹਨਾਂ ਨੇ ਚਿੱਟੀਆਂ ਨੀਲੀਆਂ ਪੱਗਾਂ, ਚਿੱਟੀਆਂ ਚੁੰਨੀਆਂ ਤੇ ਖਾਕੀ ਨਿਕਰਾਂ ਪਾਈਆਂ ਹੋਈਆਂ, ਇਹਨਾਂ ਦਾ ਤਾਂ ਇੱਦਾਂ ਹੈ ਜੀ, ਇਹਨਾਂ ਦੀਆਂ ਪਜਾਮੀਆਂ ਦੇ ਥੱਲੇ, ਤੁਸੀਂ ਇਹ ਲੈਂਗੁਏਜ ਹੈ ਤੁਹਾਡੀ ਕਿ ਪਜਾਮੀਆਂ ਦੇ ਥੱਲੇ ਖਾਕੀ ਨਿਕਰਾਂ ਜੀ, ਤੇ RSS ਦੇ, ਤੁਸੀਂ ਸਾਰੀ ਸੀਨੀਅਰ ਅਕਾਲੀ ਲੀਡਰਸ਼ਿਪ ਕੀ ਕਰ ਰਹੇ ਹੋ, ਤੁਸੀਂ ਕੀ ਕਰ ਰਹੇ ਹੋ ਤੁਸੀਂ? ਸੋ ਸਾਨੂੰ ਸਰ ਇੱਕ ਦੂਸਰੇ ਨਾਲ ਨਾ ਤੇ ਗੱਲ ਕਰਨ ਦੀ ਤਮੀਜ਼ ਰਹਿ ਗਈ ਹੈ, ਨਾ ਅਸੀਂ ਗੱਲ ਕਰ ਹੀ ਨਹੀਂ ਸਕਦੇ। ਮੈਂ ਬਾਰ ਬਾਰ ਇਹ ਗੱਲ ਕਹਿੰਦਾ ਕਿ ਉਹ ਕੌਮ ਤਰੱਕੀ ਆ ਘਰਾਂ ਕੋਠੀਆਂ ਕਾਰਾਂ ਦੇ ਨਾਲ ਥੋੜੀ ਹੈ, ਇਹ ਆ ਤਰੱਕੀ ਦੇ ਮਾਇਨੇ, ਕਿ ਅਸੀਂ ਬਹੁਤ ਪ੍ਰੋਗਰੈਸਿਵ ਕੌਮ ਹੈ, ਸਾਡੀ ਥੋਟ ਪ੍ਰੋਸੈਸ ਬਹੁਤ ਬੁਰੀ। ਇਹ ਚੀਜ਼ਾਂ ਕਿਸੇ ਵੀ ਬੰਦੇ ਨੂੰ ਇੰਪ੍ਰੈਸ ਨਹੀਂ ਕਰਨਗੀਆਂ, ਦੀਸ ਥਿੰਗਸ ਲੁੱਕ ਸ਼ੈਲੋ। ਜਦੋਂ ਕੋਈ ਬੰਦਾ ਮੇਰੇ ਕੋਲ ਆਉਂਦਾ ਉਹ ਕਹਿੰਦਾ ਤੇ ਚੰਗੀ ਗੱਲ ਹੈ, ਸਾਨੂੰ ਖੁਸ਼ੀ ਹੈ ਕਿ ਬੜਾ ਘਰ, ਬੜੀਆਂ ਗੱਡੀਆਂ, ਬੜਾ ਕਾਰੋਬਾਰ, ਬਹੁਤ ਵਧੀਆ ਗੱਲ ਹੈ, ਲੇਕਿਨ ਉਹਦੀ ਬਜਾਏ ਇੱਕ ਬੰਦਾ ਚਾਹੇ ਫੈਕਟਰੀ 'ਚ ਕੰਮ ਕਰਦਾ, ਕੁਛ ਵੀ ਕਿਤੇ ਵੀ ਕੰਮ ਕਰਦਾ, ਜਦ ਉਹਦੀ ਗੱਲ ਕਰਨ ਦਾ ਲਹਿਜ਼ਾ ਹੈ, ਜਦੋਂ ਪਿਆਰ ਨਾਲ, ਰਿਸਪੈਕਟ ਨਾਲ, ਗ੍ਰੈਟੀਟਿਊਡ ਨਾਲ ਕਿਸੇ ਨਾਲ ਗੱਲ ਕਰ ਰਿਹਾ, ਦੈਟ ਇਜ਼ ਵਾਟ ਇੰਪ੍ਰੈਸਿਸ ਮੀ। ਉਹ ਲੱਗਦਾ ਕਿ ਯਾਰ ਇਹ ਰੱਬ ਦਾ ਬੰਦਾ, ਇਹਦੀ ਅਸੀਂ ਉਹਦੇ ਨਾਲ ਸੋਲ ਲੈਵਲ ਤੇ ਕਨੈਕਟ ਹੋ ਸਕਦੇ ਹਾਂ। ਜਿਹੜਾ ਬੰਦਾ ਬੈਠ ਕੇ ਆ ਕੇ ਸਾਨੂੰ ਇਹੀ ਦਿਖਾਉਂਦਾ ਰਹਿੰਦਾ ਹੈ, ਮੇਰਾ ਇਹ, ਮੇਰਾ ਉਹ, ਤੇਰੇ ਮੂੰਹ ਤੇ ਵੀ $500 1000 ਮਾਰਾਂਗਾ, ਮੀਡੀਆ ਤਾਂ ਜੀ ਐਵੇਂ $500 ਮੂੰਹ ਤੇ ਮਾਰੋ, ਅਸੀਂ ਏਅਰਪੋਰਟ ਤੋਂ ਨਿਕਲਦੇ ਹਾਂ, ਇਹ ਦੇਖੋ ਸਾਡੇ ਕੋਲ, ਇਹ ਰਿਸਪੈਕਟ ਹੈ। ਸੋ ਐਨੀਵੇ, ਗੱਲ ਲੰਬੀ ਹੋ ਜਾਏਗੀ, ਮੈਂ ਤਾਂ ਇਹੀ ਕਹਾਂਗਾ ਕਿ ਬਸ ਕੈਨੇਡਾ ਤੇ ਫੋਕਸ ਕਰੋ, ਹਰ ਲੀਡਰ ਨੂੰ ਇਹ ਗੱਲ ਕਰੋ। ਆ ਨੋਮੀਨੇਸ਼ਨ ਵੀ ਅਸੀਂ ਦੇਖਦੇ ਹਾਂ, ਵਿਦ ਡਿਊ ਰਿਸਪੈਕਟ ਕਰਨਾ, ਜਿਹੜਾ ਤੁਹਾਨੂੰ ਮੇਰੀ ਵੀ ਗੱਲ ਬਿਲਕੁਲ ਨਾ ਸੁਣੋ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਮੇਰੀ ਵੀ ਗੱਲ ਬਿਲਕੁਲ ਨਾ ਸੁਣੋ, ਆਪਣੇ ਘਰਾਂ ਪਰਿਵਾਰਾਂ ਚ ਬੈਠੋ, ਆਪਣੇ ਬੱਚਿਆਂ ਨਾਲ ਡਿਸਕਸ ਕਰੋ, ਜਿਹੜਾ ਬੰਦਾ ਤੁਹਾਨੂੰ ਠੀਕ ਲੱਗਦਾ ਮੂੰਹ ਤੇ ਬੋਲੋ, ਅਗਲੇ ਦੇ ਮੂੰਹ ਤੇ ਕਹਿ ਦੋ ਨਹੀਂ ਭਾਈ ਤੁਸੀਂ ਡਿਜ਼ਰਵ ਹੀ ਨਹੀਂ ਕਰਦੇ, ਥੈਂਕ ਯੂ, ਪਲੀਜ਼ ਕੰਮ ਕਰਕੇ ਦਿਖਾਓ ਕਮਿਊਨਿਟੀ ਲਈ। ਲੀਡਰ ਤੁਸੀਂ ਚੁਣਨੇ ਆ, ਦੌੜ ਲੱਗੀ ਹੁੰਦੀ ਹੈ ਇਹਨੂੰ ਬਣਾ ਲਓ, ਨਹੀਂ, ਕਿੱਥੇ ਹੋ ਤੁਸੀਂ? ਸਾਰਾ ਹੱਥ ਜੋੜ ਕੇ ਮਿੰਨਤਾਂ ਕਰਦੇ ਰਹਿੰਦੇ, ਆ ਜਾਓ ਇੱਥੇ ਚੈਨਲ ਤੇ, ਟਾਈਮ ਲੈ ਲਓ। ਕਿੰਨੇ ਲੀਡਰ ਆਏ ਨੇ ਤੁਸੀਂ ਮੈਨੂੰ ਜਵਾਬ ਦੇ ਦਿਓ। ਆ ਚੈਨਲ ਵਾਈ ਤੇ ਰੋਜ਼ ਲਾਈਵ ਸ਼ੋਅ ਹੁੰਦਾ, 6:30 ਵਜੇ ਅਸੀਂ ਕੈਨੇਡਾ ਦਾ ਲਾਈਵ ਸ਼ੋਅ ਰੱਖਿਆ, ਲੀਡਰਸ ਨੂੰ ਪਤਾ ਨਹੀਂ ਹੈ? ਆ ਹੁਣ ਇਲੈਕਸ਼ਨਾਂ ਹੋਣੀਆਂ, ਤੁਹਾਡੇ ਕੋਲ ਹੱਲ ਹੀ ਇੱਕ ਹੈ, ਤੁਸੀਂ ਹੱਲ ਸਮਝਦੇ ਨਹੀਂ, ਮੈਂ ਤੁਹਾਨੂੰ ਸਿੱਧਾ ਹੱਲ ਦੱਸ ਦਿੱਤਾ ਹੈ, ਜਿਹਦੀ ਇੱਕ ਹੀ ਹੱਲ ਹੈ ਤੁਹਾਡੇ ਕੋਲ। ਜਦੋਂ ਇਲੈਕਸ਼ਨ ਹੋਏ ਅਗਲੇ ਨੂੰ ਕਹੋ ਭਾਈ ਸਾਹਿਬ ਤੁਸੀਂ ਤੇ ਕੁਰਸੀ ਤੇ ਬੈਠ ਹੀ ਨਹੀਂ ਸਕਦੇ ਨਾ, ਤੁਹਾਡਾ ਤਾਂ ਕੁਰਸੀ ਤੇ ਬੈਠਣਾ ਹੀ ਗੁਨਾਹ ਹੈ, ਤੁਹਾਡਾ ਕੁਰਸੀ ਤੇ ਬੈਠਣਾ, ਦੇਰ ਇਜ਼ ਡਿਫਰੈਂਸ ਹੁੰਦਾ ਨਾ, ਡਿਫਰੈਂਸ ਬਿਟਵੀਨ ਇੱਕ ਗਲਤੀ ਔਰ ਗੁਨਾਹ ਚ ਫਰਕ ਹੈ। ਗਲਤੀ ਕੀ ਹੈ? ਜਿਹੜੀ ਮਿਸਟੇਕ ਹੋ ਗਈ ਸੁਧਾਰੀ ਜਾ ਸਕਦੀ ਹੈ, ਪਤਾ ਨਹੀਂ ਸੀ। ਗੁਨਾਹ ਕੀ ਹੈ? ਸਿਨ ਹੈ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਪੈਸੇ ਸਾਡੇ ਤੋਂ ਲੈ ਰਹੇ ਹੋ, ਤੁਸੀਂ ਕੰਮ ਸਾਡੇ ਲਈ ਕਰ ਨਹੀਂ ਰਹੇ, ਇਹਨੂੰ ਗੁਨਾਹ ਕਹਿੰਦੇ ਆ। ਜੇ ਹੁਣ ਅਸੀਂ ਇੱਥੇ ਬੈਠ ਕੇ 24 ਸਾਲ ਹੋ ਗਏ ਕਮਿਊਨਿਟੀ ਨੇ ਸਾਨੂੰ ਰੋਟੀ ਖਾਣ ਦਾਲ ਫੁਲਕਾ ਖਾਣ ਜੋਗਾ ਕਰ ਦਿੱਤਾ ਹੈ, ਤੇ ਮੈਂ ਇੱਥੇ ਬੈਠ ਕੇ ਮੈਂ ਸਵੇਰੇ ਜਾ ਕੇ ਗਲਤੀ ਕੀ ਹੈ ਕਿ ਮੇਰੇ ਕੋਲ ਕੋਈ ਖਬਰ ਗਲਤ ਪੜੀ ਗਈ? ਮੈਂ ਵੀ ਇਨਸਾਨ ਹਾਂ, ਗਲਤੀਆਂ ਬਹੁਤ ਸਾਰੀਆਂ ਮੇਰੇ ਕੋਲ ਹੋ ਸਕਦੀਆਂ। ਕੋਈ ਮੈਨੂੰ ਇਹ ਕਹਿ ਸਕਦਾ ਹੈ ਕਿ ਜੀ ਆਹ ਤੁਹਾਡੀ ਖਬਰ ਨਾਲ ਅਸੀਂ ਸਹਿਮਤ ਨਹੀਂ ਆ ਜਾਂ ਗਲਤ ਖਬਰ ਪੜੀ ਗਈ, ਵੈਸੇ ਤੇ ਪਰਮਾਤਮਾ ਦੀ ਬੜੀ ਮਿਹਰ ਹੈ 24 ਸਾਲਾਂ ਤੋਂ। ਲੇਕਿਨ ਗੁਨਾਹ ਕੀ ਹੈ? ਗੁਨਾਹ ਇਹ ਹੈ ਕਿ ਮੈਂ ਦਾਲ ਫੁਲਕਾ ਕਮਿਊਨਿਟੀ ਦੇ ਸਿਰ ਤੇ ਖਾਵਾਂ ਔਰ ਜਾ ਕੇ ਉੱਥੇ ਡੀਲ ਬਣਾ ਲਵਾਂ ਕਿ ਜੀ ਮੇਰੇ ਭਾਈ ਭਤੀਜੇ ਨੂੰ ਨੌਕਰੀ ਦੇ ਦਿਓ ਜਾਂ ਮੈਨੂੰ ਤੁਸੀਂ ਟਿਕਟ ਦੇ ਦਿਓ, ਹਾਂਜੀ ਟਰੂਡੋ ਸਾਹਿਬ ਮੈਨੂੰ ਲਾਓ ਕਿਤੇ ਵਧੀਆ ਜੀ ਸੇਫ ਸੀਟ ਦੇ ਉੱਤੇ, ਤੁਹਾਡੇ ਗੁਣਗਾਨ ਗਾ ਦਿਆਂਗੇ ਉੱਥੇ ਵਾਈ ਮੀਡੀਆ ਤੇ, ਲਾਓ ਟਰੂਡੋ ਸਾਹਿਬ। ਪੀਅਰ ਪੋਲੀਓ ਸਾਹਿਬ ਦਿਓ ਕੰਜ਼ਰਵੇਟਿਵ 40% ਤੇ, ਜਨਾਬ ਇਹ ਤੇ ਮੈਂਬਰ ਪਾਰਲੀਮੈਂਟ ਬਣਨ ਦਾ ਸੁਨਹਿਰਾ ਮੌਕਾ ਆ, ਤੁਹਾਨੂੰ ਵੀ ਵਧੀਆ ਕੈਂਡੀਡੇਟ ਚਾਹੀਦੇ, ਤੁਹਾਡਾ ਵੀ ਘਰ ਪੂਰਾ ਤੇ ਮੇਰਾ ਵੀ ਘਰ ਪੂਰਾ, ਤੁਹਾਨੂੰ ਵੀ ਤਾਂ ਵਧੀਆ ਕੈਂਡੀਡੇਟ ਚਾਹੀਦੇ ਨੇ ਨਾ, ਦਿਓ ਕੋਈ ਵਧੀਆ ਜੀ ਜਗ੍ਹਾ ਮੈਨੂੰ ਤੇ ਦੇਖੋ ਫਿਰ ਬੱਲੇ ਬੱਲੇ ਹੁੰਦੀ ਕੰਜ਼ਰਵੇਟਿਵ ਦੀ, ਠੀਕ ਹੈ? ਜਾਂ ਲਿਆਓ ਕੋਈ ਪੈਸੇ ਦਿਓ, ਕੋਈ ਵਧੀਆ ਜੇ ਕੋਈ $1-2 million ਦਿਓ, ਕੋਈ ਵਧੀਆ ਪੈਸੇ ਦਿਓ, ਇੰਨਾ ਤੁਸੀਂ ਮਿਲੀਅਨਸ ਆਫ ਡਾਲਰ ਖਰਚਾ ਕਰ ਹੀ ਰਹੇ ਹੋ, ਇਹ ਗੁਨਾਹ ਹੈ, ਇਹ ਗਲਤੀ ਨਹੀਂ ਹੈ, ਇਹਨੂੰ ਗੁਨਾਹ ਕਿਹਾ ਜਾਂਦਾ। ਸੋ ਇਸੇ ਤਰ੍ਹਾਂ ਜੇ ਇਲੈਕਟ ਹੋ ਕੇ ਅਸੀਂ ਲੋਕਾਂ ਲਈ ਛੱਡ ਦਿਓ, ਕੋਈ ਹੋਰ ਕੰਮ ਕਰ ਲਓ, ਪੈਸੇ ਬਣਾਓ, 100 ਜਗ੍ਹਾ ਪੈਸੇ ਬਣਦੇ ਨੇ, ਇਹ ਜਿਹੜੇ ਕੰਮ ਨੇ। ਹੁਣ ਡਾਕਟਰ ਹੈ, ਡਾਕਟਰ ਕਹੇ ਕਿ ਸਰਜਰੀ ਗਲਤ ਹੋ ਗਈ, ਉਹ ਗਲਤੀ ਹੈ, ਉਹ ਮਾਫੀ ਹੈ ਉਹਦੀ, ਜੇ ਜਾਣ ਬੁੱਝ ਕੇ ਡਾਕਟਰ ਇੱਥੇ ਤਾਂ ਨਹੀਂ ਹੁੰਦਾ, ਜੇ ਇੰਡੀਆ ਚ ਕੋਈ ਮਤਲਬ ਕਿ ਪੈਸੇ ਵੱਧ ਲੈ ਕੇ ਅਗਲੇ ਦੇ ਅੰਗ ਕੱਟੀ ਜਾ ਰਿਹਾ, ਉਹ ਗੁਨਾਹ ਹੈ, ਉਹ ਗਲਤੀ ਨਹੀਂ ਹੈ, ਉਹਦੀ ਕੋਈ ਗੁਨਾਹ ਦੀ ਕੋਈ ਮਾਫੀ ਨਹੀਂ, ਉਹ ਤਾਂ ਪਰਮਾਤਮਾ ਹੀ ਫਿਰ ਮਾਫ ਕਰਦਾ। ਸੋ ਤੁਸ ਸਾਡੇ ਲਈ ਵੀ ਜ਼ਰੂਰੀ ਹੈ, ਅਗਲੀ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਕਹੋ ਨਹੀਂ, ਬੈਠੋ ਆਪਣੇ ਘਰਾਂ ਦੇ ਵਿੱਚ ਟੇਬਲ ਦੇ ਉੱਤੇ, ਬੰਦਾ ਲਿਸਟ ਦਾ ਦੂਰੋਂ ਨਜ਼ਰ ਆਵੇ, ਕੰਪੀਟੈਂਟ ਚਾਹੀਦਾ। ਮੈਂਬਰ ਪਾਰਲੀਮੈਂਟ ਕੋਈ ਛੋਟੀ ਮੋਟੀ ਚੀਜ਼ ਹੈ? ਕੋਈ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਕੋਈ ਛੋਟੀ ਮੋਟੀ ਚੀਜ਼ ਹੈ? ਬੰਦਾ ਦੂਰੋਂ ਨਜ਼ਰ ਆਵੇ, ਗੱਲ ਕਰੇ, ਇੱਥੇ ਤਾਂ ਸਾਨੂੰ ਆਪ ਨਹੀਂ ਸਮਝ ਆਉਂਦੀ ਵੀ ਇਹਨੂੰ ਇੰਟਰਵਿਊ ਕਰਨ ਭੇਜ ਦਿੱਤਾ ਟੇਬਲ ਦੇ ਉੱਤੇ, ਕੀ ਇਹਨਾਂ ਨੂੰ ਸਵਾਲ ਪੁੱਛੀਏ? 5-10-15% ਬੰਦੇ ਆ ਜਿਨ੍ਹਾਂ ਨਾਲ ਗੱਲ ਕਰਕੇ ਮਜ਼ਾ ਆਉਂਦਾ ਹੈ, ਔਰ ਵਾਕਈ ਉਹਨਾਂ ਨਾਲ ਬੜਾ ਮਜ਼ਾ ਆਉਂਦਾ ਹੈ। ਕੋਈ 10-15% ਐਸੇ ਇਲੈਕਟਡ ਰਿਪ੍ਰੈਜੈਂਟੇਟਿਵ ਨੇ, ਦੇ ਨੋ ਮੁੱਦਿਆਂ ਤੇ ਗ੍ਰਿਪ ਹੈ, ਇਸ਼ੂ ਦੀ ਪਕੜ ਹੈ, ਪਰ ਉਹਨਾਂ ਨੂੰ ਵੀ ਦਬਕਾ ਦੁਬਕੂ ਕੇ ਇਹਨਾਂ ਲੀਡਰਸ ਨੇ, ਔਰ ਆਹੀ ਸਾਰੀ ਤੁਹਾਡੀ ਜਿਹੜੀ ਸਿਆਸਤ ਹੈ ਆਈਡੈਂਟੀ ਪੋਲੀਟਿਕਸ, ਕਿ ਜੀ ਉਹ ਇੰਡੀਆ ਪਾਕਿਸਤਾਨ ਨਾਲ ਜੋੜ ਕੇ ਸਾਰੀ ਇੱਥੇ ਦੀ ਸੋਸ਼ਲ ਫੈਬਰਿਕ ਹੀ ਹਿਲਾ ਕੇ ਰੱਖ ਦਿੱਤਾ ਹੈ। ਲੀਡਰ ਵੀ ਮਜ਼ਾ ਹੈ, ਮੈਂ ਅੱਜ ਵੀ ਕਹਿੰਦਾ ਟਰੂਡੋ ਸਾਹਿਬ ਲੈਗਸੀ ਛੱਡ ਕੇ ਜਾਣਗੇ, ਮੈਂ ਹਜੇ ਵੀ ਅੱਜ ਕਹਾਂਗਾ, ਸ਼ਾਇਦ ਕਈਆਂ ਨੂੰ ਗੱਲ ਠੀਕ ਨਾ ਲੱਗੇ, 1.5 ਸਾਲ ਤੁਹਾਡੇ ਕੋਲ ਟਰੂਡੋ ਸਾਹਿਬ, ਨਜ਼ਾਰਾ ਲਿਆ ਦੋ ਇੱਕ ਵਾਰ, ਤੁਹਾਡੇ ਕੋਲ ਮੌਕਾ ਹੈ, ਬਹੁਤ ਕੁਝ ਤੁਸੀਂ ਕਰ ਸਕਦੇ ਹੋ। ਪੀਅਰ ਪੋਲੀਓ ਸਾਹਿਬ ਵੀ ਆਉਣ ਤੇ ਤਿਆਰ ਹੋ ਕੇ ਆਉਣ, ਇਹ ਨਹੀਂ ਵੀ ਉਹਨਾਂ ਨੂੰ ਵੀ ਤੁਸੀਂ ਦੇ ਦਿਓ ਕਿ ਚਲੋ ਜੀ ਟਰੂਡੋ ਸਾਹਿਬ ਜੇ ਲਾਉਣੇ ਆ ਤਾਂ ਤੁਸੀਂ ਆ ਜਾਓ, ਨਹੀਂ, ਤੁਹਾਡਾ ਇੱਕ ਇੱਕ ਕੈਂਡੀਡੇਟ ਹੋਵੇ ਕੰਜ਼ਰਵੇਟਿਵ ਪਾਰਟੀ ਦਾ, ਪਤਾ ਲੱਗੇ, ਕੰਮ ਤੇ ਲਾ ਦਿਓ, ਕਹੋ ਸਵੇਰੇ 9 ਵਜੇ ਉੱਠਣਾ, ਜਾ ਕੇ ਲੋਕਾਂ ਦੀ ਅਦਾਲਤ, ਇਹ ਤਾਂ ਮੀਡੀਆ ਚ ਕੋ ਅੰਧ। ਸਰ ਮੈਂ ਇਹਨਾਂ ਦੀ ਜਗ੍ਹਾ ਹੋਵਾਂ ਨਾ, ਮੈਂ ਪਹਿਲਾ ਜਿਹੜਾ ਲੀਡਰ ਹੈ, ਮੈਂ ਕਹਾਂ ਮੇਰੇ ਕੋਲ ਨਾ ਰਿਪੋਰਟ ਕਾਰਡ ਦੇਣਾ, ਮੇਰੀ ਚਮਚਾਗਿਰੀ ਨਾ ਕਰੋ, ਮੈਨੂੰ ਪੈਸੇ ਵੀ ਚਾਹੀਦੇ ਨੇ, ਠੀਕ ਹੈ ਪਾਰਟੀ ਨੂੰ ਪੈਸੇ ਚਾਹੀਦੇ ਨੇ, ਫੰਡ ਰੇਜ਼ਿੰਗ ਵੀ ਤੁਹਾਡਾ, ਇੱਥੇ ਤਾਂ ਕ੍ਰਾਈਟੀਰੀਆ ਫੰਡ ਰੇਜ਼ਿੰਗ ਹੈ। ਸੋ ਐਨੀਵੇਸ, ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਸਪੋਂਸਰਸ ਬੜੇ ਕਹਿੰਦੇ ਪਿੱਛੇ ਰਹਿ ਗਏ, ਕਾਲਰਸ ਵੀ ਕਈ ਇੰਤਜ਼ਾਰ ਕਰ ਰਹੇ ਨੇ। ਹਾਂਜੀ ਵਿਰਕ ਸਾਹਿਬ, ਤੁਹਾਡਾ ਵੀ ਗੱਲ ਕਰਾਂਗੇ, ਪ੍ਰੀਤਮ ਸਿੱਧੂ ਸਾਹਿਬ ਤੁਹਾਡਾ ਵੀ, ਬਾਕੀ ਸਾਹਿਬ ਨਾਲ ਗੱਲ ਕਰਾਂਗੇ ਜੀ। ਜੌਨ ਸਾਡੇ ਨਾਲ ਕਨੈਕਟਡ ਨੇ, ਹਾਂਜੀ ਯੂ ਗੋ ਹੈਡ ਜੀ, ਤੁਸੀਂ ਉਹਨਾਂ ਦਾ ਇੰਟਰਵਿਊ ਕਰੋ ਜੀ। ਹਾਂਜੀ ਗੋ ਹੈਡ ਤਾਨੀਆ ਜੀ।
ਬਿਲਕੁਲ, ਜੌਨ ਫਰੋਮ ਕਨਸੈਪਟ ਫੋਰ ਇਸ ਕਨੈਕਟਡ ਵਿਦ ਅਸ, ਵੈਲਕਮ ਟੂ ਰੇਡੀਓ ਵਾਈ ਜੌਨ।
ਹਾਈ ਰੈਨ, ਹਾਊ ਆਰ ਯੂ?
ਆਈ ਐਮ ਗੁੱਡ, ਪਲੀਜ਼ ਲੈਟ ਅਸ ਨੋ ਮੋਰ ਅਬਾਊਟ ਯੂਰ ਸਰਵਿਸਿਜ਼, ਵਾਟ ਯੂ ਹੈਵ ਫਾਰ ਆਰ ਲਿਸਨਰਸ।
ਮੋਰ ਅਬਾਊਟ ਆਰ ਸਰਵਿਸਿਜ਼, ਵੈਲ ਇਟਸ ਅ ਨਿਊ ਮੰਥ, ਦ ਸਨ ਸ਼ਾਈਨਿੰਗ, ਇਟਸ ਅ ਬਿਊਟੀਫੁਲ ਡੇ ਆਊਟ ਥੇਅਰ, ਇੰਡੀਆ ਇਜ਼ ਸੈਲੀਬ੍ਰੇਟਿੰਗ ਅ ਵਰਲਡ ਕੱਪ ਐਟ ਹੋਮ ਇਨ ਮੁੰਬਈ, ਗ੍ਰੇਟ ਨਿਊਜ਼। We've got lots of inventory that's landing. I got 3 specials to share with you. Which one do you want to hear first, the truck or the Mach-E?
Let's hear about truck.
Let's hear about truck. I have one 2023 Lightning remaining. This is a platinum F-150 Lightning. And get ready for this. We have a total discount in July, $33,000. The MSRP on this vehicle, normally $117,000, all the way down to $83,000. A huge, huge, huge discount. We only have one remaining. Have you ever heard a discount that big before?
Not sure.
Not sure. We have one. I have one Mach-E as well remaining at 2023. It's a Mach-E Select. We have $16,400 off. So these two vehicles, you are never going to find a better deal if you're looking for an electric vehicle, a Mach-E or a Lightning. The 23 Lightning Platinum, $33,000 off. Or the 23 Mach-E Select, $16,400 off. Incredible deals.
Beautiful. Thank you so much. Jitu se vi vadiya vadiya electric vehicles lena chahunde ho, Mach-E and bahut vadiya discounts chal rahe ne concept Ford de utte. John, please let us know more about your services. If anything you want to add.
More about our services. Concept Ford, we're 5 minutes west of Mississauga Road and Beauvert Drive. We are right next door to Brampton. We are the premier dealership in Georgetown, Halton Hills, Brampton, Mississauga area. We have the best deals in the GTA. We have the best service. Come check us out. We speak Punjabi, Hindi, Urdu, all languages. We're looking to help out all of our customers from Brampton.
Beautiful. Thank you so much. Can you let us know your number again for our listeners?
Our number at Concept Ford is 905-873-1626. We're Georgetown's truck superstore. If you're looking for an F-150, if you're looking for any SUV, a Mach-E, a Bronco, an Escape, we're going to give you the best deal. We're going to give you the best service. So call us now. Come check us out.
Thank you so much, John. Thank you so much for telling our listeners about a beautiful deal at Concept Ford. Have a great day.
You too. Take care. Bye-bye.
Take care. Bye. GVG.
ਬਹੁਤ ਸ਼ੁਕਰੀਆ ਜੀ ਔਰ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਹਾਂਜੀ ਪ੍ਰੀਤਮ ਸਿੱਧੂ ਸਾਹਿਬ ਤੁਸੀਂ ਆਉਂਦੇ ਰਹੋ ਜੀ ਪ੍ਰੀਤਮ ਸਿੱਧੂ ਸਾਹਿਬ ਨੇ ਫਿਰ ਹਜ਼ਾਰਾ ਸਿੰਘ ਜੀ ਨੇ ਔਰ ਹਾਂਜੀ ਇੱਕ ਸੈਕਿੰਡ ਜੀ ਮੈਂ ਵਿਰਕ ਸਾਹਿਬ ਨੂੰ ਵੈਲਕਮ ਜ਼ਰੂਰ ਕਰ ਲਵਾਂ ਇੱਕ ਸੈਕਿੰਡ ਹਾਂਜੀ ਵਿਰਕ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਤੁਹਾਡਾ ਵੈਲਕਮ ਹੀ ਨਹੀਂ ਹੋ ਪਾਇਆ ਕੱਲ ਦੀ ਤਰ੍ਹਾਂ ਫਿਰ ਕਾਲ ਕਾਫੀ ਜ਼ਿਆਦਾ ਸੀ ਹਾਂਜੀ
ਸਤਿ ਸ਼੍ਰੀ ਅਕਾਲ ਯੋਧਵੀਰ ਜੀ ਥੈਂਕ ਯੂ ਤੁਹਾਡਾ ਜਿਉਂਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਸਮਾਜ ਦੀ ਸੇਵਾ ਕਰਦੇ ਰਹੋ ਤੇ ਚੰਗਾ ਗਿਆਨ ਦਿੰਦੇ ਰਹੋ ਐਨਰਜੀ ਭਰਦੇ ਰਹੋ ਇਹ ਇੱਕ ਮੀਡੀਆ ਦਾ ਸਭ ਤੋਂ ਜ਼ਰੂਰੀ ਕੰਮ ਹੋਣਾ ਚਾਹੀਦਾ ਤੇ ਉਹ ਤੁਸੀਂ ਨਿਭਾ ਰਹੇ ਹੋ ਤੇ ਥੈਂਕ ਯੂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਰੱਖੇ ਮੇਰੇ ਵੱਲੋਂ ਨਾਰੀ ਸ਼ਕਤੀ ਵਾਈਡ ਮੀਡੀਆ ਫੈਮਿਲੀ ਤੇ ਯੂਥ ਬ੍ਰਿਗੇਡ ਨੂੰ ਯੈਸ ਵੀ ਸਪੋਰਟ ਉਹਦੇ ਵਿੱਚ ਕਾਲਰ ਬੜੇ ਕਈ ਵਾਰੀ ਓਬਜੈਕਸ਼ਨ ਕਰਦੇ ਆ ਕਿ ਜੀ ਸਾਨੂੰ ਇੰਨਾ ਵੇਟ ਕਰਨਾ ਪੈ ਗਿਆ ਜੀ ਉਹ ਹੋ ਗਿਆ ਜੀ ਆਹ ਹੋ ਗਿਆ ਜੀ ਸਾਡਾ ਕੰਮ ਪਿੱਛੇ ਰਹਿ ਗਿਆ ਜੀ ਮੈਨੂੰ ਯੂਥ ਵਿੱਚ ਇੱਕ ਘੰਟਾ 10 ਮਿੰਟ ਬਾਅਦ ਵਾਰੀ ਆਈ ਹੈ ਯੁਧਵੀਰ ਜੀ ਮੈਂ ਵਾਈ ਮੀਡੀਆ ਦਾ ਬੜਾ ਵੱਡਾ ਮੈਂ ਧਨਾਸਰ ਸਮਝਦਾ ਆਪਣੇ ਆਪ ਨੂੰ ਮੇਰੀ ਵਾਰੀ ਇੱਕ ਘੰਟਾ 10 ਮਿੰਟ ਬਾਅਦ ਆਈ
ਬਹੁਤ ਸ਼ੁਕਰੀਆ ਜੀ ਥੈਂਕ ਯੂ ਫਾਰ
ਮੇਰੇ ਕਾਲਰ ਭਰਾ ਕਾਲੇ ਪੈ ਜਾਂਦੇ ਨੇ
ਹਾਂਜੀ ਨਹੀਂ ਸਾਰਿਆਂ ਨੂੰ ਇੰਤਜ਼ਾਰ ਕਰਨਾ ਪੈਂਦਾ ਜੀ ਮੈਂ ਚਾਹੁੰਦਾ ਹਾਂ ਕਿ ਇੰਤਜ਼ਾਰ ਕਰਨਾ ਪੈਂਦਾ ਪ੍ਰੀਤਮ ਸਿੱਧੂ ਸਾਹਿਬ ਤੁਸੀਂ ਆਉਂਦੇ ਰਹੋ ਜੀ ਗੱਲਬਾਤ ਸਭ ਨਾਲ ਜਾਰੀ ਰਹੇਗੀ ਪ੍ਰੀਤਮ ਸਿੱਧੂ ਸਾਹਿਬ ਨੇ ਫਿਰ ਹਜ਼ਾਰਾ ਸਿੰਘ ਜੀ ਨੇ ਪ੍ਰੀਤਮ ਸਿੱਧੂ ਸਾਹਿਬ ਹਜ਼ਾਰਾ ਸਿੰਘ ਜੀ ਬਾਕੀ ਸਾਰਿਆਂ ਨਾਲ ਗੱਲ ਇਸੇ ਤਰ੍ਹਾਂ ਜਾਰੀ ਰਹੇਗੀ ਰਣਜੀਤ ਜੀ ਤੁਹਾਡੀ ਕਾਲ ਵੀ ਅਗਲੀ ਹੈ ਇਕਬਾਲ ਸਾਹਿਬ ਤੁਹਾਡੀ ਕਾਲ ਵੀ ਅਗਲੀ ਹੈ ਜੀ ਪ੍ਰੀਤਮ ਸਿੱਧੂ ਸਾਹਿਬ ਗੋ ਹੈਡ ਜੀ
ਸਤਿ ਸ਼੍ਰੀ ਅਕਾਲ ਜੋਧਵੀ ਜੀ
ਸਤਿ ਸ਼੍ਰੀ ਅਕਾਲ ਸਰ
ਜੋਧਵੀ ਜੀ ਅੱਜ ਮੇਰੀ ਫੇਰ ਸ਼ਿਕਾਇਤ ਆ ਗਰੀਸ ਜੀ ਆਉਂਦੇ ਹੁੰਦੇ ਨੇ ਉਹ ਮੇਰੇ ਤੋਂ ਪਹਿਲਾਂ ਤੁਸੀਂ ਬੈਂਕ ਸਾਹਿਬ ਨੂੰ ਲੈ ਲਿਆ ਅੱਜ ਦੇਖ ਲਓ
ਨਹੀਂ ਬਿਰਕ ਸਾਹਿਬ ਦੇ ਤਾਂ ਅਸੀਂ ਵਿਚਾਰ ਵੀ ਨਹੀਂ ਲਏ ਮੈਂ ਕਿਹਾ ਜੀ ਤੁਸੀਂ ਵੇਟ ਕਰ ਰਹੇ ਹੋ ਪਹਿਲਾਂ ਤੁਹਾਡੇ ਵਿਚਾਰ ਲੈ ਰਹੇ ਹਾਂ ਅਸੀਂ ਸਰ
ਥੈਂਕ ਯੂ ਸਰ ਅਜੇ ਜੋਧਵੀ ਜੀ ਗੱਲ ਇਹ ਹੈ ਜੀ ਬਈ ਇੱਕ ਤਾਂ ਪਤਾ ਨੀ ਤੁਸੀਂ ਡਿਸਕਸ ਕਰ ਲਿਆ ਜਾਂ ਨਹੀਂ ਕਰ ਲਿਆ ਰੀਸੈਂਟਲੀ ਅੰਟਾਰੀਓ ਦੇ ਵਿੱਚ ਹੁਣ 6-7% ਪ੍ਰੋਪਰਟੀ ਟੈਕਸ ਵਧਿਆ ਜੀ ਜਿਹੜਾ ਹੁਣ ਦੀ ਇੰਸਟਾਲਮੈਂਟ ਆਈਆਂ ਹੁਣ ਜਿਹੜੇ ਆਪਾਂ ਅੱਗੇ 3 ਮਹੀਨੇ 3 ਇੰਸਟਾਲਮੈਂਟ ਪੇ ਕਰਨੀਆਂ ਨਾ ਉਹਨਾਂ ਦੇ ਵਿੱਚ 6-7% ਇੰਟਰਸਟ ਰੇਟ ਸੋਰੀ ਪ੍ਰੋਪਰਟੀ ਟੈਕਸ ਵੱਧ ਕੇ ਆਏ ਆ ਜੀ
ਨਹੀਂ ਅਸੀਂ ਡਿਸਕਸ ਨਹੀਂ ਕੀਤਾ ਜੀ, ਤੁਸੀਂ ਹਾਂਜੀ ਗੱਲ ਕਰ ਲਓ, ਕਰ ਲੈਂਦੇ ਇਹਦੇ ਬਾਰੇ ਵੀ ਗੱਲ ਕਰ।
ਹਾਂਜੀ 7% ਵਧਿਆ ਜੀ, 6 to 7%। ਦੂਸਰਾ ਜੋਧਵੀਰ ਜੀ, ਬਈ ਜਿਹੜਾ ਕਾਰਬਨ ਟੈਕਸ ਲਾਇਆ ਇਹਨਾਂ ਨੇ ਵੀ ਹੁਣ ਆਪਾਂ ਨੂੰ ਖੁਸ਼ ਕਰਤਾ, ਰੀਬੇਟ ਦੇ ਕੇ ਤੁਸੀਂ 2 ਸਾਲ ਤੱਕ ਦੇਖ ਲਿਓ ਲੋਕਾਂ ਨੇ ਭੁੱਲ ਜਾਣਾ ਤੇ ਟੈਕਸ ਉੱਥੇ ਰਹਿ ਜਾਣਾ, ਰੀਬੇਟ ਖਤਮ ਹੋ ਜਾਣੀ ਹੈ ਜੀ। ਉਹ ਮੈਂ ਦੇਖਿਆ ਜੀ ਮੇਰੇ ਨਾ ਹੀਟ ਦੇ ਬਿੱਲ ਦੇ ਉੱਤੇ 2-250 ਦਾ ਬਿੱਲ ਸੀ, ਉਹਦੇ $65 ਕਾਰਬਨ ਟੈਕਸ ਲੱਗਿਆ ਹੋਇਆ ਜੀ। ਗੌਰਮੈਂਟ ਕੋਲ ਕੋਈ ਹੋਰ ਆਪਦਾ ਚਾਰਾ ਹੈ ਨੀ ਵੀ ਕਿੱਥੋਂ ਇਨਕਮ ਆਵੇ, ਇਹਨਾਂ ਦੀ ਤੇ ਲੋਕਾਂ ਦੇ ਗਾਲ ਘੁੱਟਣ ਲੱਗੇ ਹੋਏ ਚਾਰ ਚਵੇਰੀ ਇਹ।
ਜੀ ਤੁਸੀਂ ਆਪਣੀ ਗੱਲ ਚ ਗੱਲ ਕਰ ਦਿੱਤੇ, ਜਵਾਬ ਦੇ ਦਿੱਤਾ ਹੈ। ਜਦੋਂ ਫਿਰ ਜਦੋਂ ਹੋਰ ਕੋਈ ਜ਼ਰੀਆ ਨਾ ਲੱਭੇ ਸਰਕਾਰ, ਫਿਰ ਉਹ ਕਹਿੰਦੀ ਜੀ ਉਹਨਾਂ ਕੋਲ ਹੋਰ ਤਾਂ ਖਰਚ ਕਰਨ ਦਾ ਤਰੀਕਾ ਨਹੀਂ ਹੈ, ਉਹ ਟੈਕਸ ਹੀ ਲਗਾ ਦਿੰਦੇ ਆ। ਉਹ ਸਾਨੂੰ ਤਾਂ ਹੀ ਅਸੀਂ ਵਾਰ ਵਾਰ ਇੱਕ ਹੀ ਚੀਜ਼ ਤੇ ਜ਼ੋਰ ਰਹਿੰਦਾ ਹੈ ਵੀ ਕੰਪੀਟੈਂਟ ਲੀਡਰ ਲੈ ਕੇ ਆਓ, ਨਹੀਂ ਤਾਂ ਫਿਰ ਉਹਨਾਂ ਨੇ ਟੈਕਸ ਇਸੇ ਤਰ੍ਹਾਂ ਸਾਡੇ ਤੇ ਲਗਾਈ ਜਾਣੇ। ਪ੍ਰੀਤਮ ਸਿੱਧੂ ਸਾਹਿਬ
ਜਦਵੀਰ ਜੀ, ਤੁਸੀਂ ਹਮੇਸ਼ਾ ਕਹਿ ਦਿੰਦੇ ਕੰਪੀਟੈਂਟ ਲੀਡਰ ਚੁਣੋ, ਮੈਂ ਸੋਰੀ ਟੂ ਸੇ, ਮੇਰੀ ਆਪਦੀ ਵਰਡਿੰਗ ਆ, ਤੁਹਾਡਾ ਕੋਈ ਲੈਣਾ ਦੇਣਾ ਨਹੀਂ। ਹੁਣ ਇੱਥੇ ਤਿੰਨਾਂ ਪਾਰਟੀਆਂ ਨੇ 5-5 ਨਮੂਨੇ ਇੱਕੋ ਕਮਿਊਨਿਟੀ ਦੇ ਲਿਆ ਕੇ ਖੜੇ ਕਰਨੇ ਆ, ਜਿਨ੍ਹਾਂ ਨੇ ਉੱਥੇ ਜਾ ਕੇ ਬੋਲਣਾ। ਹੁਣ ਕੀ ਕਰੀਏ, ਉਹਨਾਂ ਚ ਕਿਹਨੂੰ ਵੋਟ ਪਾਈਏ, ਫਿਰ ਕਿਆ ਨਾਂ ਪਾਈਏ ਵੋਟ, ਤੁਸੀਂ ਦੱਸੋ।
ਨਹੀਂ ਬਿਲਕੁਲ, ਤੁਸੀਂ ਅਜੇ ਵੀ ਤੁਸੀਂ ਗੱਲ ਕਰ ਰਹੇ ਹੋ ਕਿ ਸਾਰੀਆਂ ਪਾਰਟੀਆਂ ਇੱਦਾਂ ਲਿਆ ਰਹੀਆਂ, ਆਹ ਜਿਹੜਾ ਤੁਸੀਂ ਅੱਜ ਗੱਲ ਕੀਤੀ ਹੈ, ਬਸ ਇਹਦੀ ਇਹ ਗੱਲ ਕਰੋ। ਪਾਰਟੀ ਦਾ ਲੀਡਰ ਆਉਂਦਾ, ਪਾਰਟੀ ਦੇ ਲੀਡਰ ਨਾਲ ਗੱਲ ਕਰੋ, ਪਾਰਟੀ ਦੇ ਰਿਪ੍ਰੈਜੈਂਟੇਟਿਵ ਆਉਂਦੇ ਉਹਦੇ ਨਾਲ ਗੱਲ ਕਰੋ। ਔਰ ਜਿਹੜੀ ਤੁਸੀਂ ਅੱਜ ਗੱਲ ਵਾਈ ਮੀਡੀਆ ਤੇ ਕਰ ਦਿੱਤੀ ਹੈ, ਸਰ ਸਮਝ ਲਓ, ਦੇਖੋ ਸਾਨੂੰ ਵੀ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ। ਜਦੋਂ ਤੁਸੀਂ ਸਾਨੂੰ ਇਹ ਗੱਲ ਕਰ ਦਿੱਤੀ ਹੈ, ਜਦੋਂ ਵੀ ਸਾਡੇ ਕੋਲ ਲੀਡਰ ਆਏਗਾ, ਅਸੀਂ ਸਾਫ਼ ਆ ਗੱਲ ਕਰ ਦੇਣੀ ਹੈ ਕਿ ਕਮਿਊਨਿਟੀ ਆਹ ਗੱਲ ਕਰਦੀ ਹੈ। ਮੇਰੇ ਕੋਲ ਆਨ ਰਿਕਾਰਡ ਆ ਗਿਆ ਨਾ, ਕੱਲ ਨੂੰ ਮੈਨੂੰ ਲੀਡਰ ਕਹਿੰਦਾ ਜੀ ਇਹ ਤਾਂ ਤੁਸੀਂ ਕਹਿ ਰਹੇ ਹੋ ਕਿ ਸਾਡੇ ਕੈਂਡੀਡੇਟ ਕੰਪੀਟੈਂਟ ਨਹੀਂ ਹੈ, ਕਮਿਊਨਿਟੀ ਤਾਂ ਮੈਨੂੰ ਬਹੁਤ ਵਧੀਆ ਕਹਿ ਰਹੀ ਹੈ, ਤਾਂ ਮੈਂ ਉਹਨਾਂ ਨੂੰ ਅੱਜ ਦੀ ਰਿਕਾਰਡਿੰਗ ਦਾ ਹਵਾਲਾ ਦੇ ਸਕਦਾ, ਕੱਢ ਕੇ ਤਾਂ ਨਹੀਂ ਸੁਣਾਊਂਗਾ ਵੀ ਮੈਂ ਤੁਹਾਡਾ ਨਾਮ ਨਹੀਂ ਦੱਸਦਾ। ਮੈਂ ਕਹਾਂਗਾ ਜੀ ਦੇਖੋ ਸਾਡੇ ਕੋਲ ਰਿਕਾਰਡਡ ਪਈਆਂ ਗੱਲਾਂ, ਲੋਕ ਆਵਾਜ਼ ਉਠਾ ਰਹੇ ਨੇ ਇਸ ਗੱਲ ਦੀ ਵੀ ਤੁਸੀਂ ਕੰਪੀਟੈਂਟ ਬੰਦੇ ਲੈ ਕੇ ਆਓ। ਇਹ ਨਹੀਂ ਵੀ ਜੇ ਟਰੂਡੋ ਸਾਹਿਬ ਦੇ ਨੰਬਰ ਡਾਊਨ ਹੈ ਵੀ ਤੁਸੀਂ 40% ਤੇ ਘੁੰਮ ਰਹੇ ਹੋ ਤਾਂ ਤੁਸੀਂ ਕਹੋ ਜੀ ਚਲੋ ਜੀ ਸਾਡੇ ਲਈ ਤਾਂ ਸਭ ਕੁਝ ਠੀਕ ਠਾਕ ਹੀ ਹੈ, ਤੁਸੀਂ ਜਿਹਨੂੰ ਮਰਜ਼ੀ ਲਿਆ ਕੇ ਖੜਾ ਕਰ ਦਿਓ। ਨਹੀਂ, ਬੰਦਾ ਇੱਕ ਇੱਕ ਚੁਣ ਕੇ, ਇਹ ਜੇ ਲਿਬਰਲ ਪਾਰਟੀ ਵਿੱਚ ਵੀ ਇੱਕ ਇੱਕ ਬੰਦਾ ਚੁਣ ਕੇ ਆਵੇ ਵਧੀਆ, ਤੇ ਕੰਜ਼ਰਵੇਟਿਵ ਵਿੱਚ ਵੀ ਇੱਕ ਇੱਕ ਬੰਦਾ ਐਨ ਚੁਣ ਕੇ ਲੈ ਕੇ ਆਓ। ਇਹ ਨਹੀਂ ਵੀ ਜਿਹਦੇ ਕੋਲ ਕੋਈ ਕੰਮ ਨਹੀਂ ਅਗਲਾ ਕਹਿੰਦਾ ਚਲੋ ਹੁਣ ਕੰਮ ਤੋਂ ਵਿਹਲੇ ਹੋ ਗਏ, ਇੱਧਰ ਜੋ ਰਜਮੈਸ਼ੀ ਕਰ ਲਈਏ।
ਜਦਵੀਰ ਜੀ ਤੁਸੀਂ ਕੋਈ ਨੀ, ਮੇਰੀ ਰਿਕਾਰਡਿੰਗ ਵੀ ਸੁਣਾ ਲਿਓ, ਕੋਈ ਚੱਕਰ ਨੀ, ਮੈਂ ਤਾਂ ਆਪ ਕੈਨੇਡੀਅਨ, ਮੈਨੂੰ ਵੀ ਫਿਕਰ ਹੈ ਕੈਨੇਡਾ ਦਾ, ਅਸੀਂ ਵੀ ਇੱਥੇ ਰਹਿੰਦੇ ਹਾਂ, ਸਾਡੇ ਸਿਰ ਤੇ ਸਾਰੇ ਖਰਚੇ ਪੈਂਦੇ ਆ। ਦੂਸਰਾ ਨੰਬਰ ਜਦਵੀਰ ਜੀ, ਮੈਂ ਤੁਹਾਨੂੰ ਪੁੱਛਦਾ ਹਾਂ ਵੀ ਜਦੋਂ ਤੋਂ ਆਪਣੇ ਬੰਦੇ MP MLA ਬਣਨ ਲੱਗਿਆ, ਮੱਲੀ ਸਾਹਿਬ ਤੋਂ ਸ਼ੁਰੂ ਹੋਇਆ, ਵੀ ਇਹਨਾਂ ਦਾ ਇੱਕ ਬੰਦੇ ਦੱਸ ਦੋ ਵੀ ਕੈਨੇਡਾ ਦੇ ਲੋਕਾਂ ਦੀ ਭਲਾਈ ਲਈ ਇਹਨਾਂ ਨੇ ਕੋਈ ਬਿੱਲ ਲੈ ਕੇ ਆਉਂਦਾ ਵੀ, ਤੇ ਜੇ ਬਿੱਲ ਪਾਸ ਨਹੀਂ ਹੋਇਆ ਤੇ ਇਹ ਪਿੱਛੇ ਹੋ ਗਏ, ਹੁਣ ਵੀ ਮੰਨ ਮੈਂ ਤਾਂ ਰਿਜਾਇਨ ਕਰ ਰਿਹਾ, ਇਹਨਾਂ ਨੂੰ ਕੀ ਫਿਕਰ ਹੈ ਲੋਕਾਂ ਦਾ ਜੀ, ਇਹਨਾਂ ਨੂੰ ਤਾਂ ਸਿਰਫ ਆਪਣੀਆਂ ਤਨਖਾਹਾਂ ਤੱਕ ਮਤਲਬ ਆ ਜਾਂ ਆਪਦੇ ਜਵਾਕਾਂ ਤੱਕ।
ਦੇਖੋ ਜਿਸ ਲੈਵਲ ਤੇ ਅਸੀਂ ਕੰਟਰੀਬਿਊਸ਼ਨ ਕਰ ਸਕਦੇ ਹਾਂ ਕਮਿਊਨਿਟੀ ਐਟ ਲਾਰਜ, ਮੈਂ ਇਕੱਲੇ MP ਦੀ ਜਾਂ ਕਿਸੇ ਇੱਕ ਦੀ ਗੱਲ ਨਹੀਂ ਕਰ ਰਿਹਾ, ਕਮਿਊਨਿਟੀ ਐਟ ਲਾਰਜ ਜਿੰਨਾ ਅਸੀਂ ਕੰਟਰੀਬਿਊਟ ਕਰ ਸਕਦੇ ਹਾਂ ਉਹ ਅਸੀਂ ਨਹੀਂ ਕਰਦੇ। ਸਾਡਾ ਕੰਮ ਫੱਟੇ ਲਗਾ ਦਿੱਤੇ, ਫੰਡ ਰੇਜ਼ਿੰਗ ਕਰਤੀ, ਪੈਸਾ ਇਕੱਠਾ ਕਰ ਦਿੱਤਾ, ਜਾਂ ਅਸੀਂ 4 ਬੰਦੇ ਇਕੱਠੇ ਹੋ ਕੇ ਉਸ ਬੰਦੇ ਨੂੰ ਹੈਰਾਨ ਨਿਕਲਦੇ ਹਾਂ ਜੇ ਉਹਨੂੰ ਹਰਾਉਣਾ ਹੈ ਉਹ ਲਈ ਨਿਕਲਦੇ ਹਾਂ, ਜਾਂ ਵਿਦ ਡਿਊ ਰਿਸਪੈਕਟ ਕਹਾਂਗਾ ਵੀ ਕਿਤੇ ਨਾ ਕਿਤੇ ਭਾਈ ਭਤੀਜਾਵਾਦ ਵੀ ਮੇਰੇ ਮੁੰਡੇ ਨੂੰ ਨੌਕਰੀ ਦੇ ਦਿਓ, ਮੈਨੂੰ ਸੈਨੇਟਰ ਬਣਾ ਦਿਓ। ਉਹ ਕਹਿੰਦੇ ਜੀ ਭਾਈ ਸਾਹਿਬ ਤੁਹਾਨੂੰ ਇੰਗਲਿਸ਼ ਦੀ ਲੜੀ ਨਹੀਂ, ਤੁਹਾਨੂੰ ਕਿਤੋਂ ਸੈਨੇਟਰ ਬਣਾ ਦਈਏ, ਚਲੋ ਤੁਹਾਡੇ ਮੁੰਡੇ ਕੁੜੀ ਦੀ ਨੌਕਰੀ ਲਵਾ ਦਿੰਦੇ ਹਾਂ। ਠੀਕ ਹੈ ਜੀ, ਅਸੀਂ ਬਸ ਇੱਥੇ ਤੱਕ ਹੀ ਕੌਮ ਨੂੰ ਵੇਚ ਦਿੰਦੇ ਹਾਂ, ਕੌਮ ਸਾਡੇ ਲਈ ਇੱਥੇ ਤੱਕ ਹੈ, ਇੱਥੇ ਆ ਕੇ ਪ੍ਰਕਾਟ ਪੈਦਾ ਕਰ ਦੇਣੀ, ਕੌਮ ਖਤਰੇ 'ਚ, ਅਸੀਂ ਖਤਰੇ 'ਚ, ਤੁਸੀਂ ਖਤਰੇ 'ਚ, ਠੀਕ ਹੈ ਨੀ, ਅਸੀਂ ਖਤਰੇ 'ਚ, ਤੁਸੀਂ ਖਤਰੇ 'ਚ, ਕੌਮ ਖਤਰੇ 'ਚ। ਅੱਛਾ, ਚਾਰੇ ਪਾਸੇ ਰੌਲਾ ਰੱਪਾ ਪਾ ਦਿੱਤਾ, ਅੱਗੇ ਜਾ ਕੇ ਕਹਿ ਦਿੱਤਾ ਜੀ ਹਾਂਜੀ ਜੀ ਛੱਡੋ ਕੌਮ ਦੀ, ਮੇਰੀ ਗੱਲ ਕਰੋ ਜੀ, ਕਿਹਨੂੰ ਮੈਨੂੰ ਨੌਕਰੀ ਦੇਣੀ ਹੈ, ਸੈਂਟਰ ਬਣਾਉਣਾ ਜਾਂ ਟਿਕਟ ਦੇਣੀ ਹੈ, ਕਿੱਥੇ ਕੀ ਕਰਨਾ। ਉਹ ਕਹਿੰਦੇ ਜੀ ਚਲੋ ਤੁਹਾਡਾ ਕੰਮ ਤੇ ਹੋ ਨਹੀਂ ਸਕਦਾ, ਮੁੰਡੇ ਕੁੜੀ ਦਾ ਦੱਸੋ ਕਿਤੇ ਕਰਾਉਣਾ ਤੇ ਕਰਾ ਦਿੰਦੇ ਹਾਂ ਥੋੜਾ ਬਹੁਤਾ। ਉਹ ਕਹਿੰਦੇ ਠੀਕ ਹੈ ਜੀ ਕਰੋ, ਇੰਨੇ 'ਚ ਕੌਮ ਵਿਕ ਜਾਂਦੀ, ਇੰਨੇ 'ਚ ਸਾਰਾ ਸਿਲਸਿਲਾ ਨਿਬੜ ਜਾਂਦਾ। ਠੀਕ ਹੈ ਜੀ,
ਸਾਹਿਬ ਦੀ ਸਰਕਾਰ ਵਿੱਚ ਆਪਣੇ ਇੱਥੋਂ ਅਪੀਲ ਤੋਂ ਕਿੰਨੇ 5 ਦੇ 5 MPP ਆ ਮੇਰੇ ਹਿਸਾਬ ਨਾਲ, ਜੇ ਮੈਂ ਨਾ ਜੀ ਵਾ ਤੁਸੀਂ ਕ੍ਰੈਡਿਟ ਕਰ ਦਿਓ, ਕਿਉਂ ਨੀ ਇਹ ਕਹਿੰਦੇ ਬੋਰਡ ਦਾ ਉਹਨੂੰ ਸਾਨੂੰ ਹਾਸਪਿਟਲ ਦਿਓ ਲਈ ਅਸੀਂ ਰਿਜਾਇਨ ਕਰਦੇ, 5 ਦੇ 5 ਇੱਕ ਸਾਈਡ ਤੇ ਕਿਉਂ ਨੀ ਹੋ ਕੇ ਖੜਦੇ।
ਬਿਲਕੁਲ ਗੱਲ ਕਰਨੀ ਚਾਹੀਦੀ ਜੀ, ਬਿਲਕੁਲ ਗੱਲ ਕਰਨੀ ਚਾਹੀਦੀ ਇਹਦੇ ਬਾਰੇ।
ਜਦੋਂ ਜੀ ਮੈਂ ਚਲੋ ਬੰਦ ਕਰ ਦਿੰਦਾ ਇੱਕ ਗੱਲ ਕਰਕੇ, ਜਦੋਂ ਵੀ ਜੀ ਮੈਂ ਨਾ 413 ਦਾ ਮੈਪ ਦੇਖਦਾ ਸੀ, 413 ਦਾ ਬੜਾ ਰੌਲਾ ਪਾਇਆ, ਬੋਰਡ ਸਾਹਿਬ ਉਹਦੇ ਦੇ ਜਿੱਤਣ ਨੂੰ ਫਿਰਦੇ ਆ 413 ਦੇ ਮੁੱਦੇ ਤੇ। ਚੌਧਵੀਰ ਜੀ ਉਹ ਤਾਂ ਇੱਥੋਂ ਟਰਫਾਲਗੜ ਤੋਂ ਸ਼ੁਰੂ ਹੋ ਕੇ ਹਾਈਵੇ 9 ਵੀ ਨਹੀਂ ਚਪਾਇਆ, ਮੁੜ ਕੇ ਇਹਨਾਂ ਨੇ 400 ਵਿੱਚ ਪਾ ਦਾ, 400 ਤਾਂ ਅੱਗੇ ਹੀ ਜਾਮ ਰਹਿੰਦਾ ਉੱਥੇ, ਜਿਹੜੀ ਇੱਧਰੋਂ ਗੜ ਤੇ ਸਿਆਪਾ ਲਾ ਕੇ ਉੱਧਰ ਪਾ ਦੇਣਾ, ਜਿਹੜਾ 400 ਦੇ ਲੋਕ ਟਰੈਵਲ ਕਰਦੇ ਆ।
चलो कितो तो शुरुआत हो ना, देखो जी हाईवे 413 बनता है, वैसे तो ट्रांजिट नु स्ट्रेंथन करना बनता है, क्योंकि ट्रांजिट एक ऐसी ऑप्शन है जिहड़ी कि थोड़ी इनवायरमेंट फ्रेंडली है और मास लोगों को सपोर्ट करेगी। ठीक है, बहुत ज्यादा हाईवेज नाल भी ऐसी क्लटर ना बहुत क्रिएट कर दईए, पर फिलहाल तो हाईवेज की जरूरत है। 413 तो शुरू करो, एक अदा होर हाईवे सानू चाहिए है, कनेक्टिविटी वधाईए और इवेंचुअली असी ट्रांजिट सिस्टम नू बहुत ज्यादा स्ट्रेंथन करिए ताकि साडी इनवायरमेंट का भी ख्याल रखते हैं। बट चलो कितों तो शुरुआत होवे, हुण पिछले 25 सालों से सेंचुरी तो हाईवे कोई नहीं नया बनिया। ठीक है, कितों तो शुरुआत होवे कि जी हाँ जी असी हाईवेज बनाईए। बाकी यस, एक चीज होर बड़ी जरूरी है कि असी जिहड़ियां हाई पेइंग जॉब्स ने, IT इनोवेशन हब्स ने हर जगह, वह किदां क्रिएट करना है इहदे बारे। सर देखो यही तो चीजा सोचने वालियां, विचार करने वालियां चीजा तो सर यही ने, विचार करने वालियां चीजा तो यही ने। अज ब्रैम्पटन दे विच एक वधिया जमीन की कमी थोड़ी है कोई, तुसीं गोर और कैसल मोर के नेड़े आ 150-200 एकड़ जमीन पई है, 150-200 एकड़ जमीन पई है गोर कैसल मोर एरिया को। ठीक है, 150-200 एकड़ जमीन है, इत्थे एक खूबसूरत स्टेडियम बनाओ, इत्थे एक यूनिवर्सिटी बनाओ, इत्थे एक रिसर्च सेंटर खोलो, शोर पाओ सवेरे उठ के। पहला काम जे मैनू तुसीं पुछोगे युधवीर जी, मैं कोई बड़े बोलना बोल जाए कि युधवीर जी तुसीं देश दे प्रधानमंत्री हो या तुसीं इहदे ग्रेटर टोरंटो एरिया च की करना चाहते हो, की करोगे? मैं ग्रेटर टोरंटो एरिया के हर शहर के सब तो पहला काम मेरे कंट्रोल च होवे, ग्रेटर टोरंटो के हर शहर के मार्कहम, हैमिल्टन, मिल्टन इज वेरी इंपॉर्टेंट, ब्रैम्पटन, ठीक है, ब्रैम्पटन, टोरंटो, मिसिसागा, वॉन, जिन्ने भी शहर ने उत्थे सब जगह एक इनोवेशन हब तैयार करांगे कि तुहाडी एक अपनी यूनिवर्सिटी जिथे कोई बड़ी जगह है, जिदा ब्रैम्पटन दे विच बड़ा कैंपस बन सकता तो बड़ा कैंपस ही बनाओ, जिथे छोटा कैंपस बन सकता छोटा कैंपस बनाइए। ठीक है, उहदे नाल जॉब्स क्रिएट होणगियां एक। ठीक है, असीं उत्थे नाल हॉस्पिटल होर बनाइए, हॉस्पिटल, यूनिवर्सिटीज, इनोवेशन हब, स्टेडियम, इहदे ते फोकस करिए। इह वध तों वध इंफ्रास्ट्रक्चर जदों बनेगा, बनन दे दरम्यान नौकरियां क्रिएट होणगियां, बनन तों बाद तुसीं हॉस्पिटल, नौकरियां तो चाहीदियां ने ना सानू, ठीक है, नहीं बनने तो बाद जो नौकरियां क्रिएट होणगियां, चाहे स्टेडियम है, यूनिवर्सिटी है, हॉस्पिटल है, ठीक है, और ये साडी इकोनॉमिक इंजन बनेंगे साडे आने वाले समय, ये सानू करना पड़ेगा जी। थैंक यू प्रीतम सिद्धू साहब।
जी मैं पहले कॉलर आए थे ग्रोसरी के रेट है जिन्होंने जा रहे हैं, कोई थले नहीं लिया रहा, दूसरा नंबर कोविड के टाइम जिनी सर्विस शट डाउन हुई है सर, हम कोविड से हट गया, वो दोबारा एड ऑन नहीं की गई,
ठीक है, बिल्कुल बिल्कुल तुम ठीक किया कि ग्रोसरी की प्राइस की सर, जिहड़ी प्राइस एक बार चाहे गैस प्राइसिस उपर चले गए, चाहे ग्रोसरी है एक बार चले गए, वह थले घट ही आते हैं। अगली कॉल जी अपने हजारा सिंह जी की है, हजारा सिंह जी तो बाद 519497 शायद तुम पहली बार कॉल कर रहे हो, सो तुम भी अपना नाम दस देना पूरा, फिर गल करते हैं तुहाडे नाल भी। हजारा सिंह जी, फिर 519497, फिर अर्शवीर सिंह जी तुहाडे नाल गल करांगे, लेकिन उस तो पहला मनजिंदर संधू साहब मासदा ब्रैम्पटन तो सानू जुड़ गए ने। हाँ जी सर, सत श्रीकाल, वेलकम, की हाल है जी? ठीक है।
हाँ जी उदीप जी, सत श्रीकाल जी, और सुनने वाले सारे श्रोतियों नूं भी सत श्रीकाल जी।
मनजिंदर संधू साहब, पहले तो दसो जी मासदा ब्रैम्पटन ते असीं कोई SUV लैनी है तो की तुहानू डील दो, की स्पैशल है?
हाँ जी उदीप जी, साडे कोले फुल लाइन अप SUV, जिहड़ा स्मॉल SUV तो लैके फुल साइज तक 5 सीटर दे विच साडे कोले 3 ऑप्शन ने, और सॉरी 4 ऑप्शन ने, और साडे कोले 6, 7, और 8 सीटर अवेलेबल SUV भी हैगे ने जी। सो फुल लाइन अप हैगी आ CX30, CX5, CX50, CX70 एंड CX90। जिहड़ा युद्ध जी साडे कोले CX90 आउंदा जी, उहदे 2 ऑप्शन अवेलेबल ने, माइल्ड हाइब्रिड या फिर प्लग इन हाइब्रिड। सो फुल साइज SUV ने जी, 7 और 8 सीटर दे विच भी अवेलेबल हैगा, और इन्हां दे इंटरेस्ट रेट जिहड़े हैगे जी युधवीर जी, इस जुलाई महीने तो लो हो गए ने जी, लीस रेट जिहड़ा स्टार्ट हुंदा है 2.95 तो, और फाइनेंस जिहड़ा जी 1.9 तो। सो काफी अच्छियां ऑफर्स अवेलेबल हो गई ने, नाल कुछ कैश रीबेट भी हैगे ने, प्लग इन हाइब्रिड दे उत्ते जिहड़ा ओंटारियो गवर्नमेंट दा इंसेंटिव भी अवेलेबल हैगा, और साडे कोल इन्वेंटरी स्टॉक विच हैगी आ। सो किसे नूं भी कोई SUV चाहिदा हैगा ते सानूं साडे नाल डेफिनेटली कॉन्टैक्ट कर सकदे जी।
ठीक है जी, कोई होर इन्फॉर्मेशन देनी है मनजिंदर संधू साहब, वो भी दसो, और मासदा ब्रैम्पटन की 3 चीजा होर भी दसनिया, एक मेजर इंटरसेक्शन, एड्रेस, फोन नंबर, डीलरशिप का, प्लीज।
ਜੀ ਯੋਦੀਪ ਜੀ, ਅਸੀਂ ਹੈਗੇ ਆ ਬ੍ਰੈਂਪਟਨ ਆਟੋਮਾਲ ਦੇ ਵਿਚ, 15 ਵੈਨਕਰਕ ਡਰਾਈਵ, 15 ਵੈਨਕਰਕ ਡਰਾਈਵ, ਬੋਵੇਡ ਔਰ ਵੈਨਕਰਕ ਦਾ ਇੰਟਰਸੈਕਸ਼ਨ ਹੈਗਾ ਜੀ। ਪਿਛਲੇ 25 ਸਾਲ ਤੋਂ ਤੁਹਾਡੀ ਇੱਥੇ ਸੇਵਾ ਕਰ ਰਹੇ ਹੈਗੇ ਆ। ਸਾਡਾ ਫੋਨ ਨੰਬਰ ਹੈਗਾ ਜੀ 905-459-0290, 905-459-0290, ਜਾਂ ਫਿਰ ਜਿਹੜੀ ਸਾਡੀ ਵੈਬਸਾਈਟ ਹੈਗੀ ਹੈ ਜੀ, ਵਿਜ਼ਿਟ ਕੀਤੀ ਜਾ ਸਕਦੀ, mazdaofbrampton.ca।
ਠੀਕ ਹੈ ਜੀ, ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਜੀ,
ਬੜੀ ਮਿਹਰਬਾਨੀ ਜੀ, ਥੈਂਕ ਯੂ।
ਥੈਂਕ ਯੂ, ਵੈਲਕਮ। ਹਾਂਜੀ ਹਜ਼ਾਰਾ ਸਿੰਘ ਜੀ, ਤੁਸੀਂ ਆਉਂਦੇ ਰਹੋ। ਹਜ਼ਾਰਾ ਸਿੰਘ ਜੀ ਤੋਂ ਬਾਅਦ 519-497, ਫਿਰ ਅਰਸ਼ਵੀਰ ਜੀ, ਫਿਰ ਵਿਰਕ ਸਾਹਿਬ, ਸਾਰੀ ਦੀ ਗੱਲ ਸੁਣਾਂਗੇ। ਹਾਂਜੀ ਹਜ਼ਾਰਾ ਸਿੰਘ ਜੀ, ਗੋ ਅਹੈਡ ਸਰ।
ਹਾਂਜੀ ਜਦੋਂ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਪ੍ਰੋਗਰਾਮ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਵੇਖੋ, ਤੁਸੀਂ ਬੜੀ ਡਿਟੇਲ ਦੇ ਵਿੱਚ ਸਾਰੀਆਂ ਇੰਟਰਨੈਸ਼ਨਲ ਲੋਕਲ ਸਾਰੀਆਂ ਗੱਲਾਂ ਬਾਤਾਂ ਕਰ ਰਹੇ ਹੋ, ਧੰਨਵਾਦ, ਤੁਹਾਡਾ ਜਾਣਕਾਰੀ ਵੱਧ ਰਹੀ ਆ। ਮੈਂ ਜਿਹੜੀ ਗੱਲ ਕਰਨੀ ਚਾਹੁੰਦੀ ਸੀ ਸੰਖੇਪ ਦੇ ਵਿੱਚ, ਤਾਂ ਮੈਂ ਆਪਣੇ ਕਾਰਬਨ ਟੈਕਸ ਦੀ ਇੰਨੀ ਕੁ ਗੱਲ ਕਰਨੀ ਚਾਹੁੰਦਾ ਸੀ ਜੀ, ਆਖਿਰਕਾਰ
ਹਾਂਜੀ ਹਾਂਜੀ, ਰਿਕੁਐਸਟ ਆ ਸਰ, ਫੋਨ ਤੁਸੀਂ ਆਪਣਾ ਮਿਊਟ ਕਰ ਲਓ ਜੀ, 519-497 ਪਲੀਜ਼ ਫੋਨ ਮਿਊਟ ਕਰ ਲਓ ਜੀ ਆਪਣਾ। ਹਾਂਜੀ ਹਾਂਜੀ, ਤੁਹਾਡੀ ਕਾਲ ਅਗਲੀ ਲਾਈਨ ਅਪ ਹੈਗੀ ਆ 519-497, ਸਾਰੇ ਕਾਲਰਸ ਨੂੰ ਰਿਕੁਐਸਟ ਆ ਕਿ ਫੋਨ ਪਲੀਜ਼ ਆਪਣਾ ਮਿਊਟ ਰੱਖਣਾ। ਹਾਂਜੀ ਸੋਰੀ ਹਜ਼ਾਰਾ ਸਿੰਘ ਜੀ, ਤੁਸੀਂ ਆਪਣੀ ਗੱਲ ਪੂਰੀ।
ਹਾਂਜੀ 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 ਹਾਂਜੀ, ਉਹ ਹੁਣ ਦੇਖੋ ਜੀ, ਕਿਸੇ ਸਮੇਂ ਆਪਾਂ ਇੱਥੇ ਜਿਹੜੇ ਕੋਲ ਬਰਨਿੰਗ ਪਲਾਂਟ ਸਨ ਜਾਂ ਕਹਿੰਦਾ ਕੋਲੇ ਦੀ ਕਿੰਨੀ ਵਰਤੋਂ ਕੀਤੀ ਜਾਂਦੀ ਸੀ, ਉਹਦੀ ਵਰਤੋਂ ਬੰਦ ਕੀਤੀ, ਕਿਉਂਕਿ ਆਖਿਰਕਾਰ ਐਨਵਾਇਰਮੈਂਟ ਉਹ ਆਪਾਂ ਜਿੰਨਾ ਚਿਰ ਕਹਿੰਦਾ 50-60 ਸਾਲ ਇੱਥੇ ਜੀਣਾ ਇਕੱਲੀ ਕਹਾਣੀ ਇੱਥੋਂ ਤੱਕ ਹੀ ਨਹੀਂ ਨਾ ਹੈ, ਅਗਲੀਆਂ ਜਨਰੇਸ਼ਨ ਤੱਕ ਵੀ ਜੇ ਕੋਈ ਛੱਡ ਕੇ ਵਾਪਸ ਜਾਣਾ ਤਾਂ ਉਹ ਫੇਰ ਉਹਦੇ ਲਈ ਕੁਛ ਨਾ ਕੁਛ ਇੰਤਜ਼ਾਮ ਹੋਣੇ ਕਰਨੇ ਪੈਣਗੇ, ਔਰ ਹੁਣ ਵਾਲੇ ਬੰਦਿਆਂ ਨੂੰ ਉਹਦੇ ਲਈ ਥੋੜਾ ਬਹੁਤਾ ਤੁਸੀਂ ਸਮਝ ਲਓ, ਮੈਂ ਸਮਝਦਾ ਥੋੜੀ ਬਹੁਤੀ ਕੁਰਬਾਨੀ ਵੀ ਕਰਨੀ ਪਏਗੀ। ਕਾਰਬਨ ਟੈਕਸ ਵੈਸੇ ਟਰੂਡੋ ਸਾਹਿਬ ਨੇ ਜਿਹੜਾ ਲਾਇਆ ਜੀ, ਉਹਨਾਂ ਨੇ ਵਿੱਚ ਉਹਦੀ ਜੇ ਇਹ ਵੀ ਰੱਖਿਆ ਸਾਹਿਬ ਵੀ ਸਰਕਾਰ ਉਹ ਤੇ ਕੋਈ ਆਮਦਨ ਨਹੀਂ ਕਰ ਰਹੀ, ਸਰਕਾਰ ਉਹਦੇ ਆਪਣੇ ਘਾਟੇ ਪੂਰੇ ਨਹੀਂ ਕਰ ਰਹੀ, ਆਪਣੇ ਕੋਈ ਬਜਟ ਡੈਫਿਸਿਟ ਨਹੀਂ ਪੂਰੇ ਕਰ ਰਹੀ, ਉਹ ਡਿਸਟ੍ਰੀਬਿਊਟ ਵੀ ਕਰ ਰਹੀ ਹੈ ਨਾਲ ਦੀ ਨਾਲ, ਇਹ ਨਹੀਂ ਹੈ ਸਰਕਾਰ ਦੀ ਇਨਕਮ ਆ ਉਹ, ਜਸੋ ਇਨ ਦੀ ਐਂਡ ਆਉਣ ਵਾਲੇ ਸਮੇਂ ਤੱਕ ਇਸੀ ਨੂੰ ਕੋਈ ਤੁਹਾਨੂੰ ਕੋਈ ਯੋਗਤਾ ਤੁਹਾਨੂੰ ਕੋਈ ਸਕੀਮ ਤੁਹਾਨੂੰ ਕੋਈ ਪਲਾਨ ਬਣਾਉਣੀ ਪਏਗੀ ਜਿਹਦੇ ਨਾਲ ਇਹ ਪੋਲੂਸ਼ਨ ਘਟੇ, ਇਸ ਕਰਕੇ ਜਿਹੜਾ ਵੀ ਕਾਰਬਨ ਬੇਸਡ ਇੰਡਸਟਰੀਆਂ ਨੂੰ ਡਿਸਕਰੇਜ ਕਰਨ ਦੇ ਲਈ ਉਹਨੂੰ ਤਾਂ ਉਹਦੀ ਕੋਈ ਨਵੀਂ ਇਨੋਵੇਸ਼ਨ ਆਵੇ, ਇੱਦਾਂ ਦੀ ਗੱਲਬਾਤ ਜਿਹੜੀ ਹੈਗੀ ਕੀਤੀ ਗਈ ਜੀ। ਚਲੋ ਡਿਸਕਸ ਹੋ ਰਿਹਾ ਆ, ਇਹਦੇ ਬਾਰੇ ਵਿਚਾਰ ਕਰ ਰਹੇ ਨੇ, ਹੁਣ ਵੇਖਣ ਵਾਲੀ ਗੱਲ ਉਹਦੇ ਚ ਇਹ ਹੋਏਗੀ ਕਿ ਜਿਹੜੇ ਆਪਣੇ ਨਵੇਂ ਲੀਡਰ ਨੇ ਜਿਹੜੇ ਜਿਨ੍ਹਾਂ ਦੇ ਹੱਕ ਵਿੱਚ ਬਹੁਤ ਭਾਰੀ ਹਵਾ ਇਸ ਵਕਤ ਕੰਜ਼ਰਵੇਟਿਵ, ਵੀ ਉਹ ਇਹਦੇ ਪ੍ਰਤੀ ਆਪਣਾ ਪਾਲਿਸੀ ਪ੍ਰੋਗਰਾਮ ਕੀ ਲੈ ਕੇ ਆਉਂਦੇ ਨੇ, ਉਹ ਜ਼ਰੂਰ ਵੇਖਣ ਵਾਲਾ ਹੋਏਗਾ। ਇਸ ਗੱਲ ਨੂੰ ਮੈਂ ਇੱਥੇ ਛੱਡਦਾ ਹਾਂ, ਮੈਂ ਗੱਲ ਕਰਨੀ ਚਾਹੁੰਦਾ ਸੀ ਆਪਣੇ ਤੁਹਾਡੇ ਕਾਲਰ ਕਾਫੀ ਗੱਲ ਕਰਦੇ ਨੇ ਜਿਹੜੇ ਗਲੋਬਲ ਮੇਲ ਦੇ ਵਿੱਚ ਗੱਲਬਾਤ ਛੱਤੀ ਸੀ ਜੀ, ਉਹ ਵਾਕਿਆ ਠੀਕ ਸੀ। ਉਹਦੇ ਚੋਂ ਮੈਂ ਤਿੰਨ ਨੁਕਤੇ ਉਹਨਾਂ ਨੇ ਗਲੋਬਲ ਮੇਲ ਨੇ ਉਭਾਰੇ ਸੀ, ਨੰਬਰ ਇੱਕ ਤਾਂ ਮਤਲਬ ਮੇਰੇ ਜੋ ਧਿਆਨ ਚ ਆਏ ਤੇ ਬਾਕੀ ਹੋਰ ਵੀ ਬਹੁਤ ਨੁਕਤੇ ਸਨ। ਇੱਕ ਤਾਂ ਉਹਨਾਂ ਨੇ ਕਿਹਾ ਵੀ ਇਹ ਭਾਵੇਂ ਉੱਥੇ ਦੀ ਇੱਕ ਮੈਜੋਰਿਟੀ ਵਰਸਿਜ ਮਨੋਰਟੀ ਦੀ ਪ੍ਰੋਬਲਮ ਸੀ ਇੰਡੀਆ ਦੀ, ਉਹ ਇੱਥੇ ਹੁਣ ਇਹ ਕੈਨੇਡਾ ਦੀ ਪ੍ਰੋਬਲਮ ਬਣ ਗਈ ਆ, ਇੱਕ ਗੱਲ। ਦੂਜੀ ਬਾਤ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਿਹੜੀ ਇੰਡੀਆ ਦਾ ਤੇ ਕੈਨੇਡਾ ਦਾ ਆਪਣੀ ਐਕਸਟਰਾ ਡੀਸ਼ਨ ਟ੍ਰੀਟੀ ਆ, ਇਹ ਆਪਣੇ ਮੁਲਜ਼ਮ ਜਿਹੜੇ ਵੀ ਮੁਲਜ਼ਮ ਨੇ ਉਹਨਾਂ ਨੂੰ ਇੱਕ ਦੂਜੇ ਕੰਟਰੀ ਤੋਂ ਅਦਲਾ ਬਦਲੀ ਕਰ ਸਕਦੇ ਨੇ, ਬੁਲਾ ਸਕਦੇ ਨੇ, ਤੇ ਉਹ ਜੋ ਇੰਡੀਅਨ ਸਟੇਟ ਜਿਹੜੀ ਆ ਇਸਤੇ ਜਾ ਕੇ ਜਿਹੜਾ ਆਪਣਾ ਐਵੀਡੈਂਸ ਦਿੰਦੀ ਆ, ਉਹ ਐਵੀਡੈਂਸ ਜਿਹੜਾ ਹੈਗਾ ਐਟ ਪਾਰ ਨਹੀਂ ਹੈ, ਐਵੀਡੈਂਸ ਬੜਾ ਕਮਜ਼ੋਰ ਆ। ਐਵੀਡੈਂਸ ਉਹ ਹੈ ਵੀ ਕਈਆਂ ਸੁਣੀਆਂ ਗੱਲਾਂ ਦਾ ਐਵੀਡੈਂਸ ਆ ਜੀ, ਸਾਨੂੰ ਫਲਾਣੇ ਨੇ ਦੱਸਿਆ, ਫਲਾਣੇ ਨੇ ਦੱਸਿਆ, ਆਹ ਕੀਤਾ, ਇੱਦਾਂ ਦੀ ਕੋਈ ਤੇ ਐਵੀਡੈਂਸ ਜਿਹੜਾ ਹੈਗਾ ਉਹ ਨਾ ਹੋਣ ਕਰਕੇ, ਮਜ਼ਬੂਤ ਨਾ ਹੋਣ ਕਰਕੇ ਉਹ ਵੀ ਐਵੀਡੈਂਸ ਜਿਹੜਾ ਹੈਗਾ ਇੱਥੇ ਇਹ ਖੜਦਾ ਨਹੀਂ। ਨੰਬਰ 10 ਤੇ ਉਹ ਕਿਹਾ ਵੀ ਉੱਥੇ ਦੀ ਏਜੰਸੀਆਂ ਦਾ ਇੱਕ ਸਟਾਈਲ ਆ ਜੋ ਸਾਹਮਣੇ ਆਇਆ, ਉਹ ਆਪਣੇ ਐਵੀਡੈਂਸ ਨੂੰ ਮਾਫ ਕਰ ਜੀ, ਵਿੱਚ ਮੇਰਾ ਖਿਆਲ ਦੂਜੀ ਕਾਲ ਚੱਲ ਰਹੀ ਹੈ। ਅੱਛਾ ਚਲੋ, ਉਹ ਵੀ ਆਪਣੀਆਂ ਪੋਲੀਟੀਕਲ ਆਪਣੇ ਐਵੀਡੈਂਸ ਨੂੰ ਪੋਲੀਟੀਕਲ ਨੀਡ ਦੇ ਮੁਤਾਬਕ ਲੋੜਾਂ ਦੇ ਮੁਤਾਬਕ ਉਹਨੂੰ ਤਰੋੜ ਮਰੋੜ ਲੈਂਦੇ ਨੇ, ਤੇ ਦੂਜੀ ਗੱਲ ਉਹਨਾਂ ਦੀ, ਤੀਜੀ ਗੱਲ ਵੀ ਉਹ ਪੇਪਰ ਤੇ ਥ੍ਰੈਟ ਕ੍ਰੀਏਟ ਕਰ ਲੈਂਦੇ ਨੇ ਜੋ ਕੁਛ ਕਰਕੇ ਆ, ਉਹਦਾ ਕੋਈ ਠੋਸ ਆਧਾਰ ਜਿਹੜਾ ਹੈਗਾ ਹੋਵੇ ਨਾ ਹੋਵੇ, ਪੇਪਰ ਤੇ ਆਪਣਾ ਜਿਹੜੀ ਆ ਵੀ ਆ ਸਾਨੂੰ ਥ੍ਰੈਟ ਆ ਜੀ, ਫਲਾਂਕਾ ਵੀ ਥ੍ਰੈਟ ਆ, ਉਹ ਇੱਦਾਂ ਨੀ ਕਰ ਰਹੇ ਨੇ, ਇੱਦਾਂ ਦੀਆਂ ਗੱਲਾਂ ਰਿਪੋਰਟ ਦੇ ਵਿੱਚ ਉਹਦੇ ਚ ਛਪੀਆਂ ਸਨ। ਹੁਣ ਉਸ ਤੋਂ ਬਾਅਦ ਜਿਹੜੀ ਮੈਂ ਕਹਿੰਦਾ ਮਤਲਬ ਜਿਹੜੀ ਜਿਸ ਵਾਸਤੇ ਆਪਣੇ ਹੁਣ ਤੁਹਾਡੇ ਪ੍ਰੋਗਰਾਮ ਵੀ ਗੱਲ ਚੱਲਦੀ ਹੋਰ ਪਾਸ ਵੀ ਗੱਲ ਚੱਲਦੀ ਆ ਇਹਦੇ ਨਾਲ ਰਿਲੇਟਡ ਗੱਲ ਉਹ ਗਿਆ ਜੀ ਮੈਂ ਜੋ ਨਤੀਜੇ ਤੇ ਪਹੁੰਚਿਆ ਹੋਈ ਚੀਜ਼ ਆ ਕਿ ਜਿਵੇਂ ਸਿੱਖ ਜਿਵੇਂ ਕਮਿਊਨਿਟੀਜ਼ ਦੋ ਕਮਿਊਨਿਟੀਜ਼ 1984 ਦੇ ਵਿੱਚ ਜੂਨ 84 ਦੇ ਵਿੱਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਇੱਕ ਕਮਿਊਨਿਟੀ ਤਾਂ ਉਸ ਵਕਤ ਆਪਣੇ ਆਪ ਨੂੰ ਜ਼ਖਮੀ ਮਹਿਸੂਸ ਕਰਦੀ ਸੀ ਆਪਣੇ ਆਪ ਨੂੰ ਪੀੜਿਤ ਮਹਿਸੂਸ ਕਰਦੀ ਸੀ ਤੌਰ ਅੰਦਰ ਤੱਕ ਜ਼ਖਮੀ ਹੋਏ ਮਹਿਸੂਸ ਕਰਦੀ ਸੀ ਔਰ ਉਹਨਾਂ ਦੇ ਦਿਲ ਮਨ ਸਭ ਰੋ ਰਹੇ ਸਨ ਤੇ ਦੂਜੀ ਕਮਿਊਨਿਟੀ ਲੱਡੂ ਵੰਡ ਰਹੀ ਸੀ ਖੁਸ਼ ਸਨ ਵੀ ਸਾਨੂੰ ਕੋਈ ਬਚਾਉਣ ਵਾਲਾ ਆ ਗਿਆ ਅੱਛਾ ਇਹ ਮਾਨਸਿਕ ਜਿਹੜੀ ਸੀਗੀ ਤਣਾਅ ਜਿਹੜੀ ਵੰਡ ਦੋਨਾਂ ਭਾਈਚਾਰਿਆਂ ਦੀ ਆਪੋ ਵਿੱਚ ਦੂਰੀ ਉਹਦੇ ਵਿੱਚ ਸਿਆਸਤ ਸੀ ਅੱਛਾ ਸਿਆਸਤ ਪਰ ਸਿਆਸਤ ਦੋਨਾਂ ਕਮਿਊਨਿਟੀ ਦੇ ਦਾ ਖਿਮਾਜਾ ਭੁਗਤਿਆ ਔਰ ਦੋਵੇਂ ਦੋ ਡਿਫਰੈਂਟ ਪੋਲਸ ਦੇ ਉੱਪਰ ਸੋਚਣ ਲੱਗ ਪਏ ਮੈਂ ਜੋ ਮਹਿਸੂਸ ਕਰਦਾ ਜੀ ਆਹ ਜਿਹੜੀ ਰਿਪੋਰਟ ਆਈ ਆ ਤੇ ਜਾਂ ਉਦੋਂ ਪਹਿਲਾਂ ਜਾਂ ਖਾਸ ਕੇ ਨਿੱਜਰ ਸਾਹਿਬ ਦਾ ਮਾਮਲਾ ਜਿੱਦਾਂ ਵੀ ਚੱਲਿਆ ਇਹ ਇੱਥੇ ਵੀ ਸਾਡੇ ਇੱਥੇ ਬਿਲਕੁਲ ਕੈਨੇਡਾ ਦੇ ਵਿੱਚ ਬਰੈਂਪਟਨ ਚ ਖਾਸ ਕਰਕੇ ਆਪਣੀ ਪੀਲ ਦੇ ਵਿੱਚ ਸਰੀ ਦੇ ਵਿੱਚ ਵੈਂਕੂਵਰ ਦੇ ਵਿੱਚ ਜਿਹੜੀ ਆਪਣੀ ਇਹ ਦੋਵੇਂ ਭਾਈਚਾਰੇ ਨੇ ਜੀ ਇਹ ਹੁਣ ਓਦਾਂ ਹੀ ਵੰਡੇ ਹੋਏ ਨੇ ਓਦਾਂ ਹੀ ਦੋ ਵੱਖਰੇ ਤਰੀਕੇ ਨਾਲ ਦੋ ਡਿਫਰੈਂਟ ਪੋਲਸ ਸੋਚ ਰਹੇ ਨੇ ਉਹ ਸੋਚ ਰਹੇ ਨੇ ਕਿ ਇਹ ਸਾਡੀ ਵੀ ਚੰਗੀ ਗਵਰਨਮੈਂਟ ਆਫ ਇੰਡੀਆ ਹੋਈ ਵੀ ਸਾਨੂੰ ਇੱਥੇ ਸਾਡਾ ਇਹਨਾਂ ਮੁਲਕਾਂ ਚ ਆ ਕੇ ਸ਼ਿਕਾਰ ਕਰ ਰਹੇ ਆ ਇਹ ਉਹ ਪੀੜਤ ਮਹਿਸੂਸ ਕਰ ਰਹੇ ਨੇ ਤੇ ਧੰਨਵਾਦ ਕਰ ਰਹੇ ਨੇ ਟਰੂਡੋ ਦਾ ਜਿਹਨੇ ਘੱਟੋ ਘੱਟ ਹਾਂ ਦਾ ਨਾਰਾ ਮਾਰਿਆ ਤੇ ਦੂਜੀ ਧਿਰ ਜਿਹੜੀ ਹੈਗੀ ਉਹ ਲੰਗੜੇ ਲੋਲੇ ਬਹਾਨੇ ਲੱਭ ਕੇ ਤੇ ਇਸ ਚੀਜ਼ ਨੂੰ ਕਰ ਰਹੀ ਆ ਵੇਖੋ ਜੀ ਉਹ ਟੈਰਰਿਸਟ ਸੀਗੀ ਉਹਨੂੰ ਐਕਟਿਵਿਸਟ ਕਹਿੰਦੇ ਆ ਉਹਦੇ ਪਿੱਛੇ ਤਾਂ ਖ਼ਬਰ ਉਹਦੀ ਬੈਕਗ੍ਰਾਉਂਡ ਤਾਂ ਇੱਦਾਂ ਦੀ ਸੀ ਉਹਨੇ ਇਸ ਤਰ੍ਹਾਂ ਕੀਤਾ ਸੀ ਕੁਝ ਕਮਿਊਨਿਟੀ ਸਨ ਜਿਹੜੇ ਸੀ ਪ੍ਰਮੋਟ ਕਰਦੇ ਆ ਤਾਂ ਕੀ ਹੋਇਆ ਜੇ ਇੰਡੀਆ ਨੇ ਆਪਣਾ ਕੋਈ ਇੱਦਾਂ ਦਾ ਬਾਹਰ ਮਾਰਤਾ ਅਮਰੀਕਾ ਵਾਲੀ ਤਾਂ ਮਾਰਦੀ ਆ ਮੇਰਾ ਕਹਿਣ ਤਾਂ ਮਤਲਬ ਉਹ ਇੱਦਾਂ ਦੇ ਬਹਾਨੇ ਲੱਭ ਕੇ ਤੇ ਉਹ ਨਾ ਵੱਡੀ ਗੱਲ ਜਿਹੜੀ ਖਤਰਨਾਕ ਗੱਲ ਕਰਦੇ ਨੇ ਮੈਂ ਸੁਣਿਆ ਬਿਲਕੁਲ ਉਹ ਬਰਦਾਸ਼ਤ ਤੋਂ ਬਾਹਰ ਆ ਜਿਹੜੀ ਗੱਲ ਕਰ ਰਹੇ ਨੇ ਹਰ ਗੱਲ ਬਰਦਾਸ਼ਤ ਤੋਂ ਬਾਹਰ ਚਲੋ ਮੈਂ ਨਾ ਕਹਾਂ ਤੱਥ ਨਹੀਂ ਹੈ ਉਹ ਸਹੀ ਨਹੀਂ ਹੈ ਆਪਣੀ ਅਣਜਾਣਤਾ ਉਹਨਾਂ ਲੋਕਾਂ ਦੀ ਉਹ ਮੈਨੂੰ ਉੱਥੇ ਸਖ਼ਤ ਕਰਾਇਆ ਜਦੋਂ ਉਹ ਗੱਲ ਕਰਦੇ ਰਹੇ ਨਹੀਂ ਜੀ ਨਹੀਂ ਇਹ ਸਾਰਾ ਕੁਝ ਵੋਟਾਂ ਲਈ ਕਰ ਰਹੇ ਨੇ ਇਹ ਸਾਰਾ ਕੁਝ ਉਹ ਲਾ ਇੱਕ ਮੁਲਕ ਦਾ ਸ਼ਹਿਰੀ ਇਸ ਮੁਲਕ ਦਾ ਸ਼ਹਿਰੀ ਕੋਈ ਹੋਰ ਬੰਦਾ ਆ ਕੇ ਉਹਦੇ ਵਿੱਚ ਮਾਰ ਜਾਏ ਤੇ ਉਸਦਾ ਪ੍ਰਧਾਨ ਮੰਤਰੀ ਜੇ ਕਹੇ ਕਿ ਅਸੀਂ ਲਾ ਐਂਡ ਆਰਡਰ ਜਿਹੜਾ ਹੈਗਾ ਅਤੇ ਸਾਡੀ ਸੋਵਰਨਿਟੀ ਦੇ ਅਟੈਕ ਜਿਹੜਾ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਉਹਨੂੰ ਇਹ ਲੋਕ ਜਿਹੜੇ ਹੈਗੇ ਨੇ ਉਹ ਇਹ ਪ੍ਰਾਪੇਗੰਡਾ ਕਰ ਰਹੇ ਨੇ ਵੋਟਾਂ ਲਈ ਕਰ ਰਿਹਾ ਜੀ ਸਾਰਾ ਕੁਝ ਵੋਟਾਂ ਦੀ ਗੱਲ ਹੈ ਵੋਟਾਂ ਦੀ ਗੱਲ ਨਹੀਂ ਹੈ ਇਹ ਅਸੂਲ ਦੀ ਗੱਲ ਹੈ ਇਹ ਸਿਧਾਂਤ ਦੀ ਗੱਲ ਹੈ ਸਾਨੂੰ ਇਸ ਗੱਲ ਤੇ ਖੜਨਾ ਚਾਹੀਦਾ ਵੀ ਇਸ ਮੁਲਕ ਦਾ ਕੋਈ ਵੀ ਸ਼ਹਿਰੀ ਇੱਥੇ ਕਿਸੇ ਕੋਈ ਬਾਹਰੋਂ ਆ ਕੇ ਜੇ ਉੱਥੇ ਹਮਲਾ ਕਰਦਾ ਤੇ ਸਾਨੂੰ ਸਾਰੇ ਕਮਿਊਨਿਟੀ ਨੂੰ ਭਾਵੇਂ ਉਹ ਕਿਸੇ ਕਮਿਊਨਿਟੀ ਦਾ ਹੋਵੇ ਸਾਡਾ ਸਾਰਿਆਂ ਦੇ ਫਰਜ਼ ਬਣਦਾ ਕਿ ਅਸੀਂ ਉਸ ਗੱਲ ਨੂੰ ਕਹੀਏ ਕਿ ਇਹ ਮਾੜਾ ਔਰ ਅਸੀਂ ਸਾਰੇ ਇੱਕ ਦੂਜੇ ਦੀ ਸੁਰੱਖਿਆ ਵਾਸਤੇ ਖੜੇ ਹੋਈਏ ਅਸੀਂ ਇੱਕ ਦੂਜੇ ਦੀ ਸਿਕਿਉਰਿਟੀ ਦੇ ਵਾਸਤੇ ਖੜੇ ਤਾਂ ਹੋਈਏ ਜੇ ਕੋਈ ਗੱਲ ਮਾੜੀ ਹੁੰਦੀ ਅਸੀਂ ਮਾੜੇ ਨੂੰ ਮਾੜਾ ਕਹੀਏ ਭਾਵੇਂ ਉਹ ਕਿਸੇ ਕਮਿਊਨਿਟੀ ਦਾ ਹੋਵੇ ਨਾ ਅਸੀਂ ਆਪਣੀ ਇਸ ਅੰਦਾਜ਼ ਨਾਲ ਸੋਚੀਏ ਕਿ ਮੇਰੀ ਜਿਹੜੀ ਹੈਗੀ ਆ ਹੋਰ ਪੋਲੀਟੀਕਲ ਇੰਟਰਸਟ ਕਿੱਥੇ ਨੇ ਜਾਂ ਕੋਈ ਮੇਰੀ ਜਿਹੜੀ ਭਾਵਨਾ ਜਿਹੜੀ ਆ ਕਿੱਥੇ ਜੁੜੀ ਹੋਈ ਆ ਸਾਨੂੰ ਐਜ ਕੈਨੇਡੀਅਨ ਸੋਚਣਾ ਚਾਹੀਦਾ ਮੈਂ ਇਹਦੇ ਨਾਲ ਹੀ ਤੁਹਾਡਾ ਸਮਾਂ ਦੇਣ ਦਾ ਬਹੁਤ ਬਹੁਤ ਧੰਨਵਾਦ ਜੀ
ਥੈਂਕ ਯੂ ਹਜ਼ਾਰਾ ਸਿੰਘ ਜੀ ਬੜੀ ਡਿਟੇਲ ਦੇ ਵਿੱਚ ਤੁਸੀਂ ਆਪਣੇ ਸਾਰੇ ਵਿਚਾਰ ਜਿਹੜੇ ਨੇ ਰੱਖੇ ਨੇ ਮੈਂ ਬਸ ਇੰਨੀ ਗੱਲ ਜ਼ਰੂਰ ਕਹਾਂਗਾ ਕਿ ਜਦੋਂ ਉਹ 1984 ਦੇ ਵਿੱਚ ਉਹ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ ਤੇ ਉਹਦੇ ਨਾਲ ਅਸੀਂ ਇਹ ਗੱਲ ਮੈਂ ਥੋੜੀ ਜੀ ਨਹੀਂ ਐਗਰੀ ਕਰਾਂਗਾ ਕਿ ਜੀ ਇੱਕ ਕਮਿਊਨਿਟੀ ਨੂੰ ਸਾਰਿਆਂ ਨੂੰ ਬਹੁਤ ਦੁੱਖ ਸੀਗਾ ਤੇ ਕਿਸੇ ਕਮਿਊਨਿਟੀ ਨੂੰ ਜੀ ਉਹ ਕੋਈ ਲੱਡੂ ਵੰਡ ਰਹੇ ਸੀ ਉਹ ਕਮਿਊਨਿਟੀ ਨਹੀਂ ਯੈਸ ਕੁਛ ਸੱਜਣ ਜ਼ਰੂਰ ਉੱਥੇ ਹੋਣਗੇ ਕਿ ਜਦੋਂ ਦਰਬਾਰ ਸਾਹਿਬ ਦਾ ਅਟੈਕ ਹੋਇਆ ਤੇ ਯੈਸ ਕੁਛ ਸੱਜਣ ਹੋ ਸਕਦਾ ਹੈ ਕਿ ਉਹ ਲੱਡੂ ਉੱਥੇ ਵੰਡ ਰਹੇ ਹੋਣ ਉਹ ਕੁਛ ਲੋਕ ਹੋਣਗੇ ਬਟ ਦਰਬਾਰ ਸਾਹਿਬ ਦੀ ਜਿੱਥੇ ਗੋਲਡਨ ਟੈਂਪਲ ਦੀ ਗੱਲ ਹੈ ਆਈ ਥਿੰਕ ਉਹ ਹਰ ਕਮਿਊਨਿਟੀ ਬਹੁਤ ਡੀਪ ਰੂਟਡ ਰਿਸਪੈਕਟ ਹੈ ਬਹੁਤ ਡੀਪ ਰੂਟਡ ਰਿਸਪੈਕਟ ਹੈ ਹਰੇਕ ਕਮਿਊਨਿਟੀ ਦਾ ਉਹਦੇ ਵਾਸਤੇ ਸੋ ਇਹ ਗੱਲ ਕਹਿਣਾ ਉਹ ਠੀਕ ਨਹੀਂ ਪਹਿਲਾ ਪੁਆਇੰਟ ਦੂਸਰਾ ਪੁਆਇੰਟ ਅੱਜ ਵੀ ਹਰਦੀਪ ਨਿੱਜਰ ਸਾਹਿਬ ਦੇ ਮਾਮਲੇ ਨੂੰ ਵੀ ਅਸੀਂ ਇੱਕਦਮ ਹੀ ਦੋ ਕਮਿਊਨਿਟੀ ਚ ਵੰਡ ਦਿੱਤਾ ਕਿ ਜੀ ਇੱਕ ਕਮਿਊਨਿਟੀ ਹਰਦੀਪ ਨਿੱਜਰ ਸਾਹਿਬ ਨੂੰ ਏਦਾਂ ਸਮਝਦੀ ਹੈ ਦੂਸਰੀ ਕਮਿਊਨਿਟੀ ਏਦਾਂ ਸਮਝਦੀ ਹੈ ਮੈਂ ਇਸ ਗੱਲ ਦੇ ਨਾਲ ਵੀ ਸਹਿਮਤ ਨਹੀਂ ਹਾਂ ਇੱਕ ਸੈਕਸ਼ਨ ਜਿਹੜਾ ਉਹ ਜ਼ਰੂਰ ਹੋ ਸਕਦਾ ਹੈ ਕਿ ਉਹਦੇ ਲਈ ਇਸ ਕੌਜ਼ ਲਈ ਜਾਂ ਕਿਸੇ ਖਾਲਿਸਤਾਨ ਲਈ ਸਿੰਪਥੈਟਿਕ ਜ਼ਰੂਰ ਹੈ ਇੱਕ ਸੈਕਸ਼ਨ ਲੇਕਿਨ ਅੱਜ ਔਰ ਉਹ ਮੈਂ ਇੱਥੇ ਇਹ ਵੀ ਗੱਲ ਕਹਿ ਦਿੰਦਾ ਕਿ ਸਭ ਅਸੀਂ ਸਾਰੇ ਇਸ ਗੱਲ ਨੂੰ ਐਗਰੀ ਕਰਾਂਗੇ ਕਿ ਸਾਨੂੰ ਇਸ ਵੇਲੇ ਹੁਣ ਰਾਦਰ ਦੈਨ ਕਿ ਅਸੀਂ ਪੰਜਾਬ ਦੇ ਇਸ਼ੂਜ਼ ਕਿਉਂਕਿ ਹੁਣ ਉਹਨਾਂ ਲਈ ਤਾਂ ਇਸ਼ੂ ਰਹਿ ਨਹੀਂ ਗਿਆ ਇਹ ਇੰਡੀਆ ਲਈ ਜਾਂ ਹੋਰ ਕਿਸੇ ਲਈ ਉਹ ਇਸ਼ੂ ਅਸੀਂ ਇੱਥੇ ਦਾ ਬਣਾ ਕੇ ਬੈਠ ਗਏ ਜਦਕਿ ਸਾਡਾ ਇਸ਼ੂ ਜਿਹੜੇ ਹੋਣੇ ਚਾਹੀਦੇ ਨੇ ਸਾਡੇ ਇਸ਼ੂ ਇੱਥੇ ਕੈਨੇਡੀਅਨ ਹੋਣੇ ਚਾਹੀਦੇ ਨੇ ਕੈਨੇਡਾ ਫਸਟ ਕਿ ਸਾਡੇ ਜਿਹੜੇ ਇੱਥੇ ਦੇ ਮੁੱਦੇ ਨੇ ਸਾਨੂੰ ਉਹਨਾਂ ਬਾਰੇ ਗੱਲ ਕਰਨੀ ਚਾਹੀਦੀ ਹੈ। ਸੋ ਅਸੀਂ ਇਹਨੂੰ ਕਮਿਊਨਿਟੀ ਲਾਈਨਸ ਦੇ ਉੱਤੇ ਡਿਵਾਈਡ ਜ਼ਰੂਰ ਕਰ ਦਿੰਦੇ ਹਾਂ, ਬਟ ਆਈ ਡੋਂਟ ਥਿੰਕ ਸੋ ਕਿ ਕਮਿਊਨਿਟੀ ਲਾਈਨਸ ਦੇ ਉੱਤੇ। ਪੰਜਾਬ ਦੇ ਵਿੱਚ ਜਿਹੜਾ ਉਸ ਵੇਲੇ ਟੈਰਰਿਜ਼ਮ ਸੀਗਾ ਉਹ ਕਿਹਨੇ ਖਤਮ ਕੀਤਾ? ਪੰਜਾਬ ਦੇ ਵਿੱਚ ਜਿਹੜਾ ਟੈਰਰਿਜ਼ਮ ਸੀਗਾ ਉਹ ਕਿਹਨੇ ਖਤਮ ਕੀਤਾ? ਉਹ ਸਿੱਖਾਂ ਨੇ ਖਤਮ ਕੀਤਾ। ਦੁਨੀਆਂ ਚ ਕਿਤੇ ਟੈਰਰਿਜ਼ਮ ਖਤਮ ਨਹੀਂ ਹੋਇਆ। ਮੈਨੂੰ ਤੁਸੀਂ ਇੱਕ ਐਗਜ਼ਾਮਪਲ ਕੋਟ ਕਰ ਦਿਓ ਵੀ ਇੱਥੇ ਟੈਰਰਿਜ਼ਮ ਸੀਰੀਆ ਦੇ ਵਿੱਚ, ਇਰਾਕ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਜਿੱਥੇ ਟੈਰਰਿਜ਼ਮ ਆ ਗਿਆ ਉਹ ਖਤਮ ਨਹੀਂ ਹੋਇਆ ਕਦੇ, ਠੀਕ ਹੈ ਨੀ। ਆ ਇਜ਼ਰਾਈਲ ਦੇਖ ਲਓ ਕਿੰਨਾ ਜ਼ੋਰ ਲਾ ਲਿਆ, ਇਜ਼ਰਾਈਲ ਕੋਲ ਨਿਊਕਲੀਅਰ ਵੈਪਨ ਟੈਕਨੋਲੋਜੀ ਹੈ, ਇਜ਼ਰਾਈਲ ਨਹੀਂ ਖਤਮ ਕਰ ਸਕਿਆ। ਕਿਤੇ ਟੈਰਰਿਜ਼ਮ ਖਤਮ ਨਹੀਂ ਹੋਇਆ ਦੁਨੀਆਂ ਚ, ਪੰਜਾਬ ਦੇ ਵਿੱਚ ਹੋਇਆ। ਔਰ ਪੰਜਾਬ ਦੇ ਵਿੱਚ ਉਹ ਟੈਰਰਿਜ਼ਮ ਜਿਹੜਾ ਉਹ ਸਿੱਖਾਂ ਨੇ ਖਤਮ ਕੀਤਾ, ਸਿੱਖਾਂ ਨੇ ਲੜਾਈ ਲੜੀ ਮੋਹਰੇ ਹੋ ਕੇ। ਕੋਈ ਅਸੀਂ ਬਿਹਾਰ ਤੋਂ, ਕੋਈ ਬੰਗਾਲ ਤੋਂ, ਕੋਈ ਤਾਮਿਲਨਾਡੂ ਤੋਂ, ਕੋਈ ਅਫਗਾਨਿਸਤਾਨ ਤੋਂ, ਕੋਈ ਪਾਕਿਸਤਾਨ ਤੋਂ ਬੰਦੇ ਥੋੜੀ ਸੱਦੇ। ਪੰਜਾਬ ਦੇ ਲੋਕਾਂ ਨੇ ਕਿਹਾ ਨੋ ਟੂ ਟੈਰਰਿਜ਼ਮ, ਸਾਨੂੰ ਨਹੀਂ ਚਾਹੀਦਾ ਖਾਲਿਸਤਾਨ, ਅਸੀਂ ਪੰਜਾਬ ਦੇ ਨਾਲ। ਪੰਜਾਬ ਦੇ ਲੋਕਾਂ ਨੇ ਕਿਹਾ ਅਸੀਂ ਇੰਡੀਆ ਦੇ ਨਾਲ ਰਹਿਣਾ। ਪੰਜਾਬ ਦੇ ਵਿੱਚ ਕਦੇ ਕਿਸੇ MLA ਨੇ ਕੋਈ ਮੋਸ਼ਨ ਲੈ ਕੇ ਆਉਂਦਾ? ਕੋਈ ਇੱਕ MLA ਦੱਸ ਦੋ ਜੀ ਇੰਨੇ ਸਾਲਾਂ ਚ ਕਿ ਜੀ ਕੋਈ ਪੰਜਾਬ ਦੇ ਵਿੱਚ ਕੋਈ MLA ਆ ਕੇ ਕਹੇ ਜੀ ਸਾਨੂੰ ਖਾਲਿਸਤਾਨ ਚਾਹੀਦਾ। ਸਵੇਰੇ ਆਪਣੇ ਨਾਮ ਰੱਖ ਦੋ ਖਾਲਿਸਤਾਨ ਦਾ, ਤੁਸੀਂ ਪੰਜਾਬ ਦੇ ਵਿੱਚ ਆਪਣੇ ਚੀਫ ਮਿਨਿਸਟਰ ਨੇ, ਸਿੱਖ ਚੀਫ ਮਿਨਿਸਟਰ ਹਮੇਸ਼ਾ ਪੰਜਾਬ ਦੇ ਵਿੱਚ ਇੰਨੇ ਸਾਲਾਂ ਤੋਂ ਸਿੱਖ ਹੀ ਰਹੇ ਨੇ, ਚੀਫ ਮਿਨਿਸਟਰ ਪੰਜਾਬੀ ਰਹੇ ਨੇ, ਦੱਸੋ। ਪੰਜਾਬ ਦੇ ਲੋਕਾਂ ਨੇ ਇਹਨੂੰ ਨਾ ਕੀਤੀ ਵੀ ਨਹੀਂ ਅਸੀਂ ਹੁਣ ਅੱਗੇ ਵਧਣਾ, ਕਿਉਂਕਿ ਇਸ ਕਾਲੇ ਦੌਰ ਦੇ ਕਾਰਨ ਪੰਜਾਬ ਬਹੁਤ ਪਿੱਛੇ ਰਹਿ ਗਿਆ। ਹਰ ਚੀਜ਼ ਚ ਨੰਬਰ 1 ਸੀਗਾ, ਹਰ ਚੀਜ਼ ਚ, ਹਰ ਚੀਜ਼ ਦੇ ਵਿੱਚ ਪੰਜਾਬ 10ਵੇਂ, 12ਵੇਂ, 15ਵੇਂ, 18ਵੇਂ, 20ਵੇਂ ਨੰਬਰ ਤੇ ਆ ਗਿਆ। ਸੋ ਇਹਨੂੰ ਅਸੀਂ ਕਮਿਊਨਿਟੀ ਦੇ ਨਾਲ ਨਾ ਜੁੜੀਏ। ਉੱਥੇ ਪੰਜਾਬ ਦੇ ਵਿੱਚ ਪੰਜਾਬ ਦੀ ਲਾਈਨ ਲਗਾ ਕੇ ਤੇ ਪੰਜਾਬ ਦੇ ਲੋਕ ਉੱਥੇ, ਸਾਡੇ ਜਿੰਨੇ ਪੰਜਾਬੀਆਂ ਨੇ, ਜਿੰਨੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਇੰਡੀਆ ਵਾਸਤੇ, ਅੱਜ ਲਾਈਨ ਲਗਾ ਕੇ ਉੱਥੇ ਲੋਕ ਫੌਜ ਭਰਤੀ ਹੋ ਰਹੇ ਨੇ ਇੰਡੀਅਨ ਆਰਮੀ ਵਾਸਤੇ, ਇੰਡੀਆ ਦੇ ਝੰਡੇ ਲਈ, ਇੰਡੀਆ ਦੀ ਸੁਰੱਖਿਆ ਵਾਸਤੇ। ਸਭ ਤੋਂ ਮੁਹਰੇ ਸਿੱਖ ਨੇ, ਸਭ ਤੋਂ ਅੱਗੇ ਇਸ ਵੇਲੇ ਇੰਡੀਆ ਦੇ ਵਿੱਚ ਸਿੱਖ ਨੇ, ਇੰਡੀਆ ਦੀ ਪ੍ਰੋਟੈਕਸ਼ਨ ਵਾਸਤੇ ਸਭ ਤੋਂ ਅੱਗੇ। ਸੋ ਫਿਰ ਸਿੱਖਾਂ ਨੂੰ ਵੱਖ ਵੱਧ ਹੀ ਕਹਿਣਾ ਯਾ ਜੀ ਸਾਰੇ ਸਿੱਖ ਵੀ ਕਮਿਊਨਿਟੀ ਦੇ ਹਿਸਾਬ ਨਾਲ, ਵੀ ਜੀ ਇੱਕ ਕਮਿਊਨਿਟੀ ਨਹੀਂ ਚਾਹੁੰਦੀ ਆ ਖਾਲਿਸਤਾਨ, ਇੱਕ ਕਮਿਊਨਿਟੀ ਚਾਹੁੰਦੀ, ਇੱਕ ਕਮਿਊਨਿਟੀ ਬਿਲਕੁਲ ਨਹੀਂ ਚਾਹੁੰਦੀ। ਕਮਿਊਨਿਟੀ ਬਿਲਕੁਲ, ਕੁਛ ਲੋਕ ਚਾਹੁੰਦੇ ਆ ਠੀਕ ਹੈ, ਉਹਨਾਂ ਦਾ ਵੀ ਆਪਣਾ ਰਾਈਟ ਹੈ, ਉਹਨਾਂ ਦੀ ਵੀ ਕੋਈ ਐਸੀ ਗੱਲ ਨਹੀਂ, ਉਹਨਾਂ ਦਾ ਆਪਣਾ ਰਾਈਟ ਹੈ, ਉਹ ਆਪਣੀ ਸ਼ਾਂਤਮਈ ਢੰਗ ਨਾਲ ਮੰਗੀ ਜਾਣ, ਔਰ ਉਦੋਂ ਨੂੰ ਰੋਕਣਾ ਵੀ ਨਹੀਂ ਚਾਹੀਦਾ, ਉਹ ਵੀ ਗਲਤ ਹੈ। ਮੈਂ ਵੀ ਕਹਿ ਦਵਾਂ ਕਿ ਜਿਹੜੇ ਕੋਈ ਰਾਈਟਫੁਲੀ ਪੀਸਫੁਲੀ ਮੰਗਦੇ ਆ ਉਹਨਾਂ ਨੂੰ ਰੋਕਣਾ ਵੀ ਗਲਤ ਹੈ, ਕਿਉਂਕਿ ਇਹਦਾ ਮਤਲਬ ਅਸੀਂ ਅਗਲੇ ਦੇ ਰਾਈਟਸ ਤੇ ਧੱਕਾ ਕਰ ਰਹੇ ਹਾਂ। ਅਗਲੇ ਨੂੰ ਮੰਗਣ ਦਿਓ, ਲੇਕਿਨ ਸਾਰੀ ਕਮਿਊਨਿਟੀ ਨੂੰ ਕਹਿ ਦੇਣਾ ਕਿ ਜੀ ਸਾਰੀ ਕਮਿਊਨਿਟੀ ਜਾਂਦੀ ਹੈ। ਕਮਿਊਨਿਟੀ ਤਾਂ ਇੱਕ MLA ਨਹੀਂ ਜਾਂਦਾ, 117 MLA ਮੈਨੂੰ ਦੱਸੋ ਕਿਸੇ ਨੇ ਉੱਥੇ ਕਿਹਾ ਹੋਵੇ, ਕੋਈ 117 MLA ਚੋਂ ਕਿਸੇ ਨੇ ਜਾ ਕੇ ਕਿਹਾ ਹੋਵੇ ਪੰਜਾਬ ਅਸੈਂਬਲੀ ਚ ਕਿ ਜੀ ਅਸੀਂ ਕੱਲ ਉੱਥੇ। ਸਭ ਨੂੰ ਪਤਾ ਹੈ ਕਿ ਉਹਦਾ ਤਾਂ ਕੋਈ ਨਾਂ ਨਹੀਂ ਲੈਣਾ ਚਾਹੁੰਦਾ ਉੱਥੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੀ ਇਸ ਵੇਲੇ ਉੱਥੇ ਜਿਹੜੀ ਪੰਜਾਬ ਹੈ, ਪੰਜਾਬ ਦੇ ਵਿੱਚ ਉਹ ਚਾਹੁੰਦੇ ਨੇ ਕਿ ਸ਼ਾਂਤੀ ਆਵੇ, ਵਧੀਆ ਮਾਹੌਲ ਹੋਏ, ਅਸੀਂ ਤਰੱਕੀ ਕਰੀਏ। ਦੇਖੋ ਮਹਾਰਾਸ਼ਟਰ ਕਿੱਥੇ ਤਰੱਕੀ ਕਰ ਗਿਆ, ਹੈਦਰਾਬਾਦ ਦੇਖੋ ਕਿੱਥੇ ਤਰੱਕੀ ਕਰ ਗਿਆ, ਬੰਗਲੌਰ ਦੇਖੋ ਕਿੱਥੇ ਤਰੱਕੀ ਕਰ ਗਿਆ, ਗੁਜਰਾਤ ਕਿੱਥੇ ਤਰੱਕੀ ਕਰ ਗਿਆ, ਦਿੱਲੀ, ਨੋਇਡਾ, ਯੂਪੀ, ਗੁੜਗਾਓਂ ਸ਼ਹਿਰ ਦੇਖੋ ਕਿੰਨੇ ਵਧੀਆ ਵਧੀਆ ਕਿੱਥੇ ਤਰੱਕੀ ਕਰ ਗਏ ਨੇ। ਤੇ ਪੰਜਾਬ ਦੇ ਆਪਾਂ ਲੋਕ ਤੇ ਮਿਹਨਤੀ ਆ, ਪੈਸੇ ਆ, ਸਾਰਾ ਕੁਛ ਹੈ, ਆਪਾਂ ਨੌਲੇਜ ਹੈ, ਕੋਈ ਐਸੀ ਚੀਜ਼ ਤਾਂ ਹੈ ਨੀ ਜਿਹੜੀ ਆਪਣੇ ਕੋਲ ਪੰਜਾਬੀਆਂ ਕੋਲ ਨਹੀਂ ਹੈ, ਸਭ ਕੁਛ ਹੈ। ਤੇ ਪੰਜਾਬ ਫਿਰ ਨੰਬਰ 1 ਹੀ ਰਹਿਣਾ ਚਾਹੀਦਾ। ਸੋ ਉਹਦੇ ਲਈ ਫਿਰ ਉਹ ਕਹਿੰਦੇ ਠੀਕ ਆ, ਫਿਰ ਇਸ ਮੁੱਦੇ ਤੇ ਹੁਣ ਕੰਮ ਕਰਨ ਦੀ ਜ਼ਰੂਰਤ ਹੈ, ਠੀਕ ਹੈ। ਹਾਂਜੀ, ਕਾਲਰ ਨੂੰ ਰਿਕੁਐਸਟ ਹੈ ਕਿ ਲਾਈਨਸ ਪਲੀਜ਼ ਹੋਲਡ ਕਰ ਲੈਣਾ। ਤੇ ਕੈਨੇਡਾ ਬਾਰੇ ਸੋਚੀਏ ਸਰ, ਅਸੀਂ ਕੈਨੇਡਾ ਫਸਟ, ਮੈਂ ਬਾਰ ਬਾਰ ਇੱਕ ਗੱਲ ਕਹਾਂਗਾ, ਠੀਕ ਹੈ, ਡਿਸਕਸ਼ਨ ਲਈ ਠੀਕ ਹੈ, ਅਸੀਂ ਅਮਰੀਕਾ ਦੇ ਵਿੱਚ ਕੀ ਹੋ ਰਿਹਾ ਉਹਦੀ ਅਵੇਅਰਨੈਸ ਰੱਖੀਏ, ਡਿਸਕਸ਼ਨ ਕਰੀਏ। ਅੱਜ ਇੰਗਲੈਂਡ ਦੇ ਰਿਜ਼ਲਟ ਆਉਣਗੇ, ਅਸੀਂ ਦੱਸਾਂਗੇ, ਲੇਬਰ ਪਾਰਟੀ ਮੋਸਟ ਲਾਈਕਲੀ ਸਰਕਾਰ ਚ ਆਏਗੀ, ਕੰਜ਼ਰਵੇਟਿਵ, ਦੇਖੋ 5 ਪ੍ਰਧਾਨ ਮੰਤਰੀ ਉਹਨਾਂ ਦੇ ਆਏ ਨੇ, ਡਿਸਕਸ਼ਨ ਜਾਣਕਾਰੀ ਹੋਣੀ ਚਾਹੀਦੀ ਵੀ ਕਿਹੜੇ 5 ਪ੍ਰਧਾਨ ਮੰਤਰੀ ਸੀਗੇ 2010 ਤੋਂ ਰਾਜ ਕਰ ਰਹੇ ਸੀ, ਸਾਰੀ ਜਾਣਕਾਰੀ ਲਈ ਠੀਕ ਹੈ। ਬਟ ਹੁਣ ਮੈਂ ਇੱਥੇ ਬੈਠਾ ਐਕਸਾਈਟ ਹੋਈ ਜਾਵਾਂ ਕਿ ਜੀ ਫਰਾਂਸ ਦੇ ਵਿੱਚ ਆਹ ਪਾਰਟੀ, ਮੈਂ ਆਉਣ ਨਹੀਂ ਦੇਵਾਂਗਾ, ਮੈਂ ਇੱਦਾਂ ਕਰ ਦਿਆਂਗਾ ਫਰਾਂਸ ਦੇ ਵਿੱਚ, ਉਹ ਫਰਾਂਸ ਦੇ ਲੋਕ ਜਾਣਨ, ਇਜ਼ਰਾਈਲ ਹਮਾਸ ਜੰਗ ਲੱਗੀ ਹੋਈ ਆ, ਸਾਨੂੰ ਵੀ ਦੁੱਖ ਹੈ, ਉੱਥੇ ਰਸ਼ੀਆ ਯੂਕਰੇਨ ਚ ਲੱਗੀ, ਕਿਹੜੀ ਕਿਹੜੀ ਪ੍ਰੋਬਲਮ ਅਸੀਂ ਕੈਨੇਡਾ ਚ ਬੈਠ ਕੇ ਸੋਲਵ ਕਰਨੀ ਹੈ, ਸਾਰੀਆਂ ਪ੍ਰੋਬਲਮ ਅਸੀਂ ਇੱਥੇ ਬੈਠ ਕੇ ਸੋਲਵ ਕਰ ਰਹੇ ਹਾਂ, ਸਾਰੀ ਦਿੱਕਤ ਅਸੀਂ ਕੈਨੇਡਾ ਦੀ ਬਣਾਈ ਹੋਈ ਹੈ। ਯੂਕਰੇਨ ਤੇ ਰਸ਼ੀਆ ਦੀ ਜੰਗ ਹੈ, ਪੈਸਾ ਸਾਡਾ ਲੱਗ ਰਿਹਾ, ਰਸ਼ੀਆ ਯੂਕਰੇਨ ਦੀ ਜੰਗ ਹੈ, ਪੈਸਾ ਸਾਡਾ ਲੱਗ ਰਿਹਾ, ਪ੍ਰੋਬਲਮ ਅਸੀਂ ਆਪਣੀ ਬਣਾ ਕੇ ਬੈਠੇ ਹੋਏ ਹਾਂ। ਵੀ ਜਿਹੜੇ ਹਥਿਆਰ ਹੈ ਵੀ ਨੀ, $405 million ਦੇ ਦਿੱਤਾ ਇਹਨਾਂ ਨੇ ਚੱਕ ਕੇ ਮਿਸਾਈਲ ਲਈ, ਆਹ ਚੱਕੋ ਜੀ $405 million, ਸਾਡੀ ਕੀ ਪ੍ਰੋਬਲਮ ਹੈ? ਤੁਸੀਂ $405 million ਚਲੋ ਖਾਣੇ ਤੇ ਦਿੱਤਾ ਹੁੰਦਾ ਵੀ ਏਡ ਜਾ ਰਹੀ ਆ, ਮੈਡੀਕਲ ਸਪਲਾਈ ਜਾ ਰਹੀ ਆ, ਸਾਨੂੰ ਕੋਈ ਦਿੱਕਤ ਨਹੀਂ ਹੈ, ਠੀਕ ਹੈ। ਅਸੀਂ ਆਪਣੀ ਜੰਗ ਬਣਾ ਕੇ ਬੈਠੇ, ਇੱਥੇ ਯੂਨੀਵਰਸਿਟੀਜ਼ ਦੇ ਵਿੱਚ ਇਨਕੈਂਪਮੈਂਟ ਲਗਾਈ ਬੈਠੇ ਹਾਂ, ਇੱਥੇ ਅਸੀਂ ਲੜਾਈਆਂ ਕਰੀ ਬੈਠੇ ਹਾਂ, ਇਜ਼ਰਾਈਲ ਹਮਾਸ ਜੰਗ, ਮਤਲਬ ਰਸ਼ੀਆ ਯੂਕਰੇਨ ਦੀ ਜੰਗ ਹੋਵੇ ਤਾਂ ਸਾਡੀ ਪ੍ਰੋਬਲਮ ਹੈ, ਇਜ਼ਰਾਈਲ ਹਮਾਸ ਦੀ ਜੰਗ ਹੋਵੇ ਤਾਂ ਇੱਥੇ ਹੇਟਰੇਡ ਫੈਲ ਜਾਂਦੀ ਹੈ, ਇੱਥੇ ਗੋਲੀਆਂ ਚੱਲ ਜਾਂਦੀਆਂ, ਇੱਥੇ ਪੰਗਾ, ਕੋਈ ਕਸ਼ਮੀਰ ਵਿੱਚ, ਕੋਈ ਖਾਲਿਸਤਾਨ ਦੇ ਵਿੱਚ, ਕੋਈ ਪਾਕਿਸਤਾਨ ਦੇ ਵਿੱਚ ਕੋਈ ਜੰਗ ਹੋਵੇ ਤਾਂ ਇੱਥੇ ਦਿੱਕਤ ਆ ਜਾਂਦੀ ਹੈ। ਇਹ ਕਦੋਂ ਸਾਡੇ ਇੱਥੇ ਦੀ ਦਿੱਕਤਾਂ ਸਾਡੀਆਂ ਪ੍ਰੋਬਲਮ ਕਿੰਨੇ ਇੱਥੇ ਇੱਥੇ ਲੋਕਾਂ ਕੋਲ ਦਿੱਕਤਾਂ ਨੇ, ਮਹਿੰਗਾਈ ਹੈ, ਸਾਰਾ ਕੁਝ ਆ, ਤਾਂ ਇੱਥੇ ਤੇ ਹਾਲਾਤ ਇੰਨੇ ਖਰਾਬ ਹੋਈ ਚਲੇ ਜਾ ਰਹੇ ਨੇ। ਔਰ ਫਿਰ ਪ੍ਰੋਬਲਮ ਇਹ ਹੈ ਕਿ ਜੇ ਸਾਡੇ ਵਰਗਾ ਕੋਈ ਬੰਦਾ ਉੱਠ ਕੇ ਗੱਲ ਕਰਦਾ ਤੇ ਦੋ ਬੰਦੇ ਸਾਨੂੰ ਹੀ ਦਬਾਉਣ ਲੱਗ ਪੈਂਦੇ ਨੇ ਜੀ ਤੁਸੀਂ ਚੁੱਪ ਕਰੋ, ਇੱਥੇ ਸਭ ਕੁਝ ਠੀਕ ਹੈ, ਕੈਨੇਡਾ ਬਹੁਤ ਵਧੀਆ, ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ, ਟਰੂਡੋ ਸਾਹਿਬ ਬੜਾ ਵਧੀਆ ਕੰਮ ਕਰ ਰਿਹਾ। ਵੀ ਤੁਸੀਂ ਲੈਣਾ ਹੋਏਗਾ ਕੁਝ, ਟਰੂਡੋ ਸਾਹਿਬ ਤੋਂ ਕੋਈ ਨੌਕਰੀ ਲੈਣੀ ਹੋਵੇਗੀ ਤੁਸੀਂ ਲਓ, ਅਸੀਂ ਤੁਹਾਨੂੰ ਥੋੜਾ ਰੋਕਦੇ ਹਾਂ। ਤੁਸੀਂ ਲੀਡਰ ਤੋਂ ਕੁਝ ਲੈਣਾ ਹੈ, ਲੈਣ ਦੇਣ ਬਣਾਉਣੀ ਹੈ, ਡੀਲ ਬਣਾਉਣੀ, ਬਣਾਓ ਡੀਲ, ਪੈਸੇ ਲਓ, ਨੌਕਰੀਆਂ ਲਓ, ਜੋ ਕਰਨੀਆਂ ਕਰੋ, ਆਪਣੇ ਕਿਸੇ ਸਕੇ ਸੰਬੰਧੀ ਨੂੰ ਨੌਕਰੀ ਦਵਾਉਣੀ ਹੈ ਦਵਾਓ, ਸਾਨੂੰ ਉਹਨਾਂ ਦਾ ਰੋਕੋ। ਅਸੀਂ ਸਾਨੂੰ ਜਿਹੜਾ ਕੈਨੇਡਾ, ਅਸੀਂ ਜਾਂ ਤਾਂ ਸਰ ਮੈਂ ਕੱਲ 24 ਘੰਟੇ ਪਹਿਲਾਂ ਕੈਨੇਡਾ ਲੈਂਡ ਕੀਤਾ ਹੁੰਦਾ, ਫਿਰ ਗੱਲ ਵੱਖਰੀ ਆ। ਤੇ ਅਸੀਂ ਜੋ 24 ਸਾਲ ਪਹਿਲਾਂ ਕੈਨੇਡਾ ਦੇਖਿਆ ਔਰ ਅੱਜ ਦਾ ਕੈਨੇਡਾ ਦੇਖਦੇ ਹਾਂ, ਜ਼ਮੀਨ ਅਸਮਾਨ ਦਾ ਫਰਕ ਆ ਗਿਆ। ਔਰ ਬੜੀ ਪ੍ਰੋਬਲਮ, ਚਲੋ ਇੱਥੇ ਵੀ ਤੁਸੀਂ ਖੜਾ ਕਰ ਦੋ ਵੀ ਇੱਥੇ ਰਹੂਗਾ ਜੀ ਹੁਣ ਕੈਨੇਡਾ, ਤਾਂ ਵੀ ਅਸੀਂ 2 ਮਿੰਟ ਚੁੱਪ ਕਰ ਜਾਂਗੇ। ਸਵਾਲ ਇਹ ਕਿ ਜਿਸ ਤਰਫ਼ ਦੇ ਆ ਰਿਹਾ, ਸਰ ਮੈਂ 2023 ਚ ਤੁਹਾਨੂੰ ਕਿਹਾ ਸੀ 7 ਸਾਲਾਂ ਚ, ਅੱਜ 24 ਹੋ ਗਿਆ, 1 ਸਾਲ ਬੀਤ ਗਿਆ, ਇਹ ਮੇਰੇ ਕੋਲੋਂ ਨੋਟ ਕਰਾ ਲੈਣਾ 2030 ਦੇ ਵਿੱਚ, ਪਰਮਾਤਮਾ ਕਰੇ ਕਿ ਮੈਂ ਗਲਤ ਸਾਬਿਤ ਹੋ ਜਾਵਾਂ, ਇਹ 2030 ਦੇ ਵਿੱਚ ਸਾਡੇ ਕੋਲ ਫਿਰ ਅੱਜ 7 ਸਾਲਾਂ ਚ ਠੀਕ ਹੋਣਾ, ਫਿਰ 20 ਸਾਲ ਲੱਗਣੇ ਇਹਨੂੰ ਠੀਕ ਹੋਣ ਨੂੰ, ਫਿਰ 7 ਸਾਲਾਂ ਚ ਨਹੀਂ ਠੀਕ ਹੋਣਾ, 10 ਸਾਲਾਂ ਚ ਤੁਹਾਡੇ ਤੋਂ ਨਹੀਂ ਹੋਣਾ ਠੀਕ। ਤੁਸੀਂ ਕਹੋ ਹਸਪਿਟਲ ਬਣਾਉਣਾ, ਕੋਈ ਰਾਤੋ ਰਾਤ ਬਣ ਜਾਣਾ, ਤੁਸੀਂ ਕਹੋ ਹਾਈਵੇ ਬਣਾਉਣਾ, ਰਾਤੋ ਰਾਤ ਥੋੜੀ ਬਣ ਜਾਣਾ, ਯੂਨੀਵਰਸਿਟੀ ਰਾਤੋ ਰਾਤ ਥੋੜੀ ਬਣ ਜਾਣੀ, ਅੱਜ ਕੰਮ ਸ਼ੁਰੂ ਕਰਨਾ ਪੈਣਾ ਸਾਨੂੰ ਅੱਜ। ਇਹ ਜਿੰਨਾ ਕ੍ਰਾਈਮ ਵੱਧ ਗਿਆ, ਹੁਣ ਤੁਸੀਂ ਕਹੋ ਹੁਣ ਸਾਰੀਆਂ ਪੁਲਿਸ ਫੋਰਸਿਸ ਲੱਗੀਆਂ ਹੋਈਆਂ, ਸਾਰੀ ਗਵਰਨਮੈਂਟ ਲੱਗੀਆਂ ਹੋਈਆਂ ਕ੍ਰਾਈਮ, ਹੁਣ ਇੱਕ ਚੁਟਕੀ ਮਾਰ ਕੇ ਕਲੀਅਰ ਹੋ ਜਾਣਾ ਆਟੋ ਥੈਫਟ, ਹੁਣ ਮਸ਼ੀਨ ਲੈ ਕੇ ਆ ਰਹੇ ਜੀ, ਟੈਸਟਿੰਗ ਕਰਾਂਗੇ ਜੀ, ਅਸੀਂ ਇੱਦਾਂ ਕਰਾਂਗੇ ਉੱਦਾਂ ਕਰਾਂਗੇ, ਇਹ ਰਾਤੋ ਰਾਤ ਕੋਈ ਕੰਮ ਠੀਕ ਨਹੀਂ ਹੋਣਾ। ਇਸ ਲਈ ਅੱਜ ਪਲੀਜ਼ ਮੇਰੀ ਬੇਨਤੀ ਹੈ ਕਿ ਛੱਡਦੀ ਆਪਾਂ ਸਾਰੀਆਂ ਗੱਲਾਂ, ਜਦੋਂ ਅਸੀਂ ਪਾਕਿਸਤਾਨ ਬਾਰੇ ਗੱਲ ਕਰਦੇ ਸੀਗੇ ਕਿ ਪਾਕਿਸਤਾਨ 2004-5 ਹਿਲਰੀ ਕਲਿੰਟਨ ਤੋਂ ਬਾਅਦ ਵੀ ਔਰ ਹੋਰ ਪਹਿਲਾਂ ਵੀ ਅਸੀਂ 2004-5 ਗੱਲ ਕਰ, ਅੱਜ ਪਾਕਿਸਤਾਨੀ ਭਰਾ ਸਾਡੇ ਇੰਨੇ ਭਰਾ ਬਣ ਗਏ ਨੇ, ਉਹ ਕਹਿੰਦੇ ਯੋਧਵੀਰ ਜੀ ਬਿਲਕੁਲ ਤੁਹਾਡੀਆਂ ਗੱਲਾਂ, ਅੱਜ ਖੁਦ ਉਹ ਗੱਲਾਂ ਕਰਦੇ ਨੇ, ਅੱਜ ਤਾਂ ਮੈਂ ਚੁੱਪ ਕਰ ਗਿਆ। ਉਹ ਕਹਿੰਦੇ ਤੁਸੀਂ ਹੁਣ ਕਵਰ ਨਹੀਂ ਕਰਦੇ, ਮੈਂ ਕਿਹਾ ਯਾਰ ਮੈਂ ਬੋਲਦਾ ਹੁਣ ਚੰਗਾ ਲੱਗਦਾ, ਤੁਸੀਂ ਆਪ ਹੀ ਬੋਲ ਲੈਂਦੇ ਹੋ, ਮੈਂ ਕੀ ਬੋਲਾਂ ਹੁਣ ਪਾਕਿਸਤਾਨ ਦੇ ਬਾਰੇ, ਤੁਸੀਂ ਖੁਦ ਹੀ ਪਾਕਿਸਤਾਨ ਦੇ ਬਾਰੇ ਸਾਰੀ ਗੱਲ ਕਰ ਹੀ ਲੈਂਦੇ ਹੋ। ਜਦੋਂ ਅਸੀਂ ਇਹ ਗੱਲ ਕਰਦੇ ਸੀ ਵੀ ਸਾਰੀ ਗੱਲ ਛੱਡ ਦਿਓ ਯਾਰ, ਠੇਕੇਦਾਰੀ ਛੱਡ ਦਿਓ, ਕਸ਼ਮੀਰ ਆਜ਼ਾਦ ਕਰਾ ਦੇਣਾ, ਉਦੋਂ ਮੈਂ ਉਹ ਯੁਧਵੀਰ ਜੀ ਆਪ ਬੋਲੇ ਕਸ਼ਮੀਰ ਕੇ ਬਾਰੇ ਮੈਂ, ਹਮਾਰ ਵਹਾਂ ਜ਼ੁਲਮ ਹੋ ਰਹਾ ਹੈ ਮੁਸਲਮਾਨੋ ਪੇ, ਅੱਜ ਕੋਈ ਆਉਂਦਾ ਕੋਈ ਪਾਕਿਸਤਾਨੀ ਭਰਾ ਸਾਡਾ, ਅੱਜ ਉਹਨੂੰ ਪਤਾ ਯਾਰ ਸਾਨੂੰ ਕਸ਼ਮੀਰ ਦੀ ਠੇਕੇਦਾਰੀ ਦਿਲਵਾਤੀ, ਸਾਨੂੰ ਪੈਲੇਸਟਾਈਨ ਦੀ, ਸਾਡੇ ਘਰ ਚ ਪੈਲੇਸਟਾਈਨ ਬਣਿਆ ਹੋਇਆ ਪਾਕਿਸਤਾਨ ਚ, ਅਸੀਂ ਇਹਨੂੰ ਠੀਕ ਕਰਨਾ ਹੈ, ਉਹਨਾਂ ਨੂੰ ਖੁਦ ਨੂੰ ਪਤਾ, ਇਸ ਲਈ ਮੈਂ ਨਹੀਂ ਬੋਲਦਾ ਹੁਣ ਜ਼ਿਆਦਾ, ਉਹ ਆਪਣੇ ਸਭ ਭਰਾ ਬਣ ਗਏ, ਉਹ ਕਹਿੰਦੇ ਯੁਧਵੀਰ ਜੀ ਠੀਕ ਕਹਿ ਰਹੇ ਤੁਸੀਂ, ਸਾਡੇ ਇੱਥੇ ਘਰ ਚ ਪੈਲੇਸਟਾਈਨ ਬਣਿਆ ਹੋਇਆ, ਇਮਰਾਨ ਖਾਨ ਨਾਲ ਧੱਕਾ ਹੋ ਰਿਹਾ, ਸਾਡੇ ਆਪਣੇ ਸਹਾਫੀਆਂ ਨਾਲ ਧੱਕਾ ਹੋ ਰਿਹਾ, ਜਰਨਲਿਸਟ ਨਾਲ ਧੱਕਾ ਹੋ ਰਿਹਾ, ਸਾਡੇ ਇੰਟਲੈਕਚੁਅਲਸ ਨਾਲ ਧੱਕਾ ਹੋ ਰਿਹਾ, ਅੱਜ ਉਹ ਖੁਦ ਠੀਕ ਕਰਨਗੇ। ਇਸੇ ਤਰ੍ਹਾਂ ਆਪਾਂ ਇੱਥੇ ਕੈਨੇਡਾ ਦੀ ਗੱਲ ਕਰੀਏ, ਵੀ ਇੱਥੇ ਠੀਕ ਕਰੀਏ। ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜੀ, ਬਾਕੀ ਕਾਲਸ ਜਾਰੀ ਰਹਿਣਗੀਆਂ, 416-475-4165-5000, ਬਾਕੀ ਗੱਲਬਾਤ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਵੀ ਹਾਜ਼ਰ ਹੋਵਾਂਗੇ। ਥੈਂਕ ਯੂ, ਹੈਵ ਅ ਵੰਡਰਫੁਲ ਡੇ, ਬਾਏ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Radio 770 AM, one of the largest AM frequency in Ontario, par apni awaaz ke zariye lakhon logon se connect ho jaye. Radio 770 AM par weekdays aur weekends ke programon ke liye airtime available hai. Mazid malumat ke liye call kijiye 416-893-2223 ya 647-898-6245.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ ਦੇ ਨਾਲ 647-769-0241
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
अलहुदा इंस्टीट्यूट कनाडा पेश करते हैं वेस्टर्न कनाडा टूर 2024 विद डॉक्टर फरत हाशमी एंड डॉक्टर इदरीस जुबैर। ये टूर 29th ऑफ जून सैटरडे के दिन कैलगरी से शुरू होगा और 14 जुलाई संडे के दिन सरे वैंकूवर पर खत्म होगा। इस टूर की मुकम्मल मालूमात के लिए कॉल 6473884595
की तुसी अपने घर अते ऑटो इंश्योरेंस दे रिन्यूअल करवाना चाहते हो ते तुसी चंगी कीमत भी तलाश रहे हो तां फिर घबराउण दी लोड़ नहीं। तुसी जाओ ऑल स्टेट एजेंट एजेंसी दे राजा मुदसर कोल। तुसी एक घर ते दो कारा दी इंश्योरेंस करवा के इन्हां तों 1000